ओंकार सतनाम कर्ता पुरख निरपौ निरवैर अकाल मूरत अजूनी सैपं गुर प्रसाद जप आदि सच जोगाद सच है पी सच नानक होशी पी सच सगल गुणा के दाते स्वामी बिनो सुनो एक दिना देहो दर्श नानक बलहारी जियड़ा बल बल कीना जेता जियो पिंड सब तेरा तू अंतर जामी पुरख भगवान दासन दास कह जन नानक जेहा तू कराहे तेहा हो करी बखियान ज्ञान त्यान किच कर्म न जाना सार न जाना तेरी सब ते वड़ा सतगुर नानक जिन कल राखी मेरी ज्ञान त्यान किच कर्म न जाना नायन निर्मल करनी साध संगत कै अंचल लावो भिखम नदी जाए तरनी साध संगत कै अंचल लावो भिखम नदी जाहे तरनी परम सम्मान योग शब्द गुरु साहिब श्री गुरु ग्रंथ साहिब महाराज जी दे पावन पवित्र हजूरी अंदर शोभाए मान खोए बैठे गुरमुख प्यारे सत संगी जनों आप जी वडभागी हो जो हफ्तावारी हजूर दे पावन पवित्र चरणा विशेष दीवान सजदे ने उस दीवान दी हाजरी भर रहे आप जी ने इलाही गुरबाणी दा कीर्तन सुरवण कीता ते उस तो उपरांत गुरु सवारियां पासों भाई साहिब भाई रजिंदर सिंह जी होरां पासों अमृत दे संबंधी जो एक हकीकत है जो गुरसिखी दे अंदर गुरमत दे अंदर एक अटल सच्चाई है कि सतगुरु दे चरणा विचो अमृत दी दात लैके आपां उस नाम अमृत दे नाल जुड़ना है जिस दा जिक्र धन गुरु ग्रंथ साहिब जी दे बाणी ने कीता है। आपने बड़े प्यार नाल उन्हां पासों ਇਹ ਬਚਨ ਸਰਵਣ ਕੀਤੇ ਨੇ। ਸਾਧ ਸੰਗਤ, ਜਿਵੇਂ ਪਿਛਲੇ ਕੁਝ ਹਫ਼ਤਿਆਂ ਤੋਂ ਆਪਾਂ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਜੀਵਨ ਨੂੰ ਔਰ ਹਜ਼ੂਰ ਜੀ ਦੇ ਇਸੇ ਜੀਵਨ ਦੇ ਵਿੱਚੋਂ ਚਮਕੌਰ ਗੜੀ ਦੇ ਬਿਰਤਾਂਤ ਨੂੰ, ਮਾਛੀਵਾੜੇ ਦੇ ਕੌਤਕ ਨੂੰ ਹਜ਼ੂਰ ਦੀ ਕਿਰਪਾ ਨਾਲ ਆਪਾਂ ਵਿਚਾਰ ਚੁੱਕੇ ਹਾਂ ਤੇ 27 ਦਸੰਬਰ ਨੂੰ ਹੀ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਸੀ, ਜਿਸ ਨੂੰ ਆਪਾਂ ਸਾਕਾ ਸਰਹੰਦ ਵੀ ਕਹਿੰਦੇ ਹਾਂ, ਉਹ ਬਤੀਤ ਹੋਇਆ। ਜਿਵੇਂ ਦਾਸ ਨੇ ਅਰਜ਼ ਕੀਤੀ ਸੀ ਕਿ ਹਜ਼ੂਰ ਦੇ ਇਹਨਾਂ ਸਪੁੱਤਰਾਂ ਦੀ ਕਰਨੀ, ਇਹਨਾਂ ਬਾਬਿਆਂ ਦੀ ਕਰਨੀ ਦੀ ਆਪਾਂ ਵਿਚਾਰ ਕਰਨੀ, ਪਰ ਮੈਂ ਅਰਜ਼ ਪਹਿਲਾਂ ਵੀ ਕਰਦਿਆਂ ਕਿ ਕੁਝ ਦਿਨਾਂ ਤੋਂ ਨਿਰੋਲ ਇਤਿਹਾਸਕ ਵਿਚਾਰ ਚੱਲ ਰਹੀ ਹੈ। ਇਹਦਾ ਕਾਰਨ ਸੀ ਕਿ ਉਹਨਾਂ ਬਾਬਿਆਂ ਦੀਆਂ ਕਹਾਣੀਆਂ, ਉਹਨਾਂ ਮਹਾਨ ਪੁਰਸ਼ਾਂ ਦੀ ਜੀਵਨੀ ਨੂੰ ਆਪਾਂ ਵਿਚਾਰ ਲਈਏ। ਕਿਤੇ ਉਹਨਾਂ ਦੀ ਜੀਵਨੀ ਦੀ ਵਿਚਾਰ ਕਰਦਿਆਂ ਕਿਣਕਾਂ ਮਾਤਰ ਸਾਨੂੰ ਵੀ ਲਾਗ ਲੱਗ ਜਾਏ, ਅੰਦਰੋਂ ਕਿਣਕਾਂ ਮਾਤਰ ਕਿਤੇ ਗੁਰਦੇਵ ਦੀ ਰਹਿਮਤ ਮਿਲ ਜਾਏ। ਤੇ ਜਿਹੜੇ ਲੋਕ ਆਪਣੇ ਬਜ਼ੁਰਗਾਂ ਦਾ, ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁਲਾ ਦਿੰਦੀਆਂ ਨੇ, ਤੇ ਉਹ ਮਹਾਨ ਸ਼ਹੀਦ ਜਿਹੜੇ 5 ਤੇ 7 ਸਾਲ ਦੀ ਉਮਰ ਅੰਦਰ ਉਹ ਕਾਰਨਾਮੇ ਕਰ ਗਏ, ਜਿਹਨੂੰ ਦੇਖ ਕੇ ਸਾਰੀ ਦੁਨੀਆ ਹੈਰਾਨ ਹੈ, ਉਹਨਾਂ ਮਹਾਨ ਪੁਰਸ਼ਾਂ ਦੀ ਕਰਨੀ ਨੂੰ ਨਮਸਕਾਰ। ਆਪ ਸਾਧ ਸੰਗਤ ਕਿਰਪਾ ਕਰੋ ਮੇਰੇ ਤੇ, ਧੰਨ ਗੁਰੂ ਗ੍ਰੰਥ ਸਾਹਿਬ ਜੀ, ਮਿਹਰ ਕਰੋ ਮਹਾਂਪੁਰਸ਼ ਬਾਬਾ ਜੀ ਕਿਰਪਾ ਕਰਨ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਉਹ ਅੰਦਰ ਨੂੰ ਟਿਕਾ ਬਖਸ਼ ਕੇ ਆਪਣੇ ਇਸ ਪਾਵਨ ਪਵਿੱਤਰ ਜੀਵਨ ਸੰਬੰਧੀ ਵਿਚਾਰ ਆਪ ਹੀ ਕਰਾ ਲੈਣ। ਕਰੋ ਕਿਰਪਾ ਪਿਆਰਿਓ, ਬੜੇ ਪਿਆਰ ਅਦਬ ਦੇ ਨਾਲ ਹਜ਼ੂਰ ਦੀ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਜਦੋਂ ਮਾਛੀਵਾੜੇ ਤੋਂ ਅੱਗੇ ਨੂੰ ਨਿਕਲੇ ਨੇ, ਤੇ ਉਧਰ ਸਿੱਖ ਵਿਦਵਾਨਾਂ ਨੇ ਜੋ ਪੁਰਾਤਨ ਸਾਡੀ ਇਹ ਇਤਿਹਾਸ ਦੀ ਲੀਕ ਚਲੀ ਆ ਰਹੀ ਹੈ ਕਿ ਮਾਤਾ ਗੁਜਰੀ ਜੀ ਔਰ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਨਾਲ ਨੇ, ਤੇ ਮਾਤਾ ਗੁਜਰੀ ਜੀ ਇੱਕ ਘੋੜੇ ਤੇ ਅਸਵਾਰ ਸਨ। ਤੇ ਸਿੱਖ ਇਤਿਹਾਸਕਾਰ ਲਿਖਦੇ ਨੇ, ਜਦੋਂ ਸਰਸਾ ਨੂੰ ਪਾਰ ਕੀਤਾ ਮਾਤਾ ਗੁਜਰੀ ਜੀ ਨੇ, ਤੇ ਛੋਟਾ ਸਾਹਿਬਜ਼ਾਦਾ ਛੋਟਾ ਪੋਤਾ ਬਾਬਾ ਫਤਿਹ ਸਿੰਘ ਮਾਤਾ ਜੀ ਨੇ ਆਪਣੀ ਗੋਦ ਵਿੱਚ ਘੋੜੇ ਦੇ ਅੱਗੇ ਬਿਠਾਇਆ ਹੋਇਆ, ਆਪਣੇ ਅੱਗੇ ਬਿਠਾਇਆ, ਤੇ ਛੋਟਾ ਪੋਤਰਾ ਅੱਗੇ ਵੇ, ਵੱਡਾ ਪੋਤਰਾ ਬਾਬਾ ਜੋਰਾਵਰ ਸਿੰਘ ਜਿਹੜੇ ਨੇ ਉਹ ਦਾਦੀ ਮਾਂ ਦੇ ਪਿੱਛੇ ਬੈਠੇ ਹੋਏ। ਸਰਸਾ ਨਦੀ ਨੂੰ ਪਾਰ ਕੀਤਾ ਤੇ ਉਸ ਮਾਤਾ ਗੁਜਰੀ ਦਾ ਹਿਰਦਾ ਕਦੀ ਤੱਕਨੇ ਆ। ਦੇਖੋ, ਜਿਸ ਨੇ ਪਹਿਲਾਂ ਪਤੀ ਦੀ ਰੱਜ ਕੇ ਸੇਵਾ ਕੀਤੀ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ, ਤੇ ਜਦੋਂ 9 ਸਾਲ ਦਾ ਪੁੱਤਰ ਹੋਇਆ ਗੁਰੂ ਗੋਬਿੰਦ ਰਾਏ, ਉਦੋਂ ਆਪਣੇ ਨੇਤਰਾਂ ਨਾਲ ਤੱਕਿਆ ਆਪਣੇ ਪਤੀ ਨੂੰ ਆਨੰਦਪੁਰ ਤੋਂ ਜਾਂਦਿਆਂ ਗੁਰੂ ਤੇਗ ਬਹਾਦਰ ਜੀ ਨੂੰ, ਤੇ ਉਸੇ ਮਾਤਾ ਨੇ ਆਪਣੇ ਨੇਤਰਾਂ ਨਾਲ ਜਦੋਂ ਆਪਣੇ ਪਤੀ ਗੁਰਦੇਵ ਦਾ ਸ਼ੀਸ਼ ਆਇਆ, ਉਸ ਨੂੰ ਵੀ ਆਪਣੇ ਨੇਤਰਾਂ ਨਾਲ ਤੱਕਿਆ ਤੇ ਨਮਸਕਾਰ ਕੀਤੀ ਹੈ। ਉਸੇ ਮਾਤਾ ਨੇ ਕਦੀ ਆਨੰਦਪੁਰ ਦੇ ਉਹ ਦਿਨ ਵੀ ਤੱਕੇ ਨੇ ਜਦੋਂ ਹਜ਼ਾਰਾਂ ਦੀ ਤਾਦਾਦ ਅੰਦਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਿੱਖ ਸੰਗਤਾਂ ਨਮਸਕਾਰਾਂ ਕਰਦੀਆਂ, ਜਦੋਂ ਆਨੰਦਪੁਰ ਦੀ ਧਰਤੀ ਤੇ ਮਾਤਾ ਗੁਜਰੀ ਜੀ ਦੇ ਚਰਨ ਪਰਸਦੀਆਂ ਨੇ ਸੰਗਤਾਂ, ਤੇ ਅੱਜ ਉਹ ਮਾਂ ਉਹ ਵੀ ਦਿਨ ਤੱਕਦੀ ਪਈ ਏ ਕਿ ਉਹਦਾ ਪਰਿਵਾਰ ਅੱਜ ਸਾਰਾ ਖੇਰੂ ਖੇਰੂ ਹੋ ਚੁੱਕਾ ਹੈ। ਮੈਂ ਸਰਸਾ ਨਦੀ ਤੋਂ ਆਰੰਭ ਕਰਨਾ, ਅੱਜ ਪਰਿਵਾਰ ਖੇਰੂ ਖੇਰੂ ਏ, ਵੱਡੇ ਸਾਹਿਬਜ਼ਾਦੇ, ਵੱਡੇ ਪੋਤਰੇ ਤੇ ਪੁੱਤਰ ਜਿਹੜਾ ਉਹ ਇੱਕ ਪਾਸੇ ਨੇ, ਜਿਹੜੇ ਨੂੰਹਾਂ ਨੇ ਉਹ ਇੱਕ ਪਾਸੇ ਨੇ, ਤੇ ਮਾਤਾ ਗੁਜਰੀ ਆਪ ਛੋਟੇ ਸਾਹਿਬਜ਼ਾਦਿਆਂ ਆਪਣੇ ਆਪ ਪੋਤਿਆਂ ਨੂੰ ਲੈ ਕੇ ਇਹ ਇੱਕ ਪਾਸੇ ਪਈ ਜਾਂਦੀ ਏ, ਤੇ ਸਿੱਖ ਇਤਿਹਾਸ ਮੁਤਾਬਕ ਇਹਨੇ ਮਾਤਾ ਜੀਤੋ ਜੀ ਦੀਆਂ ਨਿਸ਼ਾਨੀਆਂ ਨੂੰ ਸਾਂਭ ਕੇ ਰੱਖਿਆ ਹੋਇਆ ਤੇ ਮਾਤਾ ਜੀਤੋ ਜੀ ਉਹ ਜਿਹੜੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਅਕਾਲ ਚਲਾਣਾ ਕਰ ਚੁੱਕੇ ਨੇ। ਕਹਿੰਦੇ ਨੇ ਉਸ ਮਾਤਾ ਜੀਤੋ ਜੀ ਦੀਆਂ ਇਹ ਦੋ ਨਿਸ਼ਾਨੀਆਂ ਨੇ, ਇਹ ਪੁੱਤਰ ਦੀ ਨਿਸ਼ਾਨੀ ਹੈ। ਜਦੋਂ ਸਰਸਾ ਨਦੀ ਨੂੰ ਪਾਰ ਕੀਤਾ ਹੈ, ਜੰਗਲ ਬੇਲਿਆਂ ਵਿੱਚੋਂ ਨਿਕਲੇ ਨੇ ਤੇ ਵਿਦਵਾਨ ਕਹਿੰਦੇ ਨੇ ਪਹਿਲੀ ਰਾਤ ਇਹਨਾਂ ਨੇ ਕੁੰਮੇ ਮਾਸ਼ਕੀ ਦੀ ਝੌਂਪੜੀ ਵਿੱਚ ਬਤੀਤ ਕੀਤੀ। ਇੱਥੇ ਗੰਗੂ ਰਸਈਆ ਸੁਦਸੋਈਆ ਮਿਲਿਆ। ਕੁਝ ਵਿਦਵਾਨ ਇੱਥੇ ਦੂਨਾ ਸਿੰਘ ਦੀ ਗੱਲ ਕਰਦੇ ਨੇ, ਉਹਨੇ ਇੱਕ ਕਿਤਾਬ ਲਿਖੀ ਸੀ ਕਥਾ ਗੁਰੂ ਸੁਤਨ ਕੀ, ਗੁਰੂ ਦੇ ਪੁੱਤਰਾਂ ਦੀ ਉਹਨੇ ਚਮਕੌਰ ਤੋਂ ਵਿਛੋੜਾ ਪਾਇਆ। ਪਰ ਅੱਜ ਤੱਕ ਜਿਨ੍ਹਾਂ ਵਿਦਵਾਨਾਂ ਨੇ ਖੋਜ ਕੀਤੀ ਹੈ ਸਿਆਣਿਆਂ ਗੁਰਮੁਖਾਂ ਨੇ, ਉਹ ਕਹਿੰਦੇ ਨੇ ਸਰਸਾ ਨਦੀ ਤੇ ਪਰਿਵਾਰ ਵਿਛੋੜੇ ਪਏ ਨੇ। ਮਾਤਾ ਗੁਜਰੀ ਜੀ ਜਦੋਂ ਜਾਂਦੇ ਪਏ ਨੇ ਤੇ ਛੋਟੇ ਪੋਤਰੇ ਜੋ ਗੱਲਬਾਤ ਉਹਨਾਂ ਨੇ ਮਾਂ ਨਾਲ ਕੀਤੀ, ਉਹ ਗੱਲਬਾਤ ਬੜੀ ਪਿਆਰੀ ਹੈ। ਉਹ ਵਿਦਵਾਨ ਲਿਖਦਾ ਅੱਲਾ ਯਾਰ ਖਾਂ ਜੋਗੀ, ਕਹਿੰਦਾ ਜਦੋਂ ਸਰਸਾ ਨੂੰ ਪਾਰ ਕੀਤਾ, ਦਿਨ ਦਾ ਚੜਾਅ ਹੋਇਆ, ਦੁਪਹਿਰ ਹੋ ਗਈ ਹੈ, ਤੇ ਉਸੇ ਵਕਤ ਨਾ ਦੋਨੋਂ ਪੋਤਰੇ ਜਦੋਂ ਉਤਰ ਕੇ ਆਰਾਮ ਕਰਨ ਲੱਗੇ ਨੇ ਤੇ ਦੋਨਾਂ ਪੋਤਰਿਆਂ ਨੇ ਪੁੱਛਿਆ ਸੀ, ਮਾਂ ਆਪਾਂ ਜਦੋਂ ਰਾਤ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲੇ ਸਾਂ ਤੇ ਪਿਤਾ ਜੀ ਸਾਡੇ ਨਾਲ ਸਨ, ਅਸੀਂ ਨਮਸਕਾਰ ਕੀਤੀ, ਉਹਨਾਂ ਅਸੀਸ ਦਿੱਤੀ ਸੀ। ਮਾਂ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਰੇ ਸਾਂ, ਵੱਡੇ ਭਰਾ ਵੀ ਸਾਡੇ ਨਾਲ ਸਨ, ਮਾਂ ਉਹ ਪਿਆਰੇ ਸਿੱਖ ਵੀ ਸਾਡੇ ਨਾਲ ਸਨ, ਪਰ ਪਤਾ ਨਹੀਂ ਕੀ ਕਾਰਨ ਹੋ ਗਿਆ ਦਾਦੀ ਮਾਂ, ਨਾ ਤਾਂ ਪਿਤਾ ਜੀ ਨਜ਼ਰ ਆਉਂਦੇ ਪਏ ਨੇ, ਨਾ ਭਰਾ ਨਜ਼ਰ ਆਉਂਦੇ ਪਏ ਨੇ, ਨਾ ਉਹ ਸਿੱਖ ਪਿਆਰੇ ਨਜ਼ਰ ਆਉਂਦੇ ਨੇ ਜਿਹੜੇ ਪਿਤਾ ਗੁਰੂ ਦੇ ਦਰਬਾਰ ਵਿੱਚ ਸੁਭਾਏ ਮਾਨ ਹੁੰਦੇ ਸਨ। ਕਹਿਣ ਲੱਗੇ, ਮਾਤਾ ਪਤਾ ਨਹੀਂ ਉਹਨਾਂ ਨੂੰ ਜੰਗ ਦਾ ਕਿੰਨਾ ਕੁਚਾ ਹੈ, ਕੁਦਰਤੀ ਤੌਰ ਤੇ ਇਹ ਬੱਚਿਆਂ ਦੇ ਮਨ ਦੇ ਸਵਾਲ ਨੇ, ਤੇ ਵਾਕਈ ਹੋ ਸਕਦਾ ਇੱਕ ਕਵੀ ਦੇ ਅੰਦਰ ਦੀ ਉਡਾਰੀ ਏ। ਉਹ ਕਹਿੰਦਾ ਉਹਨਾਂ ਬੱਚਿਆਂ ਦੇ ਅੰਦਰ ਨੂੰ ਕਦੀ ਪੜੋ। ਹੁਣ 7 ਸਾਲ ਤੇ ਕੁਝ ਮਹੀਨੇ ਬਾਬਾ ਜੋਰਾਵਰ ਸਿੰਘ ਦੀ ਉਮਰ ਏ ਤੇ 5 ਸਾਲ ਤੇ ਕੁਝ ਮਹੀਨੇ ਬਾਬਾ ਫਤਿਹ ਸਿੰਘ ਦੀ ਉਮਰ ਏ ਤੇ ਉਹਨਾਂ ਬਾਬਿਆਂ ਦੀ ਜੀਵਨੀ ਨੂੰ ਤੱਕ ਕੇ ਆਪਣੇ ਮਨ ਵਿੱਚ ਆਪਾਂ ਜ਼ਰੂਰ ਝਾਤੀ ਮਾਰਨੀ, ਮਣਾ ਜੇ ਦੇਖ ਉਹ ਗੁਰੂ ਕੇ ਪੁੱਤਰ ਅਡੋਲ ਰਹਿ ਗਏ ਨੇ ਤੇ ਗੁਰੂ ਗੋਬਿੰਦ ਸਿੰਘ ਨੇ ਤਾਂ ਪੁੱਤਰ ਤੈਨੂੰ ਵੀ ਬਣਾਇਆ, ਤੂੰ ਉਹਦਾ ਬਣੀ ਤਾਂ ਸਹੀ, ਅਡੋਲ ਤਾਂ ਤੈਨੂੰ ਵੀ ਬਖਸ਼ਣਗੇ। ਸਾਧ ਸੰਗਤ ਮਾਤਾ ਗੁਜਰੀ ਜੀ ਨੂੰ ਇੱਕ ਸਵਾਲ ਕਰਦੇ ਨੇ ਮਾਂ। ਕਹਿਣ ਲੱਗਾ ਵਿਦਵਾਨ ਕਿ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ, ਕਿ ਹੇ ਦਾਦੀ ਮਾਂ ਆਪਣੇ ਸਿਪਾਹੀ ਜਿਹੜੇ ਨੇ ਉਹ ਕਿਹੜੇ ਪਾਸੇ ਚਲੇ ਗਏ ਨੇ ਗੁਰੂ ਕੇ ਸਿੱਖ। ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ, ਕਹਿਣ ਲੱਗੇ ਦਰਿਆ ਤੇ ਹਮਕੋ ਛੋੜ ਕੇ ਰਾਹੀ ਕਿੱਧਰ ਗਏ, ਤੜਪਾ ਕੇ ਹਾਏ ਸੂਰ ਤੇ ਮਾਹੀ ਕਿੱਧਰ ਗਏ, ਅੱਗੇ ਕਹਿੰਦੇ ਅੱਬਾ ਬਘਾ ਕੇ ਲਸ਼ਕਰੇ ਸ਼ਾਹੀ ਕਿੱਧਰ ਗਏ, ਪਿਤਾ ਜੀ ਕਿਹੜੇ ਪਾਸੇ ਚਲੇ ਗਏ ਨੇ, ਇਹਨਾਂ ਦੁਸ਼ਮਣਾਂ ਨੇ ਸਾਰੀ ਇਸ ਫੌਜ ਨੂੰ ਭਜਾ ਕੇ। ਤੇ ਅੱਗੋਂ ਫਿਰ ਉਹਨਾਂ ਨੇ ਇੱਕ ਸਵਾਲ ਕੀਤਾ, ਕਹਿਣ ਲੱਗੇ ਦੇਖ ਮਾਂ, ਕਦੀ ਵੱਡੇ ਭਰਾ ਬਾਬਾ ਅਜੀਤ ਤੇ ਜੁਝਾਰ ਇੰਨਾ ਪਿਆਰ ਕਰਦੇ ਸਨ ਕਿ ਸਾਰਾ ਦਿਨ ਲਾਡ ਕਰਨਾ, ਉਹਨਾਂ ਨੇ ਸਾਨੂੰ ਗੋਦੀ ਚੁੱਕਣਾ, ਬਾਹਰ ਨਿਕਲਣਾ, ਨਾਲ ਲੈ ਕੇ ਜਾਣਾ। ਕਹਿਣ ਲੱਗੇ ਭਾਈ ਵੀ ਹਮਕੋ ਭੂਲ ਗਏ, ਸ਼ੌਕੇ ਜੰਗ ਮੇ ਆਪਣਾ ਪਤਾ ਤੱਕ ਨਹੀਂ, ਸ਼ੌਕੇ ਤੁਫੰਗ ਮੇ ਉਹਨਾਂ ਨੂੰ ਜੰਗ ਤੇ ਤੁਫੰਗ ਅੰਦਰ ਪਤਾ ਨਹੀਂ, ਸਾਡੀ ਭੁੱਲੀ ਗਈ ਯਾਦ, ਉਹਨਾਂ ਨੇ ਸਾਨੂੰ ਯਾਦ ਨਹੀਂ ਕੀਤਾ। ਤੇ ਮਾਂ ਗੁਜਰੀ ਸੋਚਦੀ ਪਈ ਏ ਕਿ ਮੇਰੇ ਬੱਚਿਓ, ਜੋ ਕੁਝ ਤੁਸੀਂ ਮਨ ਦੇ ਅੰਦਰ ਸੋਚਦੇ ਪਏ ਹੋ, ਪਤਾ ਨਹੀਂ ਇਹ ਅਕਾਲ ਪੁਰਖ ਵਾਹਿਗੁਰੂ ਨੂੰ ਮਨਜ਼ੂਰ ਕੀ ਹੋਣਾ। ਤੁਸੀਂ ਤਾਂ ਸੋਚਦੇ ਹੋ ਕਿ ਵਿਛੜ ਕਿਉਂ ਗਏ, ਸਾਨੂੰ ਭੁਲਾ ਕਿਉਂ ਦਿੱਤਾ। ਮਾਤਾ ਗੁਜਰੀ ਜੀ ਇਸ ਤੋਂ ਅੱਗੇ ਗੰਗੂ ਮਿਲਿਆ, ਸਿੱਖ ਵਿਦਵਾਨ ਲਿਖਦੇ ਨੇ, ਭਾਈ ਵੀਰ ਸਿੰਘ ਹੋਰੀ, ਡਾਕਟਰ ਕਰਤਾਰ ਸਿੰਘ ਹੋਰੀ, ਲਤੀਫ ਨੇ ਵੀ ਇਹ ਗੱਲ ਲਿਖੀ, ਇਹ ਕਦੀ ਗੁਰੂ ਸਾਹਿਬ ਦੇ ਘਰ ਦੇ ਅੰਦਰ ਸੇਵਾ ਕਰਦਾ ਸੀ, ਪਰ ਅੱਜ ਇਹ ਗੁਰੂ ਘਰ ਦੇ ਵਿੱਚ ਸੇਵਾ ਨਹੀਂ ਕਰਦਾ। ਤੇ ਮਾਤਾ ਗੁਜਰੀ ਜੀ ਨੂੰ ਤੱਕ ਕੇ ਇਹ ਆਪਣੇ ਪਿੰਡ ਸਿਹੇੜੀ ਲੈ ਗਿਆ, ਜਿਹਨੂੰ ਅੱਜ ਲੋਕ ਖੇੜੀ ਵੀ ਕਹਿੰਦੇ, ਆਪਣੇ ਪਿੰਡ ਲੈ ਗਿਆ। ਪਰ ਅੰਦਰ ਇੱਕ ਲਾਲਚ ਵਾਲੀ ਬਿਰਤੀ ਏ ਕਿ ਮਾਤਾ ਗੁਜਰੀ ਅੱਜ ਮੁਸੀਬਤ ਵਿੱਚ ਪਈ ਏ, ਤੇ ਇਹਦੇ ਕੋਲ ਜਿਹੜੀ ਦੌਲਤ ਵਾਲੀ ਪੋਟਲੀ ਏ, ਜਿਹੜੀ ਰੁਪਈਆਂ ਵਾਲੀ ਖੁਰਜੀ ਏ, ਕਿਤਨਾ ਚੰਗਾ ਹੋਵੇ ਜੇ ਰੁਪਈਆਂ ਵਾਲੀ ਖੁਰਜੀ ਮੈਨੂੰ ਪ੍ਰਾਪਤ ਹੋ ਜਾਏ। ਤੇ ਉਸ ਬੰਦੇ ਨੇ ਇਸ ਵਿਪਤ ਦਾ, ਇਸ ਮੁਸੀਬਤ ਦਾ ਲਾਭ ਉਠਾਉਣ ਵਾਸਤੇ ਮਾਤਾ ਗੁਜਰੀ ਜੀ ਨੂੰ ਆਪਣੇ ਘਰ ਲੈ ਗਿਆ। ਕਹਿੰਦਾ ਮਾਂ ਤੁਸੀਂ ਮੇਰੇ ਘਰ ਚੱਲੋ ਖਾਂ, ਤੁਹਾਨੂੰ ਕਿਸੇ ਦਾ ਭੈ ਨਹੀਂ, ਕਿਸੇ ਦਾ ਡਰ ਨਹੀਂ, ਘਬਰਾਇਓ ਨਾ, मैं तुहाडी रज के सेवा करांगा, पर चेते रखियो जदों बंदा अंदर लालच वाली बिरती रख के तुरदा है ते तमे वाली बिरती नाल गुरु की सेवा भी परवाह नहीं जी हुंदी। जदों साहिब दी सेवा करनी है अंदर तमा जा लालच वाली बिरती ना होवे। हुण गंगू दे अंदर एक बिरती है कि मैं किसे तरीके नाल ये दौलत सारी हड़प कर लवां। ते मेरे हजूर बाणी विच कहिंदे ने जिस मनुख दे अंदर लालच ने घर कर लिया है प्यारियो ओ छेती कीतिया किसे दी परवाह नहीं जी करदा। हजूर ने ता इनू एक हल्के कुत्ते नाल तुलना दिती है लालच वाली बिरती नू। साहिब दे बचन असीं पढ़ने आ लभ कुत्ता कूड़ चूड़ा ठग खादा मुरदार। साहिब कहिंदे ने लालच एक हल्के कुत्ते दी तरह है। ते पुछिया महाराज इनू हल्के कुत्ते नाल क्यों तुलना दिती दे। ध्यान रखना जदों कुत्ता हल्के ना ओनी देर तक मालक दा वफादार है, ओनी देर तक मालक दे घर विच रहिंदा है, मालक दे पैरां नू चुमेगा। ते जिद्दन कुत्ते नू हलक पै जाए ते हलकिया होया कुत्ता मालक नू भी कट्टण तों कदी गुरेज नहीं जी करदा। साहिब ने क्या कहन लगे लालच एक हल्के कुत्ते दी तरह है। जिन्नी देर तक संतोख है संतोख वाला हिरदा गुरु परमेश्वर समाज ते परिवार लई वाकई लाभदायक है ते जिद्दन किते लालच दा कुत्ता अंदर आ जाए ते हलक पै जाए ते हलकिया होया कुत्ता कदी अपने स्वामी नू भी कट्टण तों गुरेज नहीं करदा। असीं पढ़ने आ कई बारी सुनने आ कि फलानी थां ते कुत्ते हलके होए ने मालक दे पैर नू कट लिया। इहदा मतलब वफादार कुत्ता उदो मालक नू कटदा है जदों ओ हलक जांदा है। गंगू दी इक बिरती है हलके सवान दी तरह जिस मालक दे दर ते कितना समा बतीत कीता है ते अज उसे मालक दे बच्चे ने उसे गुरु तेग बहादुर जी दे पोते ने ओही मां गुजरी है पर अंदर लालच वाली बिरती जिहड़ी टिकण नहीं दिंदी। घर लै गया कहिंदे अपने घर अंदर जाके टिकाणा कीता है। कुछ ए भी सज्जन कहिंदे ने जी गंगू ने नहीं पकड़ाए। ध्यान रखना तवारीख दी कदी एक घटना वेख के आपां ना लिख दईए नहीं पकड़ाए। साडे कोल बेअंत उदाहरणा ने बंदा सिंह बहादुर नू खेड़ी ते हमला करन दी की लोड़ सी जे गंगू ने बच्चियां नू गिरफ्तार नहीं कराया तां। सिख इतिहास कहिंदा है कि गंगू मरिया भी इसे सट दे नाल सी क्योंकि ओदा दिमागी संतुलन जिहड़ा ओ खो चुका सी ते पागल होके बच्चियां नू आवाजा मार दे ओदी मौत हो गई सी। खैर माता गुजरी जी नू अपने घर लै गए ते कहिंदे अंदर जाके पिछले घर दे अंदर टिकाणा कराया ते एक ही बिस्तर है। मां ने शाम दे वक्त पहला थोदर रह राज साहिब जी दा पाठ कीता है। कहिंदे अपने सामने एक पासे सज्जे पासे एक बच्चे नू बिठाया है दूसरे पासे खब्बे पर बिठाया है ते दादी मां पाठ कर दिए ते दोनों पोतरे नेत्र मुंद के गुरु की बाणी दा पाठ सुनदे पए। इत्थे एक दर्दनाक घटना विद्वान ने कही। कहिंदा जदों रात नू सौण लगे ने ना मां रोजाना नेम नाल दादी मां कोई गुरु इतिहास विचो साखी सुनानी कोई गुरु का शब्द सुनाना कोई बाणी दी बात सुनानी ते कहिंदे अज नू एक अपने खब्बे पाया है एक नू सज्जे पाया है ते उस मां दे हिरदे नू पुछो ते कहिंदे माता ने नेत्र बंद कीते ने ते दोनों भरा ना खब्बे ते सज्जे उठ के बह गए। दादी मां विचकार है ते कहिंदे ने वड्डे ने एक सवाल कीता छोटे नू कहन लगा देख फतेह सिंह आपां हुण इकले रह गए हां। कई वारी आपां तकने हां बच्चे इकलियां गल्लां करदे ने एकांत विच बैठ के ओह देखदे ने कोई वड्डा बैठा है कि नहीं ते एकांत विच उहनां दीआं गल्लां कई वारी अंदर नूं टुंब जांदीआं गल्लां ओह आपस विच करदे ने। कहन लगे देख वीर ना जदों तुरे सां उदों सारा परिवार इकट्ठा सी दरिया पार कीता उदों परिवार विछड़ गया। कहन लगे हुण जदों आपां इकले रह गए हां ते सानू कल नूं साडे भरा जदों मिलणगे ना कहन लगे अजीत सिंह आवेगा जित के आवेगा ओनू कोई हैरान वाला नहीं क्योंकि बच्चियां नूं गुड़ती दित्ती गई सी कि गुलामी दीआं जंजीरां तोड़ के रहना। कहन लगे जदों वीर जंग जित के आउणगे ते सानू आ के मिलणगे ना ते आपां पहली गल ओहनां नूं मिलना ही नहीं आपां ओहनां नाल बोलना नहीं। ते पुछिया क्यों कहिंदे ने इस करके रुस जांगे बई तुसी मैदाने जंग नू इकले ही तुर पए सी तुसी सानू क्यों ना नाल लै के गए इस करके कि साडी उम्र थोड़ी है जदों रण जित के आउणगे आपां उहनां नाल बोलना नहीं
ਤੇ ਕਹਿੰਦੇ ਨੇ ਜਦੋਂ ਨਾ ਬੋਲਾਂਗੇ ਫਿਰ ਕਦੀ ਅਜੀਤ ਸਿੰਘ ਗੋਦੀ ਚੁੱਕ ਕੇ ਸਾਨੂੰ ਛਾਤੀ ਨਾਲ ਲਾਏਗਾ, ਕਦੀ ਜੁਝਾਰ ਸਿੰਘ ਮਨਾਏਗਾ, ਤੇ ਕਦੀ ਪਿਤਾ ਜੀ ਘੁੱਟ ਕੇ ਕਹਿਣਗੇ ਬੇਟਾ ਜੁਝਾਰ ਜੋਰਾਵਰ ਸਿੰਘ, ਬੇਟਾ ਫਤਿਹ ਸਿੰਘ, ਮੇਰੇ ਨਾਲ ਇੱਕ ਵਾਰੀ ਬੋਲੋ ਤਾਂ ਸਹੀ। ਕਹਿਣ ਲੱਗੇ ਉਹ ਤਰਲੇ ਕਰ ਕਰਕੇ ਬੁਲਾਣਗੇ, ਪਰ ਆਪਾਂ ਨਾ ਪਿਤਾ ਨਾਲ ਬੋਲਣਾ, ਨਾ ਆਪਾਂ ਭਰਾਵਾਂ ਨਾਲ ਬੋਲਣਾ, ਆਪਾਂ ਉਹਨਾਂ ਨਾਲ ਰੁੱਸ ਜਾਣਾ। ਕਹਿੰਦੇ ਨੇ ਉਸ ਵਕਤ ਗੱਲ ਹੋਰ ਕਹੀ, ਜੇ ਪਰਤ ਪਰਤ ਕੇ ਮਨਾਣਗੇ ਫਿਰ ਕੀ ਕਰਾਂਗੇ। ਫਿਰ ਕਹਿੰਦੇ ਨੇ ਪਿਤਾ ਦੀ ਗੋਦ ਵਿੱਚ ਬਾਂਗੇ, ਭਰਾਵਾਂ ਨੂੰ ਕੋਲ ਖੜੇ ਕਰਾਂਗੇ, ਤੇ ਇੱਕ ਗੱਲ ਕਹਾਂਗੇ, ਭਰਾਵੋ ਅੱਜ ਤੋਂ ਬਾਅਦ ਸਾਨੂੰ ਇਕੱਲਿਆਂ ਨੂੰ ਛੱਡ ਕੇ ਨਾ ਜਾਇਆ ਜੇ, ਅੱਜ ਤੋਂ ਬਾਅਦ ਸਾਨੂੰ ਆਪਣੇ ਤੋਂ ਇਕੱਲਿਆਂ ਛੱਡੋਗੇ, ਅਸੀਂ ਰੋ ਰੋ ਕੇ ਬੇਹਾਲ ਹੋ ਜਾਵਾਂਗੇ, ਤੁਸੀਂ ਸਾਡੇ ਨਾਲ ਵਾਅਦਾ ਕਰੋ ਕਿ ਅੱਜ ਤੋਂ ਬਾਅਦ ਜਿੱਥੇ ਵੀ ਜਾਓਗੇ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਜਾਓਗੇ। ਦੇਖੋ ਉਹਨਾਂ ਬੱਚਿਆਂ ਦੀ ਬਾਬਿਆਂ ਦੀ ਭਾਵਨਾ ਕੀ ਏ, ਪਰ ਕੀ ਪਤਾ ਹੈ ਵੀਰ ਮਿਲਣਗੇ ਜ਼ਰੂਰ, ਪਰ ਇਸ ਪੰਜਾਬ ਦੀ ਧਰਤੀ ਤੇ ਨਹੀਂ, ਸੱਚਖੰਡ ਅੰਦਰ ਦਾਦੇ ਦੇ ਕੋਲ ਜਾ ਕੇ ਮਿਲਣਗੇ। ਪਿਤਾ ਮਿਲੇਗਾ ਜ਼ਰੂਰ, ਪਰ ਜਦੋਂ ਇਸ ਦੁਨੀਆਂ ਤੋਂ ਪ੍ਰਾਪੁਰ ਪਿਆਨਾ ਕਰਨਗੇ, ਵੀਰ ਮਨਾਣਗੇ ਜ਼ਰੂਰ, ਪਰ ਦਾਦੇ ਦੀ ਗੋਦ ਵੀ ਤੁਹਾਡੇ ਤੋਂ ਪਹਿਲਾਂ ਬੈਠੇ ਹੋਣਗੇ। ਉਸ ਅਦੀਬ ਨੇ ਬੜੇ ਸੋਹਣੇ ਬਚਨ ਕਹੇ ਨੇ, ਉਹ ਕਹਿੰਦਾ ਜਬ ਰਣ ਅਜੀਤ ਜੀਤ ਕੇ ਤਸ਼ਰੀਫ ਲਾਏਗੇ, ਜਦੋਂ ਦੋਨੋਂ ਵੀਰ ਜਿੱਤ ਕੇ ਆਉਣਗੇ, ਜਬ ਰਣ ਅਜੀਤ ਜੀਤ ਕੇ ਤਸ਼ਰੀਫ ਲਾਏਗੇ, ਅੱਬਾ ਕੇ ਜਸਾਤ ਜਿਸ ਗੜੀ ਜੋ ਜੁਝਾਰ ਆਏਗੇ, ਕਰਕੇ ਗਿਲਾ ਹਰ ਏਕ ਸੇ ਹਮ ਰੂਟ ਜਾਏਗੇ, ਮਾਤਾ ਕਭੀ ਪਿਤਾ ਕਭੀ ਭਾਈ ਮਨਾਏਗੇ। ਕਹਿੰਦਾ ਗਲੇ ਲਗਾ ਕੇ ਹਮਕੋ ਕਹੇਗੇ ਬਾਰ ਬਾਰ, ਕਹਿਣ ਲੱਗੇ ਮੰਨ ਜਾਓ, ਲੇਕਿਨ ਹਮ ਨਹੀਂ ਮਾਨੇਗੇ ਜ਼ਿਨਹਾਰ, ਪਰ ਆਪਾਂ ਨਹੀਂ ਮੰਨਾਂਗੇ, ਤੇ ਜੇ ਅਸੀਂ ਮੰਨ ਵੀ ਜਾਵਾਂਗੇ। ਫਿਰ ਅਗਲੀ ਉਹ ਗੱਲ ਕਹਿੰਦਾ ਹੈ, ਇਕਰਾਰ ਲੇਂਗੇ ਸਭ ਸੇ ਨਾ ਬੁਲਾਣਾ ਫਿਰ ਕਦੀ, ਸਾਡੇ ਨਾਲ ਵਾਅਦਾ ਕਰੋ ਪਿਤਾ ਜੀ ਭਰਾਤਾ ਜੀ, ਕਦੀ ਤੁਸੀਂ ਸਾਨੂੰ ਭੁਲਾਓਗੇ ਨਹੀਂ, ਇਕਰਾਰ ਲੇਂਗੇ ਸਭ ਸੇ ਬੁਲਾਣਾ ਨਾ ਫਿਰ ਕਦੀ, ਬਾਰੇ ਦਿਗਰ ਵਿਚਰ ਕੇ ਸਤਾਨਾ ਨਾ ਫਿਰ ਕਦੀ, ਹਮ ਕੋ ਇਕੇਲੇ ਛੋੜ ਕੇ ਜਾਣਾ ਨਾ ਫਿਰ ਕਦੀ, ਯੂੰ ਕਹਿ ਦੇਤੇ ਹੈ ਹੱਸ ਕੇ ਰੁਲਾਣਾ ਨਾ ਫਿਰ ਕਦੀ। ਉਹ ਕਹਿੰਦਾ ਪੋਤਰੇ ਗੱਲਾਂ ਤੇ ਕਰਦੇ ਨੇ, ਤੇ ਮਾਂ ਦੇ ਜਿਹੜਾ ਗਲਾ ਭਰ ਆਇਆ ਆਪਣੀਆਂ ਅੱਖਾਂ ਨੂੰ ਪੂੰਜਦੀ ਪਈ ਏ ਮਾਂ, ਆਖਰ ਉਹ ਕੋਮਲ ਖਿਰਦਾ ਹੈ। ਕਹਿਣ ਲੱਗੇ ਬੱਚੋ ਕੀ ਗੁਫ਼ਤਗੂ ਜੋ ਸੁਣੀ ਦਾਦੀ ਜਾਨ ਨੇ, ਬੇ ਅਖਤਿਆਰ ਰੋ ਦਿਆ ਉਸ ਵਾਲਾ ਸ਼ਾਨ ਨੇ, ਉਸ ਉੱਚੀ ਵਡਿਆਈ ਵਾਲੀ ਨੇ ਕੇਵਲ ਆਪਣੇ ਅੰਦਰ ਹੋਕਾ ਭਰਿਆ ਤੇ ਘੁੱਟ ਕੇ ਦੋਨਾਂ ਬੱਚਿਆਂ ਦੇ ਮੱਥੇ ਚੁੰਮੇ ਤੇ ਆਪਣੇ ਨਾਲ ਛਾਤੀ ਦੇ ਲਾ ਲਿਆ। ਰਾਤ ਨੂੰ ਸੋਹਿਲਾ ਸਾਹਿਬ ਜੀ ਦਾ ਪਾਠ ਕੀਤਾ, ਆਰਾਮ ਕੀਤਾ, ਤੇ ਇਸੇ ਰਾਤ ਹੀ ਗੰਗੂ ਨੇ ਆਪਣੀ ਕਾਰਾਮਾਤ ਜੋ ਆਪਣੀ ਕਾਰਸਤਾਨੀ ਉਹ ਕਰ ਦਿੱਤੀ, ਮਾਤਾ ਜੀ ਦੀ ਦੌਲਤ ਵਾਲੀ ਖੁਰਜੀ ਚੁਰਾ ਲਈ। ਅੰਮ੍ਰਿਤ ਵੇਲਾ ਹੋਇਆ, ਮਾਤਾ ਜੀ ਨੇ ਆਪ ਇਸ਼ਨਾਨ ਕੀਤਾ, ਨਿਤਨੇਮ ਕੀਤਾ, ਬਾਣੀ ਦਾ ਪਾਠ ਕੀਤਾ ਤੇ ਦੋਨਾਂ ਪੋਤਰਿਆਂ ਨੂੰ ਉਠਾਇਆ। ਅੱਜ ਮਾਂ ਆਪਣੇ ਨਿਤਨੇਮ ਤੋਂ ਬਾਅਦ ਇੱਕ ਇੱਕ ਨੂੰ ਇਸ਼ਨਾਨ ਕਰਾਇਆ, ਸੋਹਣੇ ਪੋਚਾਕੇ ਪਹਿਨਾਏ ਨੇ, ਸੀਸ ਤੇ ਕਲਗੀ ਸਜਾਈਏ ਤੇ ਆਪਣੇ ਕੋਲ ਬਿਠਾ ਕੇ ਦੋਨਾਂ ਪੋਤਿਆਂ ਤੋਂ ਨਿਤਨੇਮ ਦੀ ਬਾਣੀ ਦਾ ਪਾਠ ਕਰਾਇਆ। ਆ ਪਾਠ ਸੁਣਿਆ ਇਹਨਾਂ ਤੋਂ, ਜਦੋਂ ਇੱਧਰ ਦਿਨ ਦਾ ਚੜਾ ਹੋਇਆ, ਮਾਤਾ ਜੀ ਨੇ ਬਸਤਰ ਲੱਭਦਿਆਂ ਲੱਭਦਿਆਂ ਥੱਲੇ ਝਾਤੀ ਮਾਰੀ ਤੇ ਦੇਖਦੇ ਨੇ ਰੁਪਈਆਂ ਵਾਲੀ ਪੋਟਲੀ ਜਿਹੜੀ ਉਹ ਗੁੰਮ, ਤੇ ਆਵਾਜ਼ ਦੇ ਕੇ ਗਿਆ, ਪੁੱਤਰ ਗੰਗਿਆ ਚੰਗਾ ਕੀਤਾ ਈ, ਤੂੰ ਦੌਲਤ ਨੂੰ ਸਾਂਭ ਲਿਆ। ਹੁਣ ਉਹਦਾ ਹਿਰਦਾ ਸੀ ਚੋਰ, ਸੁਣਦਿਆਂ ਸਾਰੀ ਉਹਨੂੰ ਅੱਗ ਲੱਗ ਗਈ। ਕਹਿੰਦਾ ਹੱਦ ਹੋ ਗਈ, ਨਾਲੇ ਤਾਂ ਆਪਣੇ ਘਰ ਵਿੱਚ ਮੈਂ ਤੁਹਾਨੂੰ ਰੱਖਿਆ ਤੇ ਦੂਸਰਾ ਮੇਰੇ ਉੱਤੇ ਇਲਜ਼ਾਮ ਲਾਉਂਦੇ ਪਏ ਹੋ, ਮੈਂ ਚੋਰ ਹਾਂ? ਕਹਿਣ ਲੱਗਾ ਮੈਂ ਚੰਗਾ ਤੁਹਾਡੇ ਨਾਲ ਭਲਾ ਕੀਤਾ, ਤੁਹਾਨੂੰ ਕਿਤੇ ਗ੍ਰਿਫਤਾਰ ਕਰਾ ਦਿੰਦਾ, ਤੁਹਾਨੂੰ ਕਿਤੇ ਮੈਂ ਸਰਹੰਦ ਦੇ ਸੂਬੇ ਕੋਲ ਪਕੜਾ ਦਿੰਦਾ, ਤੇ ਪਤਾ ਲੱਗਦਾ ਕਿ ਅੱਜ ਤੁਹਾਨੂੰ ਨਾਲ ਬੀਤਦੀ ਕੀ, ਆਪਣੇ ਘਰ ਥਾਂ ਦਿੱਤੀ ਤੇ ਮੇਰੇ ਉੱਪਰ ਹੀ ਦੋਸ਼। ਤੇ ਮਾਤਾ ਗੁਜਰੀ ਕਹਿੰਦੇ ਨੇ, ਭਲਿਆ ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ, ਜੇ ਤੂੰ ਪਕੜਾ ਵੀ ਦਿੰਦਾ ਤੇ ਫਿਰ ਕੀ ਹੋਣਾ ਸੀ, ਖੋਣਾ ਉਹ ਕੁਝ ਏ ਜੋ ਕੁਝ ਮੇਰੇ ਅਕਾਲ ਪੁਰਖ ਵਾਹਿਗੁਰੂ ਨੂੰ ਮਨਜ਼ੂਰ ਏ, ਖੋਣਾ ਉਹ ਕੁਝ ਏ ਜੋ ਮੇਰੇ ਪਿਆਰੇ ਪਰਮੇਸ਼ਵਰ ਨੂੰ ਮਨਜ਼ੂਰ ਏ, ਪਰ ਜੇ ਤੂੰ ਕਿਤੇ ਰੱਖੇ ਨੇ ਤੇ ਚੰਗਾ ਹੈ। ਕਹਿੰਦੇ ਨੇ ਉਸ ਬੰਦੇ ਤੋਂ ਜਰਿਆ ਨਾ ਗਿਆ, ਉੱਚੀ ਸਾਰੀ ਰੌਲਾ ਪਾਉਣ ਲੱਗ ਪਿਆ, ਚੋਰ ਚੋਰ ਕਹਿ ਕੇ ਜਦੋਂ ਰੌਲਾ ਪਾਇਆ, ਮੈਂ ਸੰਖੇਪ ਵਿੱਚ ਅੱਗੇ ਤੁਰਾਂ, ਆਪਣੇ ਪਿੰਡ ਤੋਂ ਇਹ ਮੁਰਿੰਡੇ ਆਇਆ ਤੇ ਮੁਰਿੰਡੇ ਦੇ ਸਨ ਦੋ ਕੋਤਵਾਲ ਦਰੋਗੇ ਕਹਿ ਲਓ, ਇੱਕ ਦਾ ਨਾਮ ਸੀ ਜਾਨੀ ਖਾਂ, ਇੱਕ ਦਾ ਨਾਮ ਸੀ ਮਾਨੀ ਖਾਂ। ਦੋਨਾਂ ਨੂੰ ਜਾ ਕੇ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰੀ ਜੀ ਮੇਰੇ ਘਰ ਦੇ ਅੰਦਰ ਹੁਣੇ ਹੁਣੇ ਉਤਰੇ ਨੇ ਤੇ ਮੈਂ ਚਾਹੁੰਦਾ ਸਾਂ ਹਕੂਮਤ ਦੇ ਬਾਗੀ ਬਚ ਕੇ ਨਾ ਰਹਿਣ ਤੇ ਮੈਂ ਤੁਹਾਨੂੰ ਉਹ ਸੂਹ ਦੇਣ ਆਇਆ, ਚਲੋ ਮੇਰੇ ਨਾਲ ਉਹਨਾਂ ਦੀ ਮਾਤਾ ਤੇ ਉਹਨਾਂ ਦੇ ਪੁੱਤਰਾਂ ਨੂੰ ਗ੍ਰਿਫਤਾਰ ਕਰ ਲਵੋ। ਹੁਣ ਦੇਖੋ ਗੁਰੂ ਤੇ ਵੀ ਇਹ ਸਮਾਂ ਆਇਆ, ਅੱਜ ਮਾਈਆਂ ਬੀਬੀਆਂ ਭੈਣਾਂ ਨੂੰ ਜੇਲਾ ਨਹੀਂ, ਕਦੀ ਉਹ ਵੀ ਸਮਾਂ ਸੀ, ਸਭ ਤੋਂ ਪਹਿਲਾਂ ਮਾਂ ਗੁਜਰੀ ਏ ਜਿਹਨੇ ਜੇਲ ਕੱਟੀ ਗਈ, ਸਭ ਤੋਂ ਪਹਿਲਾਂ ਮਾਤਾ ਗੁਜਰੀ ਏ ਤੇ ਵਾਕਈ ਮਾਂ ਤੂੰ ਧੰਨ ਏ, ਇਸ ਕਰਕੇ ਅਸੀਂ ਤੈਨੂੰ ਧੰਨ ਕਹਿੰਦੇ ਹਾਂ। ਤੇਰਾ ਪਤੀ ਸ਼ਹੀਦ ਏ, ਮੈਂ ਇੱਕ ਦਿਨ ਅਰਜ਼ ਕੀਤੀ ਸੀ, ਤੇਰੇ ਚਾਰ ਪੋਤਰੇ ਸ਼ਹੀਦ ਨੇ, ਤੇਰੀ ਨਨਾਣ ਦੇ ਪੰਜ ਪੁੱਤਰ ਨੇ, ਪੰਜੇ ਦੇ ਪੰਜੇ ਪੁੱਤਰ ਸ਼ਹੀਦ ਨੇ, ਤੇਰਾ ਸੱਕਾ ਭਰਾ ਸ਼ਹੀਦ ਏ, ਇੱਥੋਂ ਤੱਕ ਮਾਂ ਤੂੰ ਆਪ ਵੀ ਤਾਂ ਸ਼ਹਾਦਤ ਦਾ ਜਾਮ ਪੀਤਾ ਹੈ। ਮਾਤਾ ਗੁਜਰੀ ਜੀ ਨੂੰ ਪਕੜਵਾਉਣ ਵਾਸਤੇ ਜਾਨੀ ਖਾਂ ਤੇ ਮਾਨੀ ਖਾਂ ਪ੍ਰਭਾਤ ਵੇਲੇ ਦੂਸਰੇ ਦਿਨ ਪਹੁੰਚ ਗਏ ਨੇ। ਮਾਤਾ ਗੁਜਰੀ ਜੀ ਨੂੰ ਕਹਿੰਦੇ ਨੇ ਅਸੀਂ ਤੁਹਾਨੂੰ ਗ੍ਰਿਫਤਾਰ ਕਰਨ ਆਏ ਹਾਂ, ਤੇ ਮਾਤਾ ਜੀ ਨੇ ਪੁੱਤਰਾਂ ਦੇ ਮੱਥੇ ਚੁੰਮੇ ਨੇ ਪੋਤਿਆਂ ਦੇ, ਕਹਿਣ ਲੱਗੇ ਮਾਂ ਇਹ ਸਾਨੂੰ ਕਿਉਂ ਪਕੜਦੇ ਨੇ, ਤੇ ਮਾਂ ਨੇ ਅਸੀਸ ਦਿੱਤੀ ਪੁੱਤਰੋ ਅਰਦਾਸ ਕਰਿਓ ਆਪਣੇ ਦਾਦੇ ਦੇ ਚਰਨਾਂ ਵਿੱਚ, ਆਪਾਂ ਹੁਣ ਆਪਣੇ ਉਸ ਮੁਕਾਮ ਤੇ ਚੱਲਣ ਲੱਗੇ ਹਾਂ ਜਿੱਥੇ ਸਾਡਾ ਆਖਰੀ ਟਿਕਾਣਾ ਹੋਣਾ, ਜਿੱਥੇ ਸਾਡਾ ਵਸੇਬਾ ਹੋਣਾ। ਜਦੋਂ ਮਾਂ ਗੁਜਰੀ ਜੀ ਨਿਕਲਣ ਲੱਗੇ ਨੇ ਤੇ ਗੰਗੂ ਕੋਲ ਖਲੋਤਾ ਹੈ ਤੇ ਤੁਰਨ ਲੱਗਿਆ ਜਾਨੀ ਖਾਂ ਤੇ ਮਾਨੀ ਖਾਂ ਕੋਲ ਨੇ, ਤੇ ਮਾਤਾ ਗੁਜਰੀ ਜੀ ਨੇ ਇੱਕ ਗੱਲ ਕਹਿ ਦਿੱਤੀ ਸੀ, ਗੰਗੂ ਜਿਸ ਦੌਲਤ ਦੀ ਖਾਤਰ ਤੂੰ ਬੇਈਮਾਨ ਹੋਇਆ ਚੇਤੇ ਰੱਖੀ, ਇਸ ਦੌਲਤ ਨੇ ਤੈਨੂੰ ਸੁੱਖ ਦੀ ਨੀਂਦ ਸੌਂ ਨਹੀਂ ਉਦੇਣੀ। ਹੁਣ ਜਾਨੀ ਖਾਂ ਤੇ ਮਾਨੀ ਖਾਂ ਦੇ ਕੰਨ ਵਿੱਚ ਇੱਕ ਗੱਲ ਪੈ ਗਈ, ਮੈਂ ਇੱਧਰ ਜ਼ਰੂਰ ਆਵਾਂਗਾ ਵੀ ਇਹ ਕਿਵੇਂ ਮਰਿਆ ਪਰਤ ਕੇ। ਇਹਨਾਂ ਦੇ ਕੰਨ ਵਿੱਚ ਇੱਕ ਗੱਲ ਪੈ ਗਈ ਕਿ ਇਸ ਗੰਗੂ ਬ੍ਰਾਹਮਣ ਦੇ ਕੋਲ ਦੌਲਤ ਹੈ ਪਰ ਹਕੂਮਤ ਜਿਹੜੀ ਉਹ ਹਮੇਸ਼ਾ ਆਪਣਾ ਲਾਭ ਲੈ ਕੇ ਪਰਤ ਕੇ ਬੰਦੇ ਜਿਸ ਨੇ ਉਹਨਾਂ ਦੀ ਮਦਦ ਕੀਤੀ ਹੋਵੇ ਉਹਨੂੰ ਵੀ ਪੂੰਜਦਿਆਂ ਦੇਰ ਨਹੀਂ ਜਲਾਉਂਦੀ। ਉਹਨਾਂ ਦੇਖ ਲਿਆ ਇਹਦੇ ਕੋਲ ਦੌਲਤ ਹੈ ਪਰ ਚੁੱਪ ਕਰ ਗਏ, ਅਣਸੁਣੀ ਕਰ ਦਿੱਤੀ। ਅੱਜ ਮਾਤਾ ਖੇੜੀ ਤੋਂ ਮੁਰਿੰਡੇ ਆਈਏ, ਇੱਕ ਰਾਤ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਮੁਰਿੰਡੇ ਰਹੇ ਨੇ। ਉਧਰ ਸੂਬਾ ਸਰਹੰਦ ਵਜ਼ੀਰ ਖਾਂ ਸਰਹੰਦ ਪਹੁੰਚ ਚੁੱਕਾ ਹੈ, ਇਸ ਕਰਕੇ ਕਿਉਂਕਿ ਉਹਨੂੰ ਗੁਰੂ ਕਲਗੀ ਵਾਲੇ ਦਾ ਸੀਸ ਨਹੀਂ ਮਿਲਿਆ, ਉਹ ਇੰਨਾ ਕੁ ਦੁਖੀ ਏ, ਕਹਿੰਦਾ ਇੰਨਾ ਘੇਰਾ ਪਾਇਆ, ਇੰਨਾ ਨੁਕਸਾਨ ਕਰਾਇਆ ਪਰ ਗੁਰੂ ਗੋਬਿੰਦ ਸਿੰਘ ਫਿਰ ਵੀ ਨਾ ਪਕੜੇ ਗਏ, ਕਹਿੰਦੇ ਨੇ ਦੁੱਖ ਏ। ਤੇ ਜਾਨੀ ਖਾਂ ਮਾਨੀ ਖਾਂ ਇਤਲਾਹ ਪੈ ਦਿੰਦੇ ਨੇ ਸੂਬਾ ਸਰਹੰਦ ਨੂੰ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਬੁੱਢੜੀ ਮਾਂ ਤੇ ਉਹਦੇ ਛੋਟੇ ਸਾਹਿਬਜ਼ਾਦੇ ਅਸੀਂ ਗ੍ਰਿਫਤਾਰ ਕਰ ਲਏ ਨੇ, ਤੇ ਜੇ ਕਹੋ ਤੇ ਹਜ਼ੂਰ ਦੇ ਪੇਸ਼ ਕਰੀਏ, ਉਹ ਖੁਸ਼ਾਮਦ ਕਰਨ ਵਾਲੇ ਨੇ। ਵਜ਼ੀਰ ਖਾਂ ਪ੍ਰਸੰਨ ਹੋਇਆ, ਕਹਿੰਦਾ ਹੇ ਖੁਦਾ ਇੱਕ ਸਮਾਂ ਤੂੰ ਮੈਨੂੰ ਦੇ ਦਿੱਤਾ ਹੈ, ਹੁਣ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਰਾਂ ਦੇ ਮੋਹ ਦਾ ਵੱਡਾ ਹੋਇਆ ਜ਼ਰੂਰ ਆਏਗਾ, ਜਿੰਦੇ ਜੀ ਮੈਂ ਉਹਨੂੰ ਜ਼ਰੂਰ ਪਕੜਾਂਗਾ, ਪਰ ਜੇ ਨਾ ਉਹ ਆਇਆ ਮੈਂ ਉਹਦੇ ਪੁੱਤਰਾਂ ਨੂੰ ਜ਼ਬਰਦਸਤੀ ਇਸਲਾਮ ਦੇ ਅੰਦਰ ਲੈ ਕੇ ਆਵਾਂਗਾ, ਤੇ ਘੱਟੋ ਘੱਟ ਲੋਕ ਉਹਨੂੰ ਸਿੱਖ ਨਫ਼ਰਤ ਕਰਨਗੇ ਕਿ ਤੇਰੇ ਪੁੱਤਰਾਂ ਨੇ ਤਾਂ ਇਸਲਾਮ ਨੂੰ ਕਬੂਲ ਕਰ ਲਿਆ, ਮੈਂ ਉਹਦੇ ਘਰ ਦੇ ਅੰਦਰ ਬਗਾਵਤ ਪੈਦਾ ਕਰ ਦਿਆਂਗਾ। ਪਰ ਕੀ ਪਤਾ ਸੀ ਵਜ਼ੀਰ ਖਾਂ ਇਹ ਉਮਰਾਂ ਛੋਟੀਆਂ ਨੇ, ਬਾਲ ਨਿਆਣੇ ਨੇ, ਪਰ ਇਹਨਾਂ ਦੇ ਹਿਰਦੇ ਵਿੱਚ ਇਹਨਾਂ ਦੀਆਂ ਰਗਾਂ ਵਿੱਚ ਜਿਹੜਾ ਖੂਨ ਜਾਂਦਾ ਪਿਆ ਸੀ ਇਹ ਉਹੀ ਖੂਨ ਹੀ ਜਿਹਨੂੰ ਤੁਹਾਡੇ ਹਾਤਮਾਂ ਨੇ ਕਦੀ ਲਾਹੌਰ ਦੀ ਧਰਤੀ ਤੇ ਪਰਖ ਕੇ ਵੇਖਿਆ ਸੀ, ਕਦੀ ਤੱਤੀ ਤਵੀ ਤੇ ਬਿਠਾ ਕੇ ਦੇਖਿਆ, ਇਹ ਉਹੀ ਖੂਨ ਹੀ ਜਿਹਨੂੰ ਕੁਝ ਸਾਲ ਪਹਿਲਾਂ ਅਜੇ ਚਾਂਦਨੀ ਚੌਂਕ ਦੇ ਅੰਦਰ ਤੁਸੀਂ ਪਰਖਿਆ, ਇਹ ਉਸੇ ਖੂਨ ਦਾ ਹੀ ਇੱਕ ਹਿੱਸਾ ਨਹੀਂ ਜਿਹੜੇ ਖੂਨ ਨੂੰ ਤੁਸੀਂ ਚਮਕੌਰ ਦੀ ਗੜੀ ਅੰਦਰ ਪਰਖਾਇਓ। ਜੇ ਇੰਨੀਆਂ ਪਰਖਾਂ ਕਰਕੇ ਵੀ ਤੁਹਾਨੂੰ ਧੀਰਜ ਨਹੀਂ ਆਇਆ ਤੇ ਅੱਜ ਇਹਨਾਂ ਬਾਬਿਆਂ ਨੂੰ ਵੀ ਪਰਖ ਕੇ ਦੇਖ ਲਿਓ, ਡੋਲਣਾ ਇਹਨਾਂ ਵੀ ਨਹੀਂ ਜੇ, ਇਹਦੀ ਅਡੋਲ ਰਹੇਗੇ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਮੁਰਿੰਡੇ ਤੋਂ ਇੱਕ ਬੈਲ ਗੱਡੀ ਤੇ ਲਿਆਂਦੇ ਗਏ ਨੇ, ਮੁਰਿੰਡੇ ਦੇ ਨਾਲ ਹੀ ਥੋੜੀ ਦੂਰ ਤੇ ਸਰਹੰਦ। ਮੈਂ ਇੱਕ ਇੱਕ ਥਾਂ ਤੇ ਜਿੱਥੇ ਜਿੱਥੇ ਵੀ ਇਤਿਹਾਸਕ ਘਟਨਾ ਹੋਈ ਮੈਂ ਉਹਨੂੰ ਲੈ ਕੇ ਨਾਲ ਤੁਰ ਰਿਹਾ। ਮੁਰਿੰਡੇ ਤੋਂ ਫਤਿਹਗੜ੍ਹ ਸਾਹਿਬ ਵਾਹਿਗੁਰੂ ਸਰਹੰਦ ਆਏ ਨੇ, ਜਿੱਥੇ ਅੱਜ ਫਤਿਹਗੜ੍ਹ ਅਸਥਾਨ ਨੇ। ਹੁਣ ਕੀਤਾ ਕੀ, ਪੋਹ ਦੀਆਂ ਕਾਲੀਆਂ ਬੋਲੀਆਂ ਰਾਤਾਂ ਨੇ, ਠੰਡ ਅੱਤਦੀ ਪੈਂਦੀ ਏ, ਬੱਦਲ ਚਮਕਦੇ ਨੇ, ਮੀਂਹ ਪੈਂਦਾ ਹੈ, ਹਵਾ ਜਿਹੜੀ ਹੱਡੀਆਂ ਨੂੰ ਚੀਰਦੀ ਏ। ਕਹਿੰਦੇ ਨੇ ਹਰ ਇੱਕ ਬੰਦਾ ਜਿਹੜਾ ਉਹ ਤੱਕਦਾ ਹੈ ਉਹਦੇ ਅੰਦਰੋਂ ਦਰਦ ਦੀ ਖੂਕ ਨਿਕਲਦੀ ਏ, ਤੇ ਇਸ ਜ਼ਾਲਮ ਨੇ ਸਜ਼ਾ ਕੀ ਦਿੱਤੀ, ਗੱਲ ਉਹੀ ਕੱਪੜੇ ਨੇ ਜਿਹੜੇ ਅਨੰਦਪੁਰ ਦੀ ਧਰਤੀ ਤੋਂ ਪਾ ਕੇ ਆਏ ਸਨ। ਥੋੜੇ ਜਿਹੇ ਪੋਟਲੀ ਵਿੱਚ ਬਸਤਰ ਨੇ, ਠੰਡ ਚੀਰਦੀ ਹੱਡੀਆਂ ਨੂੰ, ਇੱਧਰ ਕੋਮਲ ਮਾਸੂਮ ਬੱਚੇ ਨੇ, ਉਧਰ ਬਿਰਧ ਮਾਂ ਏ, ਇਹਨਾਂ ਨੂੰ ਕੋਈ ਨਿੱਘੀ ਕੋਠੜੀ ਨਹੀਂ, ਕੋਈ ਓਡਣ ਵਾਸਤੇ ਕੰਬਲ ਜਾਂ ਬਿਸਤਰਾ ਨਹੀਂ। ਜ਼ਾਲਮ ਨੇ ਪਹਿਲੀ ਗੱਲ ਕਹੀ, ਕਹਿਣ ਲੱਗੇ ਉਹਨਾਂ ਨੂੰ ਉਸ ਠੰਡੇ ਬੁਰਜ ਦੇ ਉੱਪਰ ਜਾ ਕੇ ਕੈਦ ਕਰੋ ਜਿੱਥੇ ਹਵਾ ਹਰ ਵਕਤ ਜਿਹੜੀ ਉੱਥੋਂ ਕਰਾਸ਼ ਕਰਕੇ ਨਿਕਲਦੀ ਏ, ਤੇ ਇਸੇ ਬੁਰਜ ਦੇ ਥੱਲੇ ਉਸ ਵਕਤ ਇੱਕ ਛੋਟੀ ਜਿਹੀ ਨਦੀ ਵਗਦੀ ਹੁੰਦੀ ਸੀ। ਅੱਜ ਵੀ ਤੁਸੀਂ ਤੱਕੋਗੇ ਬੁਰਜ ਦੇ ਥੱਲੇ ਨੀਵੀਂ ਥਾਂ ਏ। ਹੁਣ ਦੇਖੋ ਪੋਹ ਦੀ ਰਾਤ ਏ, ਬਿਜਲੀ ਚਮਕਦੀ ਏ, ਪਤਾ ਨਹੀਂ ਅੱਜ ਤੱਕਰਾਂ ਵੀ ਕੋਈ ਸਾਲ ਐਸਾ ਨਹੀਂ ਨਿਕਲਦਾ। ਹੋ ਸਕਦਾ ਕੋਈ ਇੱਕ ਅੱਧਾ ਟਾਵਾਂ ਸਾਲ ਹੋਵੇ ਜਿੱਦਣ ਛੋਟੇ ਬਾਬਿਆਂ ਦੀ ਸ਼ਹੀਦੀ ਹੁੰਦੀ ਹੋਵੇ ਤੇ ਉਦਣ ਮੀਂਹ ਨਾ ਪੈਂਦਾ ਹੋਵੇ। ਜਦੋਂ ਵੀ ਸ਼ਹਾਦਤ ਦਾ ਦਿਨ ਆਉਂਦਾ ਹੈ, ਮਾਨੋ ਬੱਦਲ ਅੱਜ ਵੀ ਜਿਵੇਂ ਉਸ ਦਰਦਨਾਕ ਸਾਕੇ ਨੂੰ ਦੇਖ ਕੇ ਆਪਣੀਆਂ ਅੱਖਾਂ ਦੇ ਵਿੱਚੋਂ ਲਹੂ ਦੇ ਅਥਰੂ ਡੇਗਦਾ ਹੋਵੇ। ਤੁਸੀਂ ਤੱਕੋਗੇ ਸ਼ਹਾਦਤ ਤੋਂ ਇੱਕ ਰਾਤ ਪਹਿਲਾਂ ਜ਼ਰੂਰ ਮੀਂਹ ਪੈਂਦਾ ਉਸ ਧਰਤੀ ਤੇ। ਉਸ ਰਾਤ ਵੀ ਬੱਦਲ ਵਰੇ ਨੇ, ਉਸ ਰਾਤ ਵੀ ਮਾਂ, ਅੱਜ ਥੱਲੇ ਫਰਸ਼ ਬਿਲਕੁਲ ਠੰਡਾ ਹੈ। ਤੇ ਕਦੀ ਤੱਕੋ ਖਾਂ ਉਸ ਅਵਸਥਾ ਨੂੰ ਆਪਣੇ ਸਾਹਮਣੇ ਰੱਖ ਕੇ, ਅਸੀਂ ਤਾਂ ਘਰਾਂ ਵਿੱਚ ਰਹਿ ਕੇ ਗੁਰੂ ਗੋਬਿੰਦ ਸਿੰਘ ਤੇਰੀ ਸਿੱਖੀ ਨੂੰ ਕਮਾਨ ਤੋਂ ਤਰਕ ਕਰਨੇ ਆ, ਉੱਥੇ ਤੇ ਮਾਂ ਠੰਡੇ ਫਰਸ਼ ਤੇ ਬੈਠੀ ਏ, ਗਰਮ ਕੱਪੜੇ ਕੋਈ ਨਹੀਂ। ਤੇ ਵਿਦਵਾਨ ਕਹਿੰਦੇ ਨੇ ਜਦੋਂ ਬੱਚਿਆਂ ਨੂੰ ਠੰਡ ਲੱਗਦੀ ਏ ਨਾ, ਤੇ ਆਪਣੀ ਖਿੱਕ ਦੇ ਨਾਲ ਲਾਂਦੀ ਏ ਦੋਨਾਂ ਦੇ ਚਿਹਰਿਆਂ ਨੂੰ, ਤੇ ਮਾਂ ਦੀ ਛਾਤੀ ਦੇ, ਮਾਂ ਦੀ ਗੋਹ ਦਾ ਨਿੱਘ ਮਾਣ ਕੇ ਦੋ ਘੜੀਆਂ ਉਹ ਟਿਕ ਜਾਂਦੇ। ਜਦੋਂ ਫਿਰ ਠੰਡ ਪੈਂਦੀ ਏ ਫਿਰ ਉੱਠ ਬਹਿੰਦੇ ਨੇ, ਤੇ ਮਾਂ ਉਸੇ ਵਕਤ ਸ਼ੁਰੂ ਕਰ ਦਿੰਦੀ ਏ ਗੁਰੂ ਬਾਬਿਆਂ ਦੀਆਂ ਕਹਾਣੀਆਂ, ਉਸੇ ਵਕਤ ਗੁਰੂ ਹਰਗੋਬਿੰਦ ਸਾਹਿਬ ਦੀਆਂ ਸਾਖੀਆਂ, ਉਹਨਾਂ ਦੇ ਦਾਦੇ ਦੀਆਂ ਸਾਖੀਆਂ। ਸਾਰੀ ਰਾਤ ਲੰਘ ਗਈ, ਅੱਜ ਨਾ ਮਾਤਾ ਨੂੰ ਭੋਜਨ ਮਿਲਿਆ ਤੇ ਨਾ 5 ਸਾਲ ਤੇ 7 ਸਾਲ ਦੇ ਮੇਰੇ ਗੁਰੂ ਕੇ ਸਪੁੱਤਰਾਂ ਨੂੰ ਕਿਸੇ ਭੋਜਨ ਦਿੱਤਾ। ਹੁਣ ਬੱਚਾ ਤਾਂ 2 ਘੰਟੇ ਨਹੀਂ ਕਰ ਸਕਦਾ, ਇਹੋ ਜਿਹੀ ਉਮਰ ਵਿੱਚ ਬੱਚੇ ਨੂੰ ਰੋਟੀ ਨਾ ਮਿਲੇ, ਉਹ ਘਰ ਨੂੰ ਸਿਰ ਤੇ ਚੁੱਕ ਲੈਂਦਾ। ਪਰ ਵਾਹ ਬਾਬਾ ਤੁਹਾਨੂੰ ਤੁਸੀਂ ਨਮਸਕਾਰ, ਅੱਜ ਨਾ ਦੁੱਧ ਕਿਸੇ ਨੇ ਦਿੱਤਾ, ਨਾ ਰੋਟੀ ਦਿੱਤੀ, ਕੇਵਲ ਮਾਂ ਦੀ ਨਿੱਘੀ ਗੋਦ ਤੇ ਉਸ ਬੁੱਢੜੀ ਮਾਂ ਦੀਆਂ ਬਾਣੀ ਦੀਆਂ ਲੋਰੀਆਂ ਨੇ ਤੁਹਾਨੂੰ ਧੀਰੇ ਦਿੱਤਾ। ਕਹਿੰਦੇ ਨੇ ਸੂਰਜ ਚੜਿਆ, ਅੱਜ ਇਸ਼ਨਾਨ ਨਹੀਂ ਕੀਤਾ, ਮਾਤਾ ਜੀ ਨੇ ਨਿਤਨੇਮ ਕੀਤਾ, ਉੱਥੇ ਸਿਮਰਨ ਕੀਤਾ। ਵੈਸੇ ਤੇ ਮਾਂ ਸਾਰੀ ਰਾਤ ਗੁਰੂ ਗੁਰੂ ਕਰਦੀ ਰਹੀ ਏ। ਦਿਨ ਚੜਿਆ ਤੇ ਕਹਿੰਦੇ ਨੇ ਸੂਬੇ ਦੀ ਕਚਹਿਰੀ ਲੱਗੀ ਏ, ਤੇ ਸਾਹਿਬਜ਼ਾਦਿਆਂ ਨੂੰ ਬੁਲਾਉਣ ਵਾਸਤੇ ਸਿਪਾਹੀਆਂ ਨੂੰ ਭੇਜਿਆ, ਤੇ ਮਾਤਾ ਗੁਜਰੀ ਜੀ ਨੇ ਉਸ ਵਕਤ ਸ਼ੀਸ਼ ਤੇ ਕੰਘੇ ਕੀਤੇ ਨੇ, ਆਪਣੇ ਹੱਥਾਂ ਨਾਲ ਦਸਤਾਰਾਂ ਸਜਾਈਆਂ ਨੇ, ਪੋਸ਼ਾਕ ਪਾਈ ਏ, ਕਮਰ ਕੱਸੇ ਬੰਨੇ ਨੇ, ਛੋਟੀਆਂ ਕਿਰਪਾਨਾਂ ਉਹਨਾਂ ਦੇ ਗਾਤਰੇ ਪਾਈਆਂ ਨੇ। ਤੇ ਜਦੋਂ ਸਿਪਾਹੀ ਲੈਣ ਆਏ ਤੇ ਮਾਤਾ ਜੀ ਨੇ ਇੱਕੋ ਗੱਲ ਪੁੱਛੀ, ਕਹਿਣ ਲੱਗੀ ਇਹਨਾਂ ਮਜ਼ਲੂਮਾਂ ਨੂੰ, ਇਹਨਾਂ ਬੇਦੋਸ਼ਿਆਂ ਨੂੰ ਤੁਸੀਂ ਕੀ ਕਹਿਣਾ? ਕਹਿਣ ਲੱਗੇ ਸੂਬੇ ਦੀ ਕਚਹਿਰੀ ਲੱਗੀ ਏ, ਉਹ ਕੇਵਲ ਇਹਨਾਂ ਨੂੰ ਦੇਖਣਾ ਚਾਹੁੰਦਾ ਹੈ। ਮਾਤਾ ਸੋਚਦੀ ਏ ਕਿ ਅਸਲ ਵਿੱਚ ਇਹ ਵੀ ਇੱਕ ਛਲਾਵਾ ਹੈ। ਤੁਰ ਲੱਗੇ ਤੇ ਕਹਿਣ ਲੱਗੀ, ਮੇਰੇ ਪੁੱਤਰੋ ਤੁਸੀਂ ਚੱਲੇ ਹੋ, ਪਰ ਮੇਰੀ ਇੱਕ ਗੱਲ ਚੇਤੇ ਰੱਖਿਓ, ਤੁਸੀਂ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਹੋ, ਤੇ ਉਸ ਗੁਰੂ ਦੇ ਪੁੱਤਰ ਹੋ ਜਿਹੜਾ 125,000 ਨਾਲ ਇੱਕ ਇੱਕ ਨੂੰ ਲੜਾਉਂਦਾ ਹੈ। ਮੇਰੇ ਪੋਤੇ ਹੋ, ਸਿਰ ਤਾਂ ਧੜ ਤੋਂ ਅਲੈਦਾ ਹੋ ਜਾਏ, ਨਾ ਤਾਂ ਸਿਰ ਇਹਨਾਂ ਦੇ ਅੱਗੇ ਝੁਕਾਉਣਾ ਤੇ ਨਾ ਇਹਨਾਂ ਦੀ ਈਨ ਮੰਨਣੀ। ਜੇ ਗੁਰੂ ਦੇ ਬਣ ਕੇ ਰਿਹੋ, ਵਾਹ ਮਾਂ ਤੇਰੀ ਅਸੀਸ ਵਿੱਚ ਤਾਂ ਉਹ ਕੁਝ ਹੀ ਨਜ਼ਰ ਆਉਂਦਾ ਹੈ ਜੋ ਕੁਝ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ ਜੋ ਬੂੰਦਾ ਹੈ ਚਾਤਰਕ ਮੌਲਾ। ਤੇਰੀ ਅਸੀਸ ਵਿੱਚ ਤਾਂ ਉਹੀ ਸ਼ਬਦ ਦਿਸਦੇ ਨੇ, ਜੀਵਤ 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 ਰਹੋ, ਕਿ ਬੱਚਿਓ ਤੁਸੀਂ ਜਿੰਦੇ ਰਹੋ, ਨਿਤ ਉਠ ਰਾਮ ਰਸਾਇਣ ਪੀਵੋ, ਤੁਸੀਂ ਨਾਮ ਦੇ ਰਸ ਵਿੱਚ ਗੁੜੁੰਦ ਰਹੋ। ਜਦੋਂ ਤੁਰਨ ਲੱਗੇ ਨੇ, ਮਾਂ ਨੇ ਆਪ ਪੌੜੀਆਂ ਤੋਂ ਉਤਾਰੇ ਨੇ, ਦਾਦੀ ਮਾਂ ਨੇ ਦੋਨਾਂ ਨੇ ਨਮਸਕਾਰ ਕੀਤੀ। ਕਹਿਣ ਲੱਗੇ, ਮਾਤਾ ਅਸੀਸ ਦਈ, ਪਰ ਵੇਖ ਤੂੰ ਸਾਡੇ ਨਾਲ ਮਾਤਾ ਦੇ ਚਲਾਣੇ ਤੋਂ ਬਾਅਦ ਰੋਜ਼ ਤੇਰੇ ਨਾਲ ਅਸੀਂ ਰਾਤ ਨੂੰ ਸੌਂਦੇ ਹਾਂ, ਦੇਖ ਜਿੱਦਣ ਦੀ ਮਾਂ ਚਲਾਣਾ ਕਰ ਗਈ ਤੂੰ ਸਾਨੂੰ ਤਿਆਰ ਕੀਤਾ, ਤੁਸੀਂ ਭੋਜਨ ਦਿੱਤਾ, ਤੇ ਜੇ ਮਾਤਾ ਅਸੀਂ ਚਲੇ ਵੀ ਗਏ ਨਾ ਤੇ ਦੇਰੀ ਨਾ ਲਾਈ, ਤੇਰੇ ਤੋਂ ਬਿਨਾਂ ਤੇਰੇ ਬੱਚਿਆਂ ਦਾ ਦਿਲ ਨਹੀਂ ਉਹ ਲੱਗਣਾ, ਤੇਰੇ ਤੋਂ ਬਿਨਾਂ ਸਾਨੂੰ ਲੋਰੀਆਂ ਕਿੰਨੇ ਦੇਣੀਆਂ ਨੇ। ਮਾਂ ਦਾ ਕਿਰਦਾ ਭਰ ਆਇਆ, ਪੋਤਿਆਂ ਨੂੰ ਤੋਰ ਦਿੱਤਾ ਹੈ। ਤੇ ਲਿਖਦਾ ਲਤੀਫ ਕਿ ਉਸ ਵਕਤ ਵੱਡਾ ਦਰਵਾਜ਼ਾ ਬੰਦ ਏ, ਇੱਕ ਛੋਟੀ ਜਿਹੀ ਖਿੜਕੀ ਖੋਲੀ ਏ। ਹੁਣ ਤੱਕੋ ਗੁਰਮਤ, ਅਸੀਂ ਤਾਂ ਜਣੇ ਖਣੇ ਅੱਗੇ 4-4 ਟਕਿਆਂ ਦੀ ਖਾਤਰ ਸਿਰ ਝੁਕਾ ਦਿੰਦੇ ਹਾਂ, ਜਿਵੇਂ ਆ ਗੁਰਮੁਖਾਂ ਨੇ ਦੱਸਿਆ ਜਿਹੜਾ ਪੈਸਾ ਗੋਲਕ ਵਿੱਚ ਪੈ ਜਾਏ ਉਹ ਮੇਰੇ ਗੁਰੂ ਦਾ ਸਾਡਾ ਨਹੀਂ, ਤੇ ਜਿਹੜਾ ਸੀਸ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਝੁਕ ਗਿਆ ਉਹ ਦੁਨੀਆਂ ਦੇ ਅੱਗੇ ਲਾਲਚ ਵਾਲੀ ਬਿਰਤੀ ਨਾਲ ਕਦੀ ਨਾ ਝੁਕੇ। ਜੇ ਝੁਕਣਾ ਗੁਰੂ ਕੀ ਸੰਗਤ ਅੱਗੇ ਝੁਕੇ, ਜੇ ਝੁਕਣਾ ਕਿਸੇ ਗੁਰਮੁਖ ਪਿਆਰੇ ਦੇ ਚਰਨਾਂ ਦੀ ਧੂੜ ਮਸਤਕ ਤੇ ਲਾਉਣ ਲਈ ਝੁਕੇ। ਪਰ ਯਾਦ ਰੱਖਣਾ ਮੈਂ ਇੱਕ ਖਿੰਨ ਵਿੱਚੋਂ ਨਿਕਲ ਲੱਗਾ, ਅਸੀਂ ਤੇ ਸਮਝਦੇ ਨਹੀਂ। ਆ ਮਹਾਰਾਣਾ ਪ੍ਰਤਾਪ ਦੇ ਜੀਵਨ ਦੀ ਘਟਨਾ ਬੜੀ ਪਿਆਰੀ ਹੈ। ਮਹਾਰਾਣਾ ਪ੍ਰਤਾਪ ਬਾਦਸ਼ਾਹ ਅਕਬਰ ਤੋਂ ਹਾਰ ਗਏ ਤੇ ਜੰਗਲ ਵੀ ਚਲਾ ਗਿਆ। ਇਸ ਬੰਦੇ ਨੇ ਉਹਦੀ ਈਨ ਨੂੰ ਪ੍ਰਵਾਨ ਨਹੀਂ ਕੀਤਾ। ਮੈਂ ਇੱਕ ਖਿੰਨ ਵਿੱਚੋਂ ਨਿਕਲਣ ਲੱਗਾ, ਕਹਿਣ ਲੱਗੇ ਉਹਦੀ ਈਨ ਨੂੰ ਕਬੂਲ ਨਹੀਂ ਕੀਤਾ ਤੇ ਜੰਗਲ ਵਿੱਚ ਪਰਿਵਾਰ ਏ ਪੱਤੇ ਤੋੜ ਕੇ ਉੱਥੇ ਕੱਚੇ ਫਲ ਖਾ ਕੇ ਗੁਜ਼ਾਰਾ ਕਰਦਾ ਤੇ ਇੱਕ ਭਿਖਾਰੀ ਆਇਆ ਤੇ ਕਹਿੰਦੇ ਉਹਨੇ ਦੇਖ ਲਿਆ ਮਹਾਰਾਣਾ ਪ੍ਰਤਾਪ ਏ, ਦੇਖ ਕੇ ਕਹਿੰਦਾ ਤੂੰ ਮਹਾਰਾਣਾ ਪ੍ਰਤਾਪ ਤਾਂ ਨਹੀਂ? ਕਹਿਣ ਲੱਗਾ ਮੈਂ ਉਹੀ ਹਾਂ। ਭਿਖਾਰੀ ਕਹਿੰਦਾ ਮੈਂ ਹਰ ਸਾਲ ਤੇਰੇ ਦਰਬਾਰ ਵਿੱਚ ਗਿਆ, ਕਦੀ ਮੈਂ ਵਾਪਸ ਖਾਲੀ ਨਹੀਂ ਸਾਂ ਮੁੜਿਆ, ਅੱਜ ਤੂੰ ਜੰਗਲ ਵਿੱਚ ਮੁੜਿਆ, ਮੈਂ ਮਿਲਿਆ ਮੈਨੂੰ ਕੀ ਦਏਗਾ? ਤੇ ਰਾਜੇ ਨੇ ਇੱਕ ਗੱਲ ਕੀ, ਕਹਿਣ ਲੱਗਾ ਸੱਜਣਾ ਯਾਦ ਰੱਖੀ ਅਣਖ ਰਾਜ ਗੱਦੀਆਂ ਤੇ ਬਹਿ ਕੇ ਨੀ ਕਾਇਮ ਰਹਿੰਦੀ, ਕਈ ਵਾਰੀ ਰਾਜ ਗੱਦੀਆਂ ਤੇ ਬੈਠੇ ਹੋਏ ਲੋਕ ਬੇਗੈਰਤੇ ਤੇ ਬੇਅਣਖੇ ਹੋ ਜਾਂਦੇ ਨੇ। ਅਣਖ ਵਾਲੇ ਲੋਕ ਤਾਂ ਜੰਗਲਾਂ ਵਿੱਚ ਵੀ ਅਣਖ ਕਾਇਮ ਰੱਖਦੇ ਨੇ, ਅਣਖ ਤਾਂ ਪਹਾੜਾਂ ਦੀਆਂ ਕੰਧਾਂ ਵਿੱਚ ਵੀ ਕਾਇਮ ਰੱਖ ਸਕਦੇ ਨੇ। ਤੂੰ ਮੇਰੇ ਕੋਲ ਆਏ, ਠੀਕ ਮੇਰੇ ਕੋਲ ਰਾਜ ਨੇ, ਜੋ ਮੰਗੇਗਾ ਮੈਂ ਤੈਨੂੰ ਦਿਆਂਗਾ। ਉਹਨੇ ਸੋਚਿਆ ਮੈਂ ਇਹਦਾ ਚੋਲਾ ਮੰਗ ਲਾ, ਇਹਦੀ ਪੁਸ਼ਾਕ ਬੜੀ ਕੀਮਤੀ ਹੈ। ਫਿਰ ਮਨ ਵਿੱਚ ਆਇਆ ਜੇ ਪੁਸ਼ਾਕ ਮੰਗੀ ਹੋ ਸਕਦਾ ਪੁਸ਼ਾਕ ਲਈ ਮਾਪ ਚਾਹੀਦਾ, ਮੇਚਾ ਚਾਹੀਦਾ। ਕਹਿਣ ਲੱਗਾ ਜੇ ਤੂੰ ਮੈਨੂੰ ਮਿਲਿਆ ਹੀ ਹੈ ਤੇ ਆਪਣੇ ਸਿਰ ਦੀ ਦਸਤਾਰ ਦੇ ਦੇ, ਆਪਣੀ ਪੱਗ ਦੇ ਦੇ। ਮਹਾਰਾਣਾ ਪ੍ਰਤਾਪ ਨੇ ਕਿਹਾ ਜ਼ਰੂਰ, ਜੇ ਤੂੰ ਆਇਆ ਮੈਂ ਖਾਲੀ ਨਹੀਂ ਮੋੜਨਾ। ਉਹ ਪੱਗ ਨੂੰ ਲਪਾਉਂਦਿਆਂ ਹੱਥ ਇੱਕੋ ਦਮ ਹੱਥ ਥੱਲੇ ਕਰ ਲਿਆ। ਭਿਖਾਰੀ ਕਹਿੰਦਾ ਕਿਉਂ? ਤੂੰ ਕਹਿੰਦਾ ਸਾ ਜੋ ਮੰਗੇਗਾ ਉਹ ਮੈਂ ਦੇ ਦਿਆਂਗਾ। ਕਹਿਣ ਲੱਗਾ ਮੈਂ ਪੱਗ ਤੈਨੂੰ ਜ਼ਰੂਰ ਦਿਆਂਗਾ, ਪਰ ਇਹ ਗੱਲ ਯਾਦ ਰੱਖੀ ਤੁਹਾਡਾ ਕੰਮ ਏ ਦਰ ਦਰ ਤੇ ਝੁਕਣਾ, ਤੇ ਮਹਾਰਾਣਾ ਪ੍ਰਤਾਪ ਦੀ ਪੱਗ ਬੰਨ ਕੇ ਕਦੀ ਅਕਬਰ ਦੇ ਦਰਬਾਰ ਵਿੱਚ ਝੁਕੀ ਨਾ। ਪੱਗ ਤਾਂ ਲੈ ਜਾ, ਪਰ ਜੇ ਅਕਬਰ ਦੇ ਦਰਬਾਰ ਵਿੱਚ ਝੁਕਿਓ ਤੇ ਮਹਾਰਾਣਾ ਪ੍ਰਤਾਪ ਦੀ ਪੱਗ ਜਿਹੜੀ ਕਲੰਕਿਤ ਹੋ ਜਾਏਗੀ। ਉਹ ਇੱਕ ਦੁਨੀਆਂ ਦਾ ਰਾਜਾ ਏ, ਉਹਦੀ ਪੱਗ ਭਿਖਾਰੀ ਨੂੰ ਮਿਲੇ ਤੇ ਉਹ ਭਿਖਾਰੀ ਅਕਬਰ ਦੇ ਦਰਬਾਰ ਵਿੱਚ ਗਿਆ ਝੁਕਿਆ ਨਹੀਂ। ਪੁੱਛਿਆ ਕਿਉਂ? ਕਹਿਣ ਲੱਗਾ ਸਿਰ ਮੇਰਾ ਨਹੀਂ, ਇਸ ਸਿਰ ਤੇ ਮਹਾਰਾਣਾ ਪ੍ਰਤਾਪ ਦੀ ਪੱਗ ਏ, ਤੇ ਮਹਾਰਾਣਾ ਪ੍ਰਤਾਪ ਦੀ ਪੱਗ ਕਦੀ ਅਕਬਰ ਦੇ ਦਰਬਾਰ ਵਿੱਚ ਝੁਕਦੀ ਨਹੀਂ। ਜੇ ਮਹਾਰਾਣਾ ਪ੍ਰਤਾਪ ਦੀ ਪੱਗ ਨਹੀਂ ਝੁਕਦੀ ਤੇ ਗੁਰੂ ਗੋਬਿੰਦ ਸਿੰਘ ਦੀ ਪੱਗ ਕਦੀ ਦੁਨੀਆਂ ਦੇ ਇਹਨਾਂ ਰਾਜਿਆਂ ਮਹਾਰਾਜਿਆਂ ਅੱਗੇ ਸਵਾਰਥ ਲਈ ਕਦੀ ਨਹੀਂ ਝੁਕੇਗੀ। ਪਰ ਹੋਵੇ ਸਹੀ ਦਸਤਾਰ ਗੁਰੂ ਗੋਬਿੰਦ ਸਿੰਘ ਜੀ, ਹੋਵੇ ਦਸਤਾਰ ਗੁਰੂ ਗੋਬਿੰਦ ਸਿੰਘ ਜੀ, ਅੱਜ ਤੱਕੋ ਖਾਂ ਵੱਡਾ ਦਰਵਾਜ਼ਾ ਬੰਦ ਏ ਤੇ ਛੋਟੀ ਖਿੜਕੀ ਖੁੱਲੀ ਏ। ਇਹਦਾ ਮਤਲਬ ਸੀ ਕਿ ਬੱਚੇ ਝੁਕ ਕੇ ਅੰਦਰ ਆਉਣਗੇ, ਇਹਨਾਂ ਦੇ ਸਿਰ ਝੁਕਾਂਗੇ ਅੱਗੇ ਸਿਪਾਹੀ ਏ। ਤੇ ਕਹਿੰਦੇ ਨੇ ਸਾਹਿਬਜ਼ਾਦੇ ਜਦੋਂ ਅੰਦਰ ਲੱਗਣ ਲੱਗੇ ਨੇ ਤੇ ਵੱਡੇ ਨੇ ਇੱਕ ਗੱਲ ਕਹੀ, ਕਹਿੰਦਾ ਵੀਰ ਨਾ ਦੇਖੀ ਇਹ ਛਲੀਏ ਨਹੀਂ, ਆਹ ਜਿਹੜੀ ਛੋਟੀ ਜੀ ਖਿੜਕੀ ਏ ਨਾ ਇਹਦਾ ਮਤਲਬ ਏ ਕਿ ਅਸੀਂ ਝੁਕ ਜਾਈਏ, ਪਰ ਯਾਦ ਰੱਖੀ ਸਿਰ ਲੈ ਜਾਏ ਪਰ ਝੁਕਣਾ ਨਹੀਂ। ਜਿਹੜਾ ਨਵਾਬ ਤਖ਼ਤ ਤੇ ਬੈਠਾ ਹੈ ਇਸ ਬਾੜੀ ਵਿੱਚੋਂ ਇਸ ਖਿੜਕੀ ਵਿੱਚੋਂ ਨਿਕਲਣ ਤੋਂ ਪਹਿਲਾਂ ਆਪਣੇ ਪੈਰਾਂ ਦੀ ਜੁੱਤੀ ਇਹਨੂੰ ਦਿਖਾਈਏ। ਕਹਿੰਦੇ ਨੇ ਆਪਣੇ ਚਰਨਾਂ ਦੇ ਜੋੜੇ ਪਹਿਲਾਂ ਸਾਹਮਣੇ ਕੀਤੇ ਤੇ ਪਰਤ ਕੇ ਸਿਰ ਨੂੰ ਬਾਹਰ ਕੱਢਿਆ ਤੇ ਕਚਹਿਰੀ ਸਜੀਏ। ਅਮੀਰ ਵਜ਼ੀਰ ਬੈਠੇ ਨੇ ਤੇ ਅੱਜ 5 ਸਾਲ ਤੇ 7 ਸਾਲ ਦੇ ਬਾਬੇ ਗਏ ਜਿਨ੍ਹਾਂ ਦਾ ਕੋਈ ਉਸ ਕਚਹਿਰੀ ਵਿੱਚ ਨਹੀਂ। ਕਿਹੋ ਜੀ ਅਡੋਲਤਾ ਸੂਬੇ ਨੂੰ ਦੇਖ ਕੇ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਚਹਿਰੀ ਹੈਰਾਨ ਰਹਿ ਗਈ, ਇਹੋ ਜਿਹੇ ਬਾਲਕ ਤਾਂ ਇੰਨੇ ਹਜ਼ੂਮ ਵਿੱਚ ਸੰਗਦੇ ਨਹੀਂ ਬੋਲਦੇ। ਕਹਿੰਦੇ ਨੇ ਜਦੋਂ ਆਪਸ ਵਿੱਚ ਸ਼ੁਰੂ ਹੋਈ ਗੱਲਬਾਤ ਤੇ ਸੂਬੇ ਵਜ਼ੀਰ ਖਾਨ ਨੇ ਕਿਹਾ, ਕਹਿਣ ਲੱਗਾ ਬੱਚਿਓ ਮੈਨੂੰ ਤੁਹਾਡੇ ਤੇ ਬੜਾ ਤਰਸ ਹੁੰਦਾ, ਮੈਨੂੰ ਹਮਦਰਦੀ ਏ ਕਿ ਤੁਹਾਡਾ ਬਾਪ ਜਿਹੜਾ ਉਹ ਮਾਰਿਆ ਜਾ ਚੁੱਕਾ, ਤੁਹਾਡੇ ਵੱਡੇ ਭਰਾ ਚਮਕੌਰ ਦੀ ਗੜੀ ਵਿੱਚ ਮਾਰੇ ਜਾ ਚੁੱਕੇ ਨੇ, ਤੇ ਮੈਂ ਚਾਹੁੰਦਾ ਵਾ ਕਿ ਤੁਸੀਂ ਆਪਣੇ ਆਪ ਨੂੰ ਮੇਰੇ ਸਮਰਪਿਤ ਕਰ ਦਿਓ। ਅਜੇ ਉਹ ਗੱਲ ਕਹੀ ਰਿਹਾ ਸੀ ਤੇ ਇੱਕੋ ਦਮ ਬਾਬਾ ਜ਼ੋਰਾਵਰ ਸਿੰਘ ਨੇ ਕਿਹਾ, ਉਹ ਸੂਬਿਆ ਗੱਲ ਯਾਦ ਰੱਖੀ, ਗੁਰੂ ਗੋਬਿੰਦ ਸਿੰਘ ਨੂੰ ਮਾਰਨ ਵਾਲਾ ਇਸ ਦੁਨੀਆਂ ਤੇ ਕੋਈ ਨਹੀਂ, ਮੇਰੇ ਬਾਪੂ ਨੇ ਕਿਤੇ ਨਹੀਂ ਜਾਣਾ, ਤੇਰੀ ਕੀ ਤਾਕਤ ਤੂੰ ਸਾਡੇ ਬਾਪੂ ਨੂੰ ਖਤਮ ਕਰ ਸਕੇ? ਤੂੰ ਕਹਿੰਦਾ ਕਿ ਤੁਹਾਡੇ ਭਰਾ ਕਤਲ ਕਰ ਦਿੱਤੇ, ਪਰ ਤੈਨੂੰ ਪਤਾ ਨਹੀਂ ਤੂੰ ਸਾਨੂੰ 4 ਸਮਝਣਾ, ਅਸੀਂ ਤਾਂ ਉਦਨ ਹਜ਼ਾਰਾਂ ਦੀ ਗਿਣਤੀ ਵਿੱਚ ਹੋ ਗਏ ਸਾਂ ਜਿੱਦਨ ਬਾਪੂ ਨੇ ਸਰਬਲੋਹ ਦੇ ਬਾਤੇ ਵੀ ਸਾਨੂੰ ਅੰਮ੍ਰਿਤ ਦੀ ਦਾਤ ਦੇ ਦਿੱਤੀ ਸੀ। ਕਿੰਨੇ ਕੁ ਅਜੀਬ ਤੇ ਜੁਝਾਰ ਮਾਰੇਗਾ, ਕਿੰਨੀਆਂ ਕੁ ਗੜੀਆਂ ਘੇਰ ਘੇਰ ਕੇ ਮਾਰੇਗਾ, ਅਸੀਂ ਚਾਰ ਨਹੀਂ ਹੂੰ, ਹੁਣ ਅਸੀਂ ਹਜ਼ਾਰਾਂ ਵਾਂ। ਇਹਦਾ ਮਤਲਬ ਗੁਰੂ ਦੇ ਪੁੱਤਰਾਂ ਅੰਦਰ ਇੱਕ ਗੱਲ ਘਰ ਕਰ ਚੁੱਕੀ ਏ ਕਿ ਹਰ ਅੰਮ੍ਰਿਤ ਤੁਹਾਡੀ ਧਾਰੀ ਤੁਹਾਡਾ ਵੀਰ ਏ। ਮੈਂ ਅੱਗੇ ਚੱਲ ਕੇ ਫਿਰ ਪ੍ਰਸੰਗ ਵਿੱਚ ਕਲੀਅਰ ਕਰਾਂਗਾ ਇਸ ਗੱਲ ਨੂੰ। ਕਹਿੰਦੇ ਨੇ ਦੋਨਾਂ ਨੇ ਕਿਹਾ, ਕੌਣ ਏ ਸਾਡੇ ਭਰਾਵਾਂ ਨੂੰ ਮਾਰਨ ਵਾਲਾ? ਤੇ ਸੂਬੇ ਨੇ ਕਿਹਾ, ਕਹਿਣ ਲੱਗਾ ਬੱਚਿਓ ਅਜੇ ਵੀ ਸਮਝ ਆਓ। ਪਹਿਲੇ ਦਿਨ ਕਹਿੰਦੇ ਨੇ ਬੱਚਿਆਂ ਨੇ ਕੋਰਾ ਜਵਾਬ ਦਿੱਤਾ, ਵਾਪਸ ਆ ਗਏ। ਆ ਕੇ ਦਾਦੀ ਮਾਂ ਉਡੀਕਦੀ ਪਈ ਸੀ, ਘੁੱਟ ਕੇ ਛਾਤੀ ਨਾਲ ਲਾਇਆ ਤੇ ਸਾਰੀ ਦਾਸਤਾਨ ਦੱਸੀ। ਮਾਂ ਅਸੀਂ ਝੁਕੇ ਨਹੀਂ, ਅਸੀਂ ਫਤਿਹ ਬੁਲਾਈਏ, ਅਸੀਂ ਕਿਹਾ ਸਾਡੇ ਵੀਰਾਂ ਨੂੰ ਕੋਈ ਖਤਮ ਕਰਨ ਵਾਲਾ ਨਹੀਂ। ਤੇ ਮਾਂ ਨੇ ਘੁੱਟ ਕੇ ਛਾਤੀ ਨਾਲ ਲਾਇਆ ਤੇ ਮੱਥੇ ਚੁੰਮ ਕੇ ਕਿਹਾ, ਮੇਰੇ ਪੁੱਤਰੋ ਮੈਨੂੰ ਆਸ ਸੀ ਇੱਕ ਜੋਵੇਗਾ, ਪਰ ਦ੍ਰਿੜ ਰਿਹਾ ਜੇ, ਦੇਖਣਾ ਅਡੋਲਣਾ ਨਹੀਂ, ਕਦੀ ਡੋਲਣਾ ਨਹੀਂ। ਜਦੋਂ ਮਨ ਵਿੱਚ ਕਿਤੇ ਇਹ ਫੁਰਨਾ ਆ ਜਾਏ ਤੇ ਉਸੇ ਵਕਤ ਦੋਨੋਂ ਹੱਥ ਜੋੜ ਕੇ ਅਰਦਾਸ ਕਰਦਿਆ ਜੇ, ਡੋਲਣ ਤੇ ਰਾਖੋ ਪ੍ਰਭੂ, ਉਸ ਵਕਤ ਅਰਦਾਸ ਕਰਦਿਆ ਜੇ, ਦਾਤਾ ਨਾਮ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਜਦੋਂ ਮਨ ਕਿਤੇ ਭਟਕਣ ਲੱਗੇ ਬੇਟਿਓ, ਇੱਕੋ ਦਮ ਆਪਣੇ ਦਾਦੇ ਨੂੰ ਚੇਤੇ ਕਰਿਓ ਤੇ ਤੁਹਾਡਾ ਦਾਦਾ ਤੁਹਾਡੇ ਅੰਦਰ ਨੂੰ ਅਡੋਲਤਾ ਬਖਸ਼ੇਗਾ। ਸਾਰੀ ਰਾਤ ਅੱਜ ਵੀ ਭੋਜਨ ਨਹੀਂ ਮਿਲਿਆ, ਤਿੰਨ ਰਾਤਾਂ ਉਸ ਠੰਡੇ ਬੁਰਜ ਤੇ ਰਹੇ, ਭੋਜਨ ਨਹੀਂ, ਦੁੱਧ ਨਹੀਂ। ਅੱਜ ਦੂਜੇ ਦਿਨ ਫਿਰ ਗਏ ਨੇ ਸਿੱਖ ਵਿਦਵਾਨ, ਕਹਿੰਦੇ ਨੇ ਦੋ ਦਿਨ ਜਾਂਦੇ ਰਹੇ ਨੇ ਤੇ ਅੱਜ ਜਦੋਂ ਗਏ ਨੇ ਤੇ ਫਿਰ ਉੱਥੇ ਇਹੀ ਸਵਾਲ ਹੋਇਆ ਕਿ ਬੱਚਿਓ ਤੁਸੀਂ ਇਸਲਾਮ ਨੂੰ ਕਬੂਲ ਕਰੋ, ਤੁਹਾਨੂੰ ਬਖਸ਼ ਦਿਆਂਗੇ, ਨਹੀਂ ਤਾਂ ਮੌਤ। ਤੇ ਬਾਬੇ ਫਤਿਹ ਸਿੰਘ ਨੇ 5 ਸਾਲ ਦੀ ਉਮਰ ਬਰੀਕ ਆਵਾਜ਼ ਵਿੱਚ ਕਹਿੰਦਾ, ਸੂਬਿਆ ਜੇ ਇਸਲਾਮ ਨੂੰ ਕਬੂਲ ਕਰ ਲਾਂਗੇ ਤੇ ਮੌਤ ਨਹੀਂ ਆਏਗੀ? ਕਹਿਣ ਲੱਗਾ, ਮੌਤ ਤਾਂ ਆਏਗੀ। ਕਹਿੰਦਾ, ਜਿਹੜਾ 80 ਸਾਲ ਜੀ ਕੇ ਮਰਨਾ ਉਸ ਮੌਤ ਨਾਲੋਂ ਤਾਂ ਬੇਅਣਖੀ ਮੌਤ ਨਾਲੋਂ ਆ 5 ਸਾਲ ਦੀ ਉਮਰ ਵਿੱਚ ਮਰ ਜਾਣਾ ਚੰਗਾ। ਧਿਆਨ ਰੱਖੀ, ਮੌਤ ਤਾਂ ਫਿਰ ਵੀ ਆਉਣੀ ਏ, ਕੁਝ ਸਾਲ ਜੀ ਕੇ ਕਣਕ ਖਾ ਕੇ ਹੋਰ ਅਸੀਂ ਖੁਰਾਕ ਆ ਕੇ ਚਲੇ ਜਾਂਗੇ, ਮੌਤ ਫਿਰ ਵੀ ਆਉਣੀ ਏ। ਤੇ ਸਾਨੂੰ ਪਰਤ ਪਰਤ ਕੇ ਮੌਤ ਦੇ ਦਾਬੇ ਨਾ ਮਾਰ, ਕਿਉਂਕਿ ਮੌਤ ਨੂੰ ਤਾਂ ਅਸੀਂ ਘੋਲ ਕੇ ਖੰਡੇ ਬਾਟੇ ਵਿੱਚ ਪੀ ਚੁੱਕੇ। ਮੌਤ ਦਾ ਕੋਈ ਡਰ ਨਹੀਂ, ਮੌਤ ਦਾ ਕੋਈ ਭੈ ਨਹੀਂ। ਉਸੇ ਵਕਤ ਕਿਹਾ, ਬੱਚਿਓ ਸੁੱਚਾ ਆਨੰਦ ਉੱਠਿਆ। ਹੁਣ ਦੇਖਿਓ, ਗੁਲਾਮ ਬੰਦਾ ਕਦੀ ਵੀ ਸਵਤੰਤਰ ਰਹਿ ਨਹੀਂ ਜੇ ਦੇ ਸਕਦਾ। ਗੁਲਾਮ ਹਮੇਸ਼ਾ ਹੀ ਜਿਹੜਾ ਉਹ ਆਪਣੀ ਗੁਲਾਮੀ ਦੀ ਗੱਲ ਕਰਦਾ। ਹੁਣ ਦੋ ਨੇ ਮੈਂ ਸਿਰਫ ਇੱਕ ਖਿੰਨ ਵਿਚਾਰ ਤੁਹਾਡੇ ਚਰਨਾਂ ਨਾਲ ਸਾਂਝੀ ਕਰਨੀ ਹੈ। ਇੱਕ ਪਾਸੇ ਸ਼ੇਰ ਮੁਹੰਮਦ ਖਾਨ ਮਲੇਰਕੋਟਲੀਆ ਬੈਠਾ ਹੈ, ਇੱਕ ਪਾਸੇ ਸੁੱਚਾ ਆਨੰਦ ਬੈਠਾ ਹੈ। ਇੱਕ ਬੰਦਾ ਸਵਤੰਤਰ ਏ, ਸ਼ੇਰ ਮੁਹੰਮਦ ਖਾਨ ਸਵਤੰਤਰ ਏ, ਸੁੱਚਾ ਆਨੰਦ ਗੁਲਾਮ ਏ। ਤੇ ਗੁਲਾਮ ਖੂਨ ਜਿਹੜਾ ਕਦੀ ਸਵਤੰਤਰ ਰਹਿ ਨਹੀਂ ਜੇ ਦੇ ਸਕਦਾ, ਉਹ ਇੰਨਾ ਕੁ ਗੁਲਾਮ ਏ। ਜਦੋਂ ਆਵਾਜ਼ ਉੱਠਦੀ ਏ ਕਿ ਸ਼ੇਰ ਖਾਨ ਨੂੰ ਕਿ ਤੇਰੇ ਭਰਾ ਨਾਹਰ ਖਾਨ ਨੂੰ ਪੌੜੀ ਲਾਂਦਿਆਂ ਗੁਰੂ ਗੋਬਿੰਦ ਸਿੰਘ ਨੇ ਤੀਰ ਨਾਲ ਪਰੋ ਦਿੱਤਾ ਸੀ, ਆ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਆਏ, ਇਹਨਾਂ ਨੂੰ ਮਾਰ ਕੇ ਬਦਲਾ ਲੈ ਲੈ। ਤੇ ਅੱਗੋਂ ਉੱਠ ਕੇ ਭਰੀ ਕਚਹਿਰੀ ਵਿੱਚ ਕਹਿੰਦਾ, ਹਾਂ ਬਦਲਾ ਲਾਂਗਾ ਜੇ ਕਿਤੇ ਮੈਨੂੰ ਗੁਰੂ ਗੋਬਿੰਦ ਸਿੰਘ ਮਿਲ ਗਿਆ ਤਾਂ। ਚੇਤੇ ਰੱਖਿਓ, ਮਲੇਰਕੋਟਲੀਆ ਮਿੱਤਰ ਨਹੀਂ ਹੈ, ਉਹ ਅਜੇ ਵੀ ਦੁਸ਼ਮਣ। ਉਹ ਕਹਿੰਦਾ, ਮੈਂ ਜ਼ਰੂਰ ਬਦਲਾ ਲਾਂਗਾ, ਪਰ ਚੇਤੇ ਰੱਖਣਾ ਅਸੂਲ ਵਾਲਾ ਦੁਸ਼ਮਣ ਵੀ ਚੰਗਾ ਹੈ ਉਸ ਅਕੀਰਤ ਕਣ ਬੰਦੇ ਨੂੰ ਜਿਹੜਾ ਬੇਅਸੂਲਾ ਹੋਵੇ। ਇਹਦਾ ਮਤਲਬ ਉਹਦਾ ਕੋਈ ਅਸੂਲ ਏ। ਕਹਿੰਦਾ, ਬਦਲਾ ਲਾਂਗਾ ਜਿੱਦਣ ਗੁਰੂ ਗੋਬਿੰਦ ਸਿੰਘ ਮਿਲੇਗਾ, ਪਰ ਇਹਨਾਂ ਮਾਸੂਮ ਬੱਚਿਆਂ ਨੂੰ ਕਤਲ ਕਰਨਾ, ਆਪਾਂ ਇਸਲਾਮ ਨੂੰ ਕਲੰਕਿਤ ਕਰਨਾ, ਇਹਨਾਂ ਬੱਚਿਆਂ ਨੂੰ ਛੱਡ ਦਿਓ, ਇਹਨਾਂ ਨੂੰ ਬਿਲਕੁਲ ਨਾ ਕੁਝ ਕਿਹਾ ਜੀ। ਭਰੀ ਕਚਹਿਰੀ ਵਿੱਚ ਕੇਵਲ ਇੱਕ ਬੋਲਿਆ ਤੇ ਨਾਲ ਇੱਕ ਗੱਲ ਕਹੀ, ਵਜ਼ੀਰ ਖਾਂ ਜਿਸ ਕਚਹਿਰੀ ਵਿੱਚ ਤੂੰ ਫੁਰਮਾਨ ਜਾਰੀ ਪਿਆ ਕਰਨਾ, ਚੇਤੇ ਰੱਖੀ ਇਸ ਕਚਹਿਰੀ ਨੇ ਸਦਾ ਲੱਗੀ ਨਹੀਂ ਰਹਿਣਾ, ਇਹਨੇ ਸਦਾ ਰਹਿਣਾ ਨਹੀਂ ਹੂੰ। ਚੇਤੇ ਰੱਖਣਾ, ਇਹਨੇ ਇੰਨੀ ਗੱਲ ਕਹੀ, ਵਜ਼ੀਰ ਖਾਂ ਦਾ ਅੰਦਰ ਕੁਛ ਝੁਕਿਆ ਤੇ ਸੁੱਚਾ ਆਨੰਦ ਉੱਠ ਬੈਠਾ। ਕਹਿਣ ਲੱਗਾ, ਨਵਾਬ ਸਾਹਿਬ ਮਲੇਰਕੋਟਲੀ ਦੀਆਂ ਗੱਲਾਂ ਵਿੱਚ ਆਓ ਨਾ, ਆਓ ਮੈਂ ਹੁਣੇ ਤੁਹਾਨੂੰ ਦੱਸਣਾ ਇਹ ਬੱਚੇ ਕੀ ਨੇ। ਤੇ ਪਲੋਸ ਕੇ ਕਹਿੰਦਾ, ਬੇਟਾ ਜੇ ਤੁਹਾਨੂੰ ਹੁਣ ਅਸੀਂ ਛੱਡ ਦਈਏ ਫਿਰ ਤੁਸੀਂ ਕੀ ਕਰੋਗੇ? ਕਹਿਣ ਲੱਗੇ, ਕਰਾਂਗੇ ਕੀ, ਜੰਗਲ ਵੀ ਜਾਵਾਂਗੇ, ਆਪਣੇ ਬਿਖਰੇ ਹੋਏ ਸਿੱਖਾਂ ਨੂੰ ਇਕੱਠੇ ਕਰਾਂਗੇ, ਇਕੱਠੇ ਕਰਕੇ ਜੰਗ ਦੀ ਤਿਆਰੀ ਕਰਾਂਗੇ। ਤੁਸੀਂ ਆਨੰਦਪੁਰ ਨੂੰ ਘੇਰੇ ਪਾਉਂਦੇ ਰਹੇ, ਅਸੀਂ ਆ ਕੇ ਸਰਹੰਦ ਨੂੰ ਘੇਰੇ ਪਾਵਾਂਗੇ। ਕਹਿਣ ਲੱਗਾ, ਬੱਚਿਓ ਜੇ ਤੁਸੀਂ ਪਕੜੇ ਗਏ ਫਿਰ? ਕਹਿਣ ਲੱਗੇ, ਪਕੜੇ ਗਏ ਜਾਂ ਸ਼ਹੀਦ ਕਰ ਦਿਓਗੇ, ਜੇ ਫਿਰ ਛੱਡੋਗੇ? ਕਹਿਣ ਲੱਗੇ, ਫਿਰ ਕੀ ਕਰੋਗੇ? ਕਹਿੰਦੇ ਨੇ, ਫਿਰ ਜਾਵਾਂਗੇ, ਆਪਣੇ ਭਰਾਵਾਂ ਨੂੰ ਫਿਰ ਇਕੱਠੇ ਕਰਾਂਗੇ, ਫਿਰ ਟੱਕਰ ਲਾਂਗੇ। ਸੁੱਚਾ ਆਨੰਦ ਨੇ ਕਿਹਾ, ਜੇ ਫਿਰ ਪਕੜੇ ਗਏ? ਤੇ ਛੋਟੇ ਬਾਬੇ ਫਤਿਹ ਸਿੰਘ ਨੇ ਕਿਹਾ, ਉਹ ਸੁੱਚਾ ਆਨੰਦ جنی دیر تک اسی شہید نہیں ہو جاندے تے ظالم دا راز نہیں ختم ہو جاندا اونی دیر تک سوادی تے تاڈی تے سوادی جنگ ہمیشہ لئی لگی رہے انہاں تے تک ٹکاؤ نہیں اس وقت لکھدا سینہپتی انہیں ایک گل کہی کہندا نواب ناگ دے پتر ناگ ہوندے نہیں اے سپولیے نہیں پر تینوں پتہ نہیں او کرت کھنا جنوں اج سپ کہنا ہے اجے کچھ ہی تا سال ہوئے نے اے 1704 اے 1675 ول چاتی مار کے دیکھ او دن تلک بھی روندا ہے او دن جنیو بھی روندا ہے تے اکو گل کہندے نے باہ ساڈی پکڑیے گرو ہر گوبند کے نند او دن تا کہندے نے گرو تیگ بہادر تیرے تو بنا ساڈا کوئی نہیں واہ او احسان فرموش او دے پوتیاں نو اج تو ناگ دے پتر کہنا ہے تے او دے پتر نو تو سپ نال تلنا پے دینا صاحب سنگت اس سچا نند نے اینی گل کہی تے ایک گل لطیف نے لکھی ہے کچھ ودواناں نے لکھی او کہندا بچیاں نو چھڑ دتا گیا کچھ گھڑی واسطے تے سامنے ایک مٹھیائی دی دکان بنائی کھلتے نے دھیان نہیں دتا کھڈونیاں ول دھیان نہیں دتا ایک نے شری صاحب پکڑ لیے تے دوسرے نے ایک گن پکڑ لیے کرپان پکڑ لیے سچا نند کہندا دیکھو اے بغاوت تے تلے نے اینے دن دے بھوکھے بھی اے ہمیشہ ستراں ول چاتی مار دے نے تے وڈے ہو کے تانوں کتے ٹکن دین گے اس وقت قاضی نے فتویٰ دے دتا کہن لگا اینا بچیاں نوں نیاں اندر چنیا جائے کہندے نے ملیر کوٹلیا اٹھ کے چلا گیا ایک رات پھر دتی گئی ہے اونے آدھا نارا ماریا سی آدھا نارا کہن لگا صوبیا تیرے پلے کچھ نہیں رہنا باقی ٹھیک ہے سرہند اندر وزیر خان دا کچھ بھی نہیں پر ملیر کوٹلے دی دھرتی تے اجے بھی او لوک وسدے نے کدی سکھاں نوں مترتا دا ہاتھ تاں ودا کے دیکھو او اینے کو دیالو جے اینے کو اے فراق دل نے اینے کھل دلے نے صدیاں پہلا وی جے گرو دے پتراں لئی ہا دا نعرہ ماریا ہے تے اج تک وی سکھ انہاں دا ادب پہ کردے سکھ کدی کسے دے کیتے ہوئے دناں نوں بھلدا نہیں ساتھ سنگت چلے گئے نے جا کے کیا دادی ماں اج بھی آپ جو ہویا ہی پر تیرے پوتریاں نوں سویرے نیاں وچ چن دتا جانا کہن لگی میرے بچو گھبرایو نا تسی ٹیک گرو کی رکھیا جے رات ساری اج ماں ستی نہیں ارداساں کردی رہی تے بچے بھی گلے گلاں کردے رہے نے پریم نال بھج کے باتاں کردے رہے گرو کی بانی دیاں اج او سورج چڑھیا ہے گرو کے پتراں نے شہید ہونا ہے تے ظالم راج دی اج ٹھنڈی کڑا ہو جانی ستگرو دے پتراں نوں اج ماتا نے تیار کیتا ہے آپ انہاں دے کیس وائے دستار سجائی کلگی انہاں دے شیش تے لائی کمر کسا کیتا سندر پوشاک پا کے جدو تورن لگی ہے ادو پھر نمسکار کیتی ہے تے لکھ دے سون سنگھ سیتل کہن لگے امیے ہن چلے ہاں ہن دیری نہ لائی دیکھ پتا تاں وچھڑ گیا پرا وچھڑ گئے پر ہن تیرے تو بنا لوریاں کنے دینیاں نے تے ماں نے ایک گل کی میرے بچے ترو ماواں کدی بچے تو بنا رہ نہیں سکدیاں تسی ترو تا صحیح میں تواڈے پیچھے ہونی پئی میں تواڈے نال چلاں گی میں خود تواڈیاں انگلاں پکڑاں گی اج لوک دیکھدے نے سرہند دا ہجوم کٹھا ہو گیا چھوٹے چھوٹے گرو دے بچے صاحبزادے بابا جوراور سنگھ بابا فتح سنگھ پہنچ گئے نے اج پھر ایک موقع دتا ہے کہ بچو اجے بھی سمجھ آؤ موقع جے تواڈے کول جے تسی اسلام نو قبول کرو اوتھے ایک گل کی انہاں نے کہن لگے او وزیر خان سچ کو مٹاؤ گے تو مٹو گے جہان سے تسی سچ نو مٹانا چاہتے ہو سچ کو مٹاؤ گے تو مٹو گے جہان سے کہن لگے ڈرتا نہیں اکال کسی شہنشاہ کی شان سے اپدیش اپنا سن لو جلا دل کے کان سے کہہ رہے ہم تم کو خدا کی زبان سے اسی رب دی زبان وچ بول کے کہنے ہاں کہ سچ نو مٹان والے مٹ جاندے نے سچ کدی مٹنا نہیں کہندے صاحبزادہ جوراور سنگھ صاحبزادہ فتح سنگھ دونوں آ گئے نے نیاں چنیاں اکٹھیاں کیتیاں شروع اس وقت سوال اٹھیا انہاں بچیاں نو شہید کون کرے گا تے سمانے دے دو جلاد آئے نے شاشل بیگ تے باشل بیگ انہاں دا مقدمہ سی سرہند کہن لگے صوبہ جے تو سانو معاف کر دیں تے اینا بتیں بچیاں نو قتل اسی کرانگے نیاں وچ نہیں چنے گئے چیتے رکھنا اتہاس دی اس گلو سانو گواہی ملدی پئی ہے نیاں وچ چنیا ہے ارمب کیتا ہے تے کہندے نے اس وقت نا دونا سنگھ نے ایک گل بڑی سونی لکھی ਕਹਿੰਦਾ ਇੱਕ ਤੋਤਾ ਆਇਆ, ਤੋਤਾ ਬੋਲਦਾ ਪੰਜਾਬੀ, ਤੇ ਕਹਿੰਦੇ ਨੇ ਇੱਕੋ ਤਮ ਨੀਆਂ ਕੋਲ ਆਇਆ ਤੇ ਉੱਚੀ ਆਵਾਜ਼ ਵਿੱਚ ਕਹਿੰਦਾ ਅੱਜ ਜ਼ਾਲਮਾਂ ਦੀ ਜੜ ਪੱਟੀ ਗਈ, ਜ਼ਾਲਮਾਂ ਦੀ ਜੜ ਪੱਟੀ ਗਈ। ਕਹਿੰਦਾ ਜਿੱਧਰ ਲੰਘਦਾ ਹੈ ਉਹ ਉੱਚੀ ਉੱਚੀ ਇਹੀ ਪੁਕਾਰੀ ਜਾਂਦਾ ਅੱਜ ਜ਼ਾਲਮਾਂ ਦੀ ਜੜ ਪੱਟੀ ਗਈ। ਸੁਣਨ ਵਾਲੇ ਸੁਣਦੇ ਨੇ, ਦੇਖ ਕੇ ਹੈਰਾਨ ਨੇ। ਅੱਜ 5 ਸਾਲ ਤੇ 7 ਸਾਲ ਤੇ ਕੁਝ ਕੁਝ ਮਹੀਨੇ ਉੱਤੇ ਨੇ, ਦੋਨੋਂ ਸਾਹਿਬਜ਼ਾਦੇ ਖਲੋਤੇ ਨੇ। ਓ ਸਾਹਮਣੇ ਠੰਡਾ ਬੁਰਜੇ ਤੇ ਦਾਦੀ ਮਾਂ ਉੱਥੇ ਖਲੋਤੀ ਹੋਈ ਪੋਤਿਆਂ ਨੂੰ ਦੇਖਦੀ ਪਈ। ਨੀਆਂ ਫਤਿਹਗੜ੍ਹ ਸਾਹਿਬ ਤੇ ਬੁਰਜ ਜਿਹੜਾ ਉਹ ਜ਼ਿਆਦਾ ਦੂਰ ਨਹੀਂ, ਬਿਲਕੁਲ ਨੇੜੇ ਨੇ। ਦਾਦੀ ਮਾਂ ਦੇਖਦੀ ਏ ਤੇ ਅੱਜ ਕਦੀ ਤੱਕੋ ਕਾ ਉਸ ਬੁੱਢੀ ਮਾਂ ਦੇ ਕਿਰਦੇ ਨੂੰ, ਜਿਹਨੇ ਕਦੀ ਪਤੀ ਦੇ ਸ਼ੀਸ਼ ਨੂੰ ਤੱਕਿਆ ਹੋਵੇ, ਤੇ ਅੱਜ ਉਹਦੇ ਪੋਤੇ ਜਦੋਂ ਸ਼ਹੀਦ ਹੁੰਦੇ ਹੋਣ, ਉਹ ਆਪਣੇ ਨੇਤਰਾਂ ਨਾਲ ਤੱਕਦੀ ਪਈ ਏ ਤੇ ਉਹਦੇ ਹਿਰਦੇ ਤੇ ਕੀ ਬੀਤਦੀ ਹੋਵੇਗੀ। ਇਹਨਾਂ ਨੇ ਦੀਵਾਰ ਸ਼ੁਰੂ ਕੀਤੀ, ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਦੋਨੋਂ ਜਲਾਦ ਇਹ ਆਪਣੇ ਕੋਲ ਕਿਰਪਾਨਾਂ ਲੈ ਕੇ, ਇਹ ਤਲਵਾਰਾਂ ਲੈ ਕੇ ਆ ਗਏ ਤੇ ਕੁਝ ਕਹਿੰਦੇ ਨੇ ਛੁਰੇ ਤਿੱਖੇ ਲੈ ਕੇ ਆਏ ਨੇ। ਮੈਂ ਅਰਜ਼ ਕਰਾਂ, ਭਾਈ ਵੀਰ ਸਿੰਘ ਹੋਰਾਂ ਨੇ ਦਾ ਖਾਸ ਕਰਕੇ ਜ਼ਿਕਰ ਕੀਤਾ, ਕਹਿੰਦੇ ਨੇ ਜਦੋਂ ਦੀਵਾਰ ਖੜੀ ਕਰਨ ਲੱਗੇ ਨੇ, ਕੁਝ ਵਿਦਵਾਨਾਂ ਨੇ ਬੜੀ ਰੋਚਕ ਗੱਲ ਕਹੀ, ਕਹਿੰਦੇ ਨੇ ਉਸ ਵਕਤ ਇੱਟਾਂ ਤੋੜਦੇ ਨੇ ਤੇ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਕਹਿੰਦੇ ਨੇ ਸੱਜਣਾ ਇਹ ਇੱਟ ਤੋੜਨਾ। ਪੁੱਛਿਆ ਕਿਉਂ? ਕਹਿਣ ਲੱਗੇ ਅੱਜ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਸਰੀਰ ਉੱਤੇ ਨੀਂਹ ਨਹੀਂ, ਅਸਲ ਵਿੱਚ ਅੱਜ ਇਹ ਖਾਲਸਾ ਰਾਜ ਦੀ ਪਹਿਲੀ ਨੀਂਹ ਰੱਖੀ ਗਈ ਆ, ਪਹਿਲਾ ਨਿਸ਼ਾਨ ਇੱਥੇ ਝੁਲਣਾ ਹੀ। ਤੇ ਵਾਕਈ ਝੁਲਿਆ। ਜਦੋਂ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ ਇਹ ਨੀਹਾਂ ਵਿੱਚ ਚੁਣਦੇ ਪਏ ਨੇ, ਤੇ ਬੱਚਿਆਂ ਨੇ ਵਜ਼ੀਰ ਖਾਂ ਨੂੰ ਕਿਹਾ ਸੀ, ਕਹਿਣ ਲੱਗੇ ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਸਿੱਖੀ ਕੀ ਨੀਂਹ ਹਮ ਹੈ ਸਰੋਂ ਤੇ ਉਠਾ ਚਲੇ। ਅੱਜ ਧਰਤੀ ਤੇ ਨਹੀਂ, ਸਾਡੇ ਸਿਰ ਤੇ ਸਿੱਖੀ ਦੀ ਨੀਂਹ ਰੱਖੀ ਜਾਣੀ ਏ। ਧਰਤੀ ਤੇ ਰੱਖਿਆ ਹੋ ਸਕਦਾ ਸੀ ਧਰਤੀ ਡੋਲੇ ਤੇ ਨੀਂਹ ਗਰਕ ਹੋ ਜਾਏ, ਪਰ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਸਿਰ ਤੇ ਰੱਖੀ ਹੋਈ ਨੀਂਹ ਕਦੀ ਪੱਟੀ ਨਹੀਂ ਹੋ ਜਾਣੀ, ਇਹ ਅਡੋਲ ਰਹਿਣੀ ਏ। ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਸਿੱਖੀ ਕੀ ਨੀਂਹ ਹਮ ਹੈ ਸਰੋਂ ਤੇ ਉਠਾ ਚਲੇ, ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚਲੇ, ਤੇ ਇੱਕ ਗੱਲ ਕੀ ਸਿੰਘੋ ਕੀ ਸਲਤਨਤ ਕਾ ਪੌਦਾ ਲਗਾ ਚਲੇ। ਪੌਦਾ ਦਰ ਤੇ ਰੁੱਖ, ਅੱਜ ਸਿੱਖ ਰਾਜ ਦਾ ਪਹਿਲਾ ਰੁੱਖ ਲੱਗਾ, ਸਿੰਘੋ ਕੀ ਸਲਤਨਤ ਕਾ ਪੌਦਾ ਲਗਾ ਚਲੇ। ਤੇ ਉਹਨਾਂ ਕਿਹਾ ਤੁਸੀਂ ਤਾਂ ਚੱਲੇ, ਫਿਰ ਰਾਜ ਕੌਣ ਕਰੇਗਾ? ਕਹਿਣ ਲੱਗੇ ਗੱਦੀ ਤੋਂ ਤਖਤ ਬਸ ਅਬ ਕੌਮ ਪਾਏਗੀ, ਵਜ਼ੀਰ ਖਾਂ ਦੁਨੀਆ ਮੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ, ਨਿਸ਼ਾਨ ਖਤਮ ਹੋ ਜਾਣਗੇ। ਪਰ ਯਾਦ ਰੱਖੀ, ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਤੂੰ ਖੜੇ ਕਰਨਾ, ਇੱਥੇ ਕੇਸਰੀ ਝੁਲਣਾ ਹੀ, ਇੱਥੇ ਸਿੱਖ ਰਾਜ ਦਾ ਸਿੱਕਾ ਚੱਲਣਾ ਹੀ। ਤੇ ਵਾਕਈ ਚੱਲਿਆ। ਮੈਂ ਅੱਗੇ ਚੱਲ ਕੇ ਬੇਨਤੀ ਕਰਨਾ ਵਾ, ਦੋਨੋਂ ਸਾਹਿਬਜ਼ਾਦੇ ਖਲੋਤੇ ਨੇ ਤੇ ਵਿਦਵਾਨ ਕਹਿੰਦੇ ਨੇ ਦੀਵਾਰ ਢਹਿ ਪਈ ਏ, ਕੰਧ ਡਿੱਗ ਪਈ ਏ। ਉਸ ਵਕਤ ਉਹਨਾਂ ਸੱਜਣਾ ਦੇ ਕਹਿਣ ਮੁਤਾਬਕ ਭਾਈ ਵੀਰ ਸਿੰਘ ਜੀ, ਕਵੀ ਸੈਨਾਪਤ ਕਹਿੰਦੇ ਨੇ ਜਦੋਂ ਦੀਵਾਰ ਡਿੱਗੀ ਏ, ਉਸ ਵਕਤ ਦੋਨਾਂ ਜਲਾਦਾਂ ਨੇ ਇਹਨਾਂ ਬੱਚਿਆਂ ਦੀਆਂ ਬਾਹਾਂ ਤੇ ਲੱਤਾਂ ਨੂੰ ਘੁੱਟ ਕੇ ਪਕੜ ਲਿਆ। ਕਹਿੰਦੇ ਨੇ ਇਹਨਾਂ ਪਾਪੀਆਂ ਨੇ ਬੱਚਿਆਂ ਨੂੰ ਕੋਹ ਕੋਹ ਕੇ ਇਹਨਾਂ ਦੀ ਜਿਹੜੇ ਆ ਗਰਦ ਨੇ, ਇਹਨਾਂ ਨੇ ਸ਼ਾਹ ਰਗ ਜਿਹੜੀ ਉਹ ਖੰਜਰ ਦੇ ਨਾਲ ਕੱਟ ਦਿੱਤੀ ਸੀ। ਦੋਨੋਂ ਬੱਚੇ ਜ਼ਮੀਨ ਤੇ ਪਏ ਨੇ, ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਜਦੋਂ ਇਹਨਾਂ ਦੀ ਸ਼ਹਾਦਤ ਹੋਈ, ਉਧਰ ਹਾਹਾਕਾਰ ਮਚ ਗਈ। ਕਹਿੰਦੇ ਨੇ ਸਾਧ ਸੰਗਤ, ਮੇਰੇ ਗੁਰੂ ਕਲਗੀ ਵਾਲੇ ਸੱਚੇ ਪਿਤਾ ਉਸ ਵਕਤ ਰਾਏ ਕੱਲੇ ਦੇ ਕੋਲ ਪਹੁੰਚ ਚੁੱਕੇ ਨੇ। ਧਿਆਨ ਦੇਣਾ ਥੋੜਾ ਜਿਹਾ, ਜਿਹੜਾ ਮੈਂ ਅਰਜ ਕਰ ਰਿਹਾ ਇਕਾਗਰਤਾ ਬਖਸ਼ਣੀ। ਰਾਏ ਕੱਲੇ ਦੇ ਕੋਲ ਪਹੁੰਚ ਚੁੱਕੇ ਨੇ ਤੇ ਇਧਰ ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਮਾਤਾ ਗੁਜਰੀ ਜੀ ਦੇ ਕੋਲ ਸੰਦੇਸ਼ ਗਿਆ ਕਿ ਮਾਤਾ ਜੀ ਕਿ ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ। ਹੁਣ ਕਈ ਸੱਜਣ ਕਹਿੰਦੇ ਨੇ ਮਾਤਾ ਜੀ ਨੇ ਹੀਰਾ ਚੱਟਿਆ, ਕੋਈ ਕੁਝ ਕੋਈ ਕੁਝ ਨਹੀਂ। ਪਿਆਰਿਓ, ਉਹ ਮਾਤਾ ਉਸ ਅਕਾਲ ਪੁਰਖ ਦੇ ਭਾਣੇ ਵਿੱਚ ਰਹੀ ਏ, ਬੱਚਿਆਂ ਦੀ ਖਬਰ ਸੁਣੀਏ ਤੇ ਮਾਤਾ ਜੀ ਵੀ ਭਰਪੁਰ ਪਿਆਨਾ ਕਰ ਗਏ। ਜਦੋਂ ਅਕਾਲ ਚਲਾਣਾ ਕਰ ਗਏ, ਮਾਤਾ ਜੀ ਵੀ ਤੇ ਸਾਹਿਬਜ਼ਾਦੇ ਵੀ ਸ਼ਹੀਦ ਕਰ ਦਿੱਤੇ। ਸਿੱਖ ਵਿਦਵਾਨ ਇਹ ਵੀ ਕਹਿੰਦੇ ਨੇ ਕਿ ਮਾਤਾ ਜੀ ਨੂੰ ਵੀ ਸ਼ਹੀਦ ਕੀਤਾ ਗਿਆ। ਜਦੋਂ ਸ਼ਹਾਦਤ ਹੋ ਗਈ, ਉਹ ਹਿੰਦੁਸਤਾਨ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੰਸਕਾਰ ਕਰਨ ਲਈ ਲੋਕ ਜ਼ਮੀਨ ਵੀ ਨਹੀਂ ਦਿੰਦੇ ਪਏ। ਧਰਤੀ ਉਹੀ ਏ ਜਿਸ ਨੂੰ ਸਾਹਿਬ ਨੇ ਆਜ਼ਾਦ ਕਰਾਉਂਦੇ ਪਏ ਨੇ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀਆਂ ਲਾਸ਼ਾਂ ਉੱਥੇ ਸਰਹੰਦ ਵਿੱਚ ਪਈਆਂ ਨੇ ਤੇ ਸਾਧ ਸੰਗਤ ਕੋਈ ਸੰਸਕਾਰ ਕਰਨ ਲਈ ਜ਼ਮੀਨ ਨਹੀਂ, ਉਹ ਸਥਾਨ ਹੀ ਦਿੰਦਾ ਪਿਆ। ਉਸ ਵਕਤ ਦੀਵਾਨ ਟੋਡਰ ਮਲ ਉੱਠੇ। ਕੁਝ ਵਿਦਵਾਨ ਕਹਿੰਦੇ ਨੇ ਇਹਦੇ ਘਰ ਸੰਤਾਨ ਨਹੀਂ ਸੀ। ਅਕਸਰ ਘਰ ਵਾਲੀ ਇੱਕ ਗੱਲ ਕਹਿੰਦੀ ਸੀ, ਰੱਬ ਨੇ ਦੌਲਤ ਬੜੀ ਦਿੱਤੀ ਏ ਪਰ ਘਰ ਵਿੱਚ ਸੰਤਾਨ ਨਹੀਂ। ਤੇ ਜਦੋਂ ਬੱਚਿਆਂ ਦੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਤੇ ਇਹਨਾਂ ਨੇ ਰੁਪਈਏ ਲਏ ਨੇ, ਸੋਨੇ ਦੀਆਂ ਮੋਹਰਾਂ ਲਈਆਂ ਨੇ, ਤੇ ਉਸ ਵਕਤ ਜ਼ਮੀਨ ਖਰੀਦੀ ਗਈ ਜੋਤੀ ਸਵਰੂਪ, ਜਿੱਥੇ ਅੱਜ ਸਾਰਾ ਸਿੱਖ ਜਗਤ ਝੁਕਦਾ ਹੈ, ਇਹ ਟੋਡਰਮੱਲ ਨੇ ਖਰੀਦੀ ਸੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਦੇ ਪੁੱਤਰਾਂ ਦਾ ਸੰਸਕਾਰ ਆਪਣੇ ਹੱਥੀ ਕੀਤਾ ਸੀ। ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ, ਗੁਰੂ ਕਲਗੀ ਵਾਲੇ ਸੱਚੇ ਪਿਤਾ ਬੈਠੇ ਨੇ ਰਾਏ ਕੱਲੇ ਦੇ ਕੋਲ। ਪ੍ਰੋਫੈਸਰ ਪੂਰਨ ਸਿੰਘ ਲਿਖਦਾ, ਉਸ ਵਕਤ ਆਵਾਜ਼ ਦਿੱਤੀ ਰਾਏ ਕੱਲਾ, ਕਹਿੰਦਾ ਸਤਿਗੁਰੂ ਮੇਰੇ ਲਾਇਕ ਕੋਈ ਸੇਵਾ ਹੋਵੇ। ਤੇ ਸਾਹਿਬ ਜੀ ਇੱਕ ਗੱਲ ਕਹਿੰਦੇ ਨੇ, ਰਾਏ ਕੱਲਾ ਇੱਕ ਕੰਮ ਕਰੇਗਾ, ਮੇਰੇ ਛੋਟੇ ਬੱਚਿਆਂ ਦਾ ਪਤਾ ਨਹੀਂ, ਬੁੱਢੜੀ ਮਾਂ ਦਾ ਪਤਾ ਨਹੀਂ, ਤੇਰੇ ਕੋਲ ਕੋਈ ਬੰਦਾ ਹੈ ਉਹਨਾਂ ਦੀ ਖਬਰ ਲੈ ਕੇ ਆਵੇ। ਪੂਰਨ ਸਿੰਘ ਕਹਿੰਦਾ, ਉਹ ਸਿੱਖਾ ਇੱਥੇ ਇੱਕ ਪਿਤਾ ਵਾਲੇ ਹਿਰਦੇ ਨਾਲ ਸੋਚ, ਆਪਣੇ ਹਿਰਦੇ ਨਾਲ ਤੂੰ ਦੇਖ, ਜਿਹਦੇ ਪੁੱਤਰ ਕਈ ਦਿਨਾਂ ਦੇ ਵਿਛੜੇ ਹੋਣ ਉਹਨੇ ਕਿਹੜੇ ਹਿਰਦੇ ਨਾਲ ਇਹ ਗੱਲ ਕਹੀ। ਰਾਏ ਕੱਲਾ ਤੂੰ ਇੱਕ ਕੰਮ ਕਰ, ਜੇ ਸੇਵਾ ਕਰ ਸਕਣਾ ਸਰਹੰਦ ਅੰਦਰ ਕੋਈ ਆਦਮੀ ਭੇਜ, ਮੇਰੇ ਬੱਚਿਆਂ ਦਾ ਖਬਰਸਾਰ ਤਾਂ ਲੈ ਕੇ ਆਵੇ। ਉਸੇ ਵਕਤ ਉਹਨੇ ਆਪਣੇ ਹਲਕਾਰੇ ਨੂੰ ਬੁਲਾਇਆ, ਹਲਕਾਰੇ ਦਾ ਮਤਲਬ ਇੱਕ ਥਾਂ ਤੋਂ ਦੂਜੀ ਥਾਂ ਸੰਦੇਸ਼ ਲਿਜਾਣ ਵਾਲਾ। ਉਸ ਹਲਕਾਰੇ ਦਾ ਨਾਮ ਸੀ ਨੂਰਾ ਮਾਹੀ, ਕੁਝ ਮਾਹੀ ਸ਼ਬਦ ਇਸ ਕਰਕੇ ਵਰਤਦੇ ਨੇ, ਉਹ ਮਹੀਆਂ ਦਾ ਪਾਲੀ ਸੀ। ਨੂਰੇ ਮਾਹੀ ਨੂੰ ਤੋਰਿਆ, ਸਾਹਿਬ ਕਹਿੰਦੇ ਨੂਰਿਆ ਜਾ ਖਸ ਰਿਹੰਦ ਦੀ ਧਰਤੀ ਤੇ, ਦੇਖ ਕੇ ਆ ਕਿ ਛੋਟੇ ਸਾਹਿਬਜ਼ਾਦਿਆਂ ਨਾਲ ਤੇ ਮਾਤਾ ਦਾ ਕੀ ਹਾਲ ਏ। ਸਾਹਿਬ ਟਿਕ ਗਏ ਨੇ, ਨੂਰਾ ਮਾਈ ਸਰਹੰਦ ਨੂੰ ਗਿਆ ਤੇ ਕਹਿੰਦੇ ਨੇ, ਜਦੋਂ ਸਰਹੰਦ ਪਹੁੰਚਿਆ ਖਬਰ ਸੁਣੀ ਕਿ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰੀ ਸ਼ਹੀਦ ਹੋ ਚੁੱਕੇ ਨੇ। ਤੁਰਦਾ ਤੇ ਹੁਣ ਗੁਰੂ ਗੋਬਿੰਦ ਸਿੰਘ ਵੱਲ ਪੈਰ ਪੱਟਣ ਨੂੰ ਚਿੱਤ ਨਹੀਂ ਕਰਦਾ, ਕਿਹੜੇ ਮਨ ਨਾਲ ਜਾ ਕੇ ਕਹਾਂਗਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਤੇਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਕਿਹੜੇ ਮੂੰਹ ਨਾਲ ਜਾ ਕੇ ਕਹਾਂਗਾ ਕਿ ਗੁਰੂ ਗੋਬਿੰਦ ਸਿੰਘ ਜੀ ਬੁੱਢੜੀ ਮਾਂ ਸ਼ਹੀਦ ਹੋ ਗਈ ਏ, ਪਰ ਸਤਿਗੁਰੂ ਬੈਠੇ ਨੇ। ਪੂਰਨ ਸਿੰਘ ਕਹਿੰਦਾ, ਉਸ ਵਕਤ ਆਵਾਜ਼ ਦਿੰਦੇ ਨੇ ਰਾਏ ਕੱਲਾ, ਆ ਰੁੱਖ ਤੇ ਚਾੜ ਖਾਂ ਕਿਸੇ ਮਨੁੱਖ ਨੂੰ, ਮੇਰੇ ਪੁੱਤਰਾਂ ਦੀ ਅਜੇ ਖਬਰ ਨਹੀਂ ਆਈ, ਪਤਾ ਤਾਂ ਕਰਕੇ ਆ ਕਿ ਮੇਰੇ ਪੁੱਤਰਾਂ ਦੀ ਖਬਰ ਲੈ ਕੇ ਮਾਈ ਆਉਂਦਾ ਕਿ ਨਹੀਂ। ਕਹਿੰਦੇ ਨੇ ਸਿੱਖ ਚੜ੍ਹਦਾ ਤੇ ਰੁੱਖ ਤੋਂ ਥੱਲੇ ਉਤਰ ਕੇ ਕਹਿੰਦਾ, ਦਾਤਾ ਅਜੇ ਨੂਰਾ ਨਹੀਂ ਆਇਆ, ਉਧਰ ਸ਼ਾਮ ਢਲਦੀ ਪਈ ਏ। ਸਾਹਿਬ ਕਹਿੰਦੇ ਨੇ, ਹੁਣ ਦੇਖ ਤੇ ਦੂਰੋਂ ਦਿਸਦਾ ਪਿਆ ਨੂਰਾ ਮਾਹੀ ਤੁਰਿਆ ਆਉਂਦਾ, ਪੈਰ ਪੁੱਟਦਾ ਪਰ ਬੜੇ ਆਸਤਾ, ਸਿੱਖਾਂ ਨੇ ਆਪਣੇ ਹਿਰਦੇ ਪੁੱਟ ਲਏ ਨੇ, ਪਤਾ ਨੀ ਹੁਣ ਕੀ ਖਬਰ ਮਿਲਣੀ ਏ, ਕੀ ਸਾਨੂੰ ਸੰਦੇਸ਼ ਮਿਲਣਾ। ਪਰ ਕਲਗੀ ਵਾਲੇ ਗੰਭੀਰ ਟਿਕੇ ਨੇ, ਆਰਾਮ ਨੂੰ ਸਭ ਕੁਝ ਦੇਖਦੇ ਪਏ ਨੇ। ਇੰਨੀ ਦੇਰ ਨੂੰ ਨੂਰਾ ਮਾਹੀ ਆ ਗਿਆ, ਸੂਰਜ ਛਿਪਦਾ ਪਿਆ ਤੇ ਨੂਰੇ ਮਾਹੀ ਨੇ ਆਪਣੇ ਚਿਹਰੇ ਨੂੰ ਲੁਕਾ ਲਿਆ। ਸਾਹਿਬ ਕਹਿਣ ਲੱਗੇ, ਨੂਰਿਆ ਬੋਲ, ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਦਾ ਹਾਲ ਪੁੱਛਦੇ ਨੇ, ਸੁਣਾ ਕੀ ਬੀਤੀ। ਕਹਿਣ ਲੱਗਾ, ਦਾਤਿਆ ਕਿਉਂ ਜੀ ਮਨਹੂਸ ਸ਼ਾਮ ਆਈਏ, ਮੈਂ ਆਪਣੇ ਮੁੱਖ ਤੋਂ ਕੱਪੜਾ ਉਤਾਰ ਕੇ ਕਿਵੇਂ ਦੱਸਾਂ ਕਿ ਤੇਰੇ ਬੱਚਿਆਂ ਨਾਲ ਉਸ ਧਰਤੀ ਤੇ ਕੀ ਬੀਤੀ ਜੇ। ਕਹਿਣ ਲੱਗੇ, ਨੂਰਿਆ ਇਹ ਪਹਿਲੀ ਸ਼ਾਮ ਨਹੀਂ, ਇਹ ਤੀਜੀ ਸ਼ਾਮ ਆਈ ਏ। ਕਹਿਣ ਲੱਗਾ, ਦਾਤਿਆ ਇਹ ਤੀਜੀ ਸ਼ਾਮ। ਕਹਿਣ ਲੱਗੇ, ਹਾਂ ਤੂੰ ਸੁਣਾ ਦੇ, ਦੋ ਸ਼ਾਮਾਂ ਮੈਂ ਦੇਖ ਲਈਆਂ ਨੇ, ਅੱਜ ਤੀਜੀ ਆ ਤੇ ਚੇਤੇ ਰੱਖੀਏ ਤੀਜੀ ਸ਼ਾਮ ਆਖਰੀ ਆ, ਇਸ ਤੋਂ ਬਾਅਦ ਕਿਸੇ ਦੀਆਂ ਸ਼ਾਮਾਂ ਪੈਣੀਆਂ ਨੇ, ਗੁਰੂ ਗੋਬਿੰਦ ਸਿੰਘ ਕੋਲ ਕੋਈ ਸ਼ਾਮਾਂ ਨੂੰ ਸੰਦੇਸ਼ ਇਸ ਤੋਂ ਬਾਅਦ ਨਹੀਂ ਉਹ ਪਹੁੰਚਣਾ। ਰਾਏ ਕੱਲਾ ਕਹਿੰਦਾ, ਤੀਜੀ ਸ਼ਾਮ। ਕਹਿਣ ਲੱਗੇ, ਉਸ ਦਿਨ ਆਨੰਦਪੁਰ ਵੀ ਸ਼ਾਮ ਸੀ, ਦਿਨ ਛਪਦਾ ਪਿਆ ਸੀ, ਜਿੱਦਣ ਭਾਈ ਜੈਤਾ ਕੀਰਤਪੁਰ ਸਾਹਿਬ ਪਹੁੰਚਿਆ ਸੀ ਸੂਰਜ ਛਿਪਦਾ ਸੀ, ਤੇ ਉਹ ਵੀ ਸ਼ਾਮ ਮੈਂ ਦੇਖੀ ਜਿੱਦਣ ਮੈਂ ਆਪਣੇ ਪਿਤਾ ਦੇ ਸੀਸ ਨੂੰ ਝੋਲੀ ਵਿੱਚ ਪਾਇਆ ਸੀ। ਆ ਕੁਝ ਦਿਨ ਲੰਘੇ, ਦੂਜੀ ਸ਼ਾਮ ਆਈ ਸੀ ਜਦੋਂ ਚਮਕੌਰ ਦੀ ਗੜੀ ਵਿੱਚ ਜਿੰਨ ਛਿਪਦਿਆਂ ਮੈਂ ਆਪਣੇ ਪੁੱਤਰ ਜੁਝਾਰ ਸਿੰਘ ਨੂੰ ਸ਼ਹੀਦ ਹੁੰਦਿਆਂ ਦੇਖਿਆ, ਮੈਂ ਤਾਂ ਸ਼ਾਮਾਂ ਦੇ ਸੰਦੇਸ਼ ਸੁਣਦਾ ਆਦੀ ਹੋ ਗਿਆ, ਹੁਣ ਤੂੰ ਘਬਰਾ ਨਾ, ਮੈਨੂੰ ਦੱਸ ਅੱਜ ਸ਼ਾਮ ਕੀ ਵਾਪਰਦਾ ਪਿਆ। ਕਹਿੰਦੇ ਨੇ, ਨੂਰੇ ਮਾਹੀ ਨੇ ਇੱਕ ਗੱਲ ਕਹੀ, ਕਹਿੰਦਾ ਰੋਂਦਿਆਂ, ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਤੇਰੇ ਦੋਨੋਂ ਪੁੱਤਰ ਸ਼ਹੀਦ ਕਰ ਦਿੱਤੇ ਗਏ ਨੇ, ਦੋਨਾਂ ਨੂੰ ਨੀਹਾਂ ਵੀ ਚਿਣਿਆ, ਕੋਹ ਦਿੱਤਾ, ਰਾਏ ਕੱਲੇ ਦੀਆਂ ਭੁੱਬਾਂ ਨਿਕਲ ਗਈਆਂ। ਨਾਲ ਬੈਠੇ ਗੁਰੂ ਕੇ ਸਿੱਖ ਰੋਣ ਲੱਗ ਪਏ। ਗੁਰੂ ਗੋਬਿੰਦ ਸਿੰਘ ਨੇ ਹੱਥ ਵਿੱਚ ਤੀਰ ਪਕੜਿਆ, ਹੁਣ ਤੱਕੋ ਕਦੀ ਗੁਰੂ ਗੋਬਿੰਦ ਸਿੰਘ ਜੀ ਦੀ ਨੀਤੀ, ਜੇ ਸਿੱਖੜੇ ਸਿੱਖੋ ਕਿਤੇ ਸੰਘਰਸ਼ ਕਰਨ ਦੀ ਜਾਇਜ਼ ਤੇ ਗੁਰੂ ਗੋਬਿੰਦ ਸਿੰਘ ਤੋਂ ਸਿੱਖੋ। ਚਮਕੌਰ ਦੀ ਗੜੀ ਏ, ਦੋਨੋਂ ਪੁੱਤਰ ਸ਼ਹੀਦ ਨੇ, ਜੇ ਪੁੱਤਰ ਦੀ ਲਾਸ਼ ਦੇ ਕੋਲੋਂ ਨਿਕਲਦੇ ਨੇ, ਕਦੀ ਨੀ ਚਮਕੌਰ ਦੀ ਗੜੀ ਵਿੱਚ ਕਿਤੇ ਵੀ ਨੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਮੈਂ ਜ਼ਾਲਮ ਰਾਜ ਦੀ ਜੜ ਪੱਟੀ। ਅਸੀਂ ਸ਼ਬਦ ਵਰਤਨੇ ਆ। ਮੈਂ ਤੁਰਕਾਂ ਦੀ ਜੜ ਪੜ ਦਿੱਤੀ, ਮੈਂ ਅਰਜ਼ ਕੀਤੀ ਸੀ ਸ਼ਬਦ ਤੁਰਕ ਨਹੀਂ, ਸ਼ਬਦ ਜ਼ਾਲਮ ਏ। ਆਖਿਰ ਗਨੀ ਖਾਂ ਤੇ ਨਬੀ ਖਾਂ ਵੀ ਤੁਰਕ ਨੇ, ਜਿਹੜਾ ਮੰਜਾ ਚੁੱਕਦੇ ਪਏ ਨੇ ਜਾਨ ਤੇ ਖੇਡ ਕੇ। ਪੀਰ ਬੁੱਧੂ ਸ਼ਾਹ ਵੀ ਨਮਾਜ਼ੀ ਏ, ਧੀਖਣ ਸ਼ਾਹ ਵੀ ਨਮਾਜ਼ੀ ਏ, ਮਲੇਰ ਕੋਟਲੀਆ ਵੀ ਹੋਵੇ ਤੁਰਕ ਦੀ ਨਹੀਂ। ਹੁਣ ਉਧਰ ਖਬਰ ਪਹੁੰਚੀ, ਵੱਡੇ ਸਾਹਿਬਜ਼ਾਦੇ ਸ਼ਹੀਦ ਨੇ ਗੁਰੂ ਗੋਬਿੰਦ ਸਿੰਘ ਬਿਲਕੁਲ ਨਹੀਂ ਕਹਿੰਦੇ ਪਏ ਕਿ ਮੈਂ ਜ਼ਾਲਮ ਦੀ ਜੜ ਪੜ ਦਿੱਤੀ। ਇਹ ਕਹਿੰਦੇ ਪਏ ਨੇ ਕੋਈ ਨਹੀਂ ਕਿ ਆ ਜੰਗ ਹੋਈ, ਆਪਸ ਵਿੱਚ ਲੜ ਕੇ ਸ਼ਹੀਦ ਹੋਏ, ਪਰ ਜਦੋਂ ਛੋਟੀਆਂ ਦੀ ਖਬਰ ਮਿਲੀ ਤੇ ਉਰੋਂ ਗੁਰੂ ਗੋਬਿੰਦ ਸਿੰਘ ਨੇ ਕਾਹੀ ਦਾ ਬੂਟਾ ਪੜ ਦਿੱਤਾ। ਇਹ ਕਿਉਂ ਪਹਿਲਾਂ ਕਿਉਂ ਨਹੀਂ ਪਤਿਆ? ਕਿਉਂਕਿ ਪਹਿਲਾਂ ਪੁੱਤਰ ਲੜਦੇ ਸ਼ਹੀਦ ਹੋਏ ਨੇ, ਜੇ ਦੋ ਤੀਰ ਵੱਜੇ ਨੇ ਤੇ ਚਾਰ ਕਿਸੇ ਨੂੰ ਮਾਰੇ ਵੀ ਨੇ, ਜੇ ਇੱਕ ਗੋਲੀ ਸੀਨੇ ਵਿੱਚ ਲੱਗੀ ਹੈ ਤੇ ਦੋ ਕਿਸੇ ਦੇ ਛਾਤੀ ਵਿੱਚ ਠੰਡੀਆਂ ਵੀ ਕੀਤੀਆਂ ਨੇ। ਇਸ ਕਰਕੇ ਕਾਹੀ ਦਾ ਬੂਟਾ ਪੱਟਿਆ। ਪੁੱਤਰ ਭਾਵੇਂ ਗੁਰੂ ਗੋਬਿੰਦ ਸਿੰਘ ਦਾ ਹੋਵੇ ਤੇ ਪੁੱਤਰ ਭਾਵੇਂ ਕਿਸੇ ਮੁਸਲਮਾਨ ਦਾ ਹੋਵੇ, ਜਦੋਂ ਮਜ਼ਲੂਮ ਤੇ ਜ਼ੁਲਮ ਹੋਵੇਗਾ ਉਦੋਂ ਉਸ ਰਾਜ ਦੀਆਂ ਜੜਾਂ ਜ਼ਰੂਰ ਪੱਟੀਆਂ ਜਾਣਗੀਆਂ। ਕਿਉਂਕਿ ਬੇਦੋਸ਼ੇ ਨੇ, ਉਹ ਮਜ਼ਲੂਮ ਨੇ, ਉਹਨਾਂ ਨੇ ਹੱਥ ਨਹੀਂ ਚੁੱਕਿਆ, ਉਹਨਾਂ ਨੇ ਬੰਦੂਕ ਨਹੀਂ ਪਕੜੀ। ਜਦੋਂ ਕਾਹੀ ਦਾ ਬੂਟਾ ਪੱਟਣ ਲੱਗੇ ਨੇ, ਸਿੱਖਾਂ ਨੇ ਚਰਨ ਪਕੜ ਲਏ ਤੇ ਲਿਖਦਾ ਪੂਰਨ ਸਿੰਘ ਸਾਹਿਬ, ਕਹਿੰਦਾ ਰੋਵੋ ਨਾ। ਸਤਿਗੁਰੂ ਕਹਿੰਦੇ ਨੇ ਸਿੱਖੋ ਰੋਵੋ ਨਾ, ਮੇਰੇ ਪੁੱਤਰ ਮਰੇ ਨਹੀਂ। ਪੁੱਛਿਆ ਦਾਤਾ ਕਿਉਂ, ਤੇ ਗੰਭੀਰ ਆਵਾਜ਼ ਵਿੱਚ ਪੜ੍ਹਦੇ ਨੇ, ਕਬੀਰ ਸੰਤ ਮੂਵੇ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਕਤ ਬਾਪੜੇ ਜੋ ਹਟੈ, ਹਟ ਬਕਾਏ, ਰੋਵੋ ਨਾ। ਸਾਹਿਬ ਪਿੰਡ ਕਹਿੰਦੇ ਨੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਕਹਿਣ ਲੱਗੇ ਰੋਵੋ ਨਾ। ਸੱਜਣੋ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ। ਇੱਥੇ ਹਜ਼ੂਰ ਦੇ ਚਰਨ ਪਕੜੇ, ਸਾਹਿਬ ਨੇ ਕਾਹੀ ਦਾ ਬੂਟਾ ਪੱਟ ਕੇ ਕਿਹਾ, ਲੈ ਉਹ ਰਾਏ ਕੱਲਾ, ਅੱਜ ਮੈਂ ਜ਼ਾਲਮ ਰਾਜ ਦੀ ਜੜ ਪੜ ਦਿੱਤੀ। ਇੱਥੇ ਕਵੀ ਨੇ ਬੜੇ ਕਮਾਲ ਦੀ ਗੱਲ ਕਹੀ, ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਜਦੋਂ ਇਹਨਾਂ ਦੇ ਚਰਨ ਪਕੜੇ ਨੇ ਸਿੱਖਾਂ ਨੇ, ਰੋ ਰੋ ਕੇ ਸਾਹਿਬ ਦੇ ਚਰਨ ਧੋ ਦਿੱਤੇ, ਤੇ ਰਾਏ ਕੱਲਾ ਕਹਿੰਦਾ ਪਾਤਸ਼ਾਹ, ਦਇਆ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਅਗਾਂ ਕੁਝ ਨਹੀਂ ਕਹਿ ਸਕਿਆ। ਉਹ ਕਵੀ ਕਹਿੰਦਾ ਸਾਹਿਬ ਕਹਿੰਦੇ ਨੇ ਦਇਆ ਸਿਆ ਪਾਤਸ਼ਾਹ ਨਾ ਕਹੇ। ਪੁੱਛਿਆ ਕਿਉਂ? ਕਹਿਣ ਲੱਗੇ ਪਾਤਸ਼ਾਹ ਤਾਂ ਉਹ ਹੋਵੇ ਜਿਹੜਾ ਸਭ ਕੁਝ ਇੱਕੋ ਵਾਰੀ ਸੌਂਪ ਦੇਵੇ। ਸੱਜਣਾ, ਉੱਥੇ ਉਹਨੇ ਚਾਰ ਪੰਕਤੀਆਂ ਕਹੀਆਂ ਦਰਦਨਾਕ। ਕਹਿਣ ਲੱਗੇ ਭਾਈ ਦਇਆ ਸਿੰਘ ਜੀ, ਢਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਉਦੋਂ ਪਿਤਾ ਮੈਂ ਇਸ ਦੇਸ਼ ਤੋਂ ਵਾਰਿਆ, ਮੈਂ ਮਾਤਾ ਗੁਜਰੀ, ਵਿੱਚ ਸਰਹੰਦ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ, ਚਾਰ ਪੁੱਤਰ ਸਨ ਬਖਸ਼ੇ ਪਰਮਾਤਮਾ ਨੇ, ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ, ਮਤ ਕਹੋ ਸਿੱਖੋ ਮੈਨੂੰ ਸ਼ਹਿਨਸ਼ਾਹ ਕਿਸ਼ਤਾ ਨਾਲ ਤਾਂ ਕਰਜ਼ ਉਤਾਰਿਆ ਮੈਂ। ਮੈਂ ਉਸ ਮਾਲਕ ਦਾ ਸ਼ੁਕਰ ਪਿਆ ਕਰਨਾ ਵਾ। ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਜ਼ਾਲਮ ਰਾਜ ਦੀ ਜੜ ਪੱਟੀ। ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਤੇ ਲਿਖਦੇ ਪਏ ਨੇ ਔਰੰਗਜ਼ੇਬ, ਮਤ ਘਬਰਾ, ਮੇਰੇ ਚਾਰ ਪੁੱਤਰ ਕੋਹ ਕੇ ਮਾਰ ਦਿੱਤੇ, ਅਜੇ ਖਾਲਸਾ ਬੈਠਾ, ਕਿੰਨੇ ਕੁ ਕੋਹ ਕੇ ਮਾਰੇਗਾ। ਪਿਆਰਿਓ, ਇਸੇ ਧਰਤੀ ਤੇ ਰਾਏ ਕੱਲੇ ਨੇ ਚਰਨ ਪਕੜ ਕੇ ਕਿਹਾ ਸੀ ਦਾਤਾ, ਮੁਸਲਮਾਨ ਤਾਂ ਮੈਂ ਵੀ ਹਾਂ। ਸਾਹਿਬ ਨੇ ਅਸੀਸ ਦਿੱਤੀ, ਰਾਏ ਕੱਲਾ ਆ ਕਿਰਪਾਨ ਮੇਰੀ ਸਾਂਭ ਕੇ ਰੱਖੀ, ਜਿੰਨੀ ਦੇਰ ਤੱਕ ਸਤਿਕਾਰ ਕਰੇਗਾ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ, ਤੇਰੇ ਘਰ ਘਾਟਾ ਨਹੀਂ ਰਹਿਣਾ, ਬੇਅਦਬੀ ਨਾ ਕਰੀ। ਕਵੀ ਸੰਤੋਖ ਸਿੰਘ ਕਹਿੰਦੇ ਨੇ ਉਹਨੇ ਅਦਬ ਕੀਤਾ, ਉਹਦੇ ਪੁੱਤਰ ਨੇ ਅਦਬ ਕੀਤਾ, ਤੇ ਕਵੀ ਜੀ ਕਹਿੰਦੇ ਨੇ ਜਦੋਂ ਅਸੀਂ ਛੋਟੇ ਸਾਂ ਉਹਦੇ ਪੋਤਰੇ ਨੇ ਬੇਅਦਬੀ ਕੀਤੀ, ਪਰ ਪੋਤੇ ਨੇ ਤੇ ਉਸੇ ਕਿਰਪਾਨ ਦੇ ਨਾਲ ਉਹਦੀ ਮੌਤ ਹੋ ਗਈ ਸੀ। ਉਹ ਸ੍ਰੀ ਸਾਹਿਬ ਗੁਰਦੁਆਰਾ ਸਿਰਪਾਓ ਸਾਹਿਬ ਨਾਭੇ ਵਿਖੇ ਪਈ ਹੈ। ਖੈਰ, ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਜ਼ਫਰਨਾਮਾ ਲਿਖਦੇ ਨੇ ਤਾਂ ਵੀ ਉਹ ਚੜ੍ਹਦੀ ਕਲਾ ਦੇ ਅੰਦਰ, ਤੇ ਅੱਜ ਉਹਨਾਂ ਬਾਬਿਆਂ ਨੂੰ ਅਸੀਂ ਯਾਦ ਪੈ ਕਰਨੇ ਆ, ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ ਵਾਂ। ਗੁਰੂ ਕੇ ਪਿਆਰਿਓ, ਕਦੀ ਉਹਨਾਂ ਦੇ ਜੀਵਨ ਨੂੰ ਤੱਕੋ, ਉਹ ਖਲੋ ਕੇ ਇੱਕ ਆਵਾਜ਼ ਕਹਿੰਦੇ ਨੇ ਸਰਿਆਂ ਦੇ ਅੰਦਰ ਕਿ ਅਸੀਂ ਚਾਰ ਨਹੀਂ, ਅਸੀਂ ਹਜ਼ਾਰ ਹਾਂ। ਤੇ ਕਰਮ ਸਿੰਘ ਹਿਸਟੋਰੀਅਨ ਲਿਖਦੇ ਨੇ, ਸਿੱਖਾਂ ਨੇ ਇੱਕ ਦ੍ਰਿੜ ਇਰਾਦਾ ਕਰ ਲਿਆ ਕਿ ਓਨੀ ਦੇਰ ਤੱਕ ਚੈਨ ਨਾਲ ਨਹੀਂ ਬਹਿਣਾ ਜਿੰਨੀ ਦੇਰ ਤੱਕ ਅਸੀਂ ਸਰਹੰਦ ਨੂੰ ਗਰਕ ਨਹੀਂ ਕਰ ਦਿੰਦੇ। ਕਰਮ ਸਿੰਘ ਹਿਸਟੋਰੀਅਨ ਨੇ ਕੁਝ ਕੁ ਉਦਾਹਰਣਾਂ ਦਿੱਤੀਆਂ ਨੇ, ਇਸ ਸ਼ਹਾਦਤ ਨੇ ਰੰਗ ਹੀ ਲਿਆਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੱਖਣ ਤੋਂ ਆਏ ਨੇ ਤੇ ਅੰਮ੍ਰਿਤ ਦੀ ਦਾਤ ਦੇ ਕੇ ਤੋਰਿਆ, ਤੇ ਇੱਕ ਗੱਲ ਕਹੀ ਸੀ ਗੁਰਬਖਸ਼ ਸਿਆ, ਚੱਲੇ ਤੂੰ ਸਰਹੰਦ ਵੀ ਪਹੁੰਚਣਾ, ਪਰ ਸਰਹੰਦ ਤੋਂ ਪਹਿਲਾਂ ਸੰਡੋਰੇ ਜ਼ਰੂਰ ਜਾਈ, ਉੱਥੇ ਇੱਕ ਮੇਰਾ ਪਰਮ ਮਿੱਤਰ ਪੀਰ ਬੁੱਧੂ ਸ਼ਾਹ ਸੀ, ਜਿਹਨੂੰ ਜ਼ਾਲਮ ਨੇ ਕੋਹ ਕੇ ਮਾਰਿਆ, ਉਸ ਜ਼ਾਲਮ ਨੂੰ ਸਜ਼ਾ ਜ਼ਰੂਰ ਦੇਵੀ। ਜਦੋਂ ਤੁਰਿਆ ਬਾਬਾ ਬੰਦਾ ਸਿੰਘ ਬਹਾਦਰ, ਕਹਿੰਦੇ ਨੇ ਪਹੁੰਚਣ ਲੱਗਾ ਸਰਹੰਦ ਤੇ ਕਰਮ ਸਿੰਘ ਹਿਸਟੋਰੀਅਨ ਕਹਿੰਦਾ ਉਹਨੇ ਇੱਕੋ ਗੱਲ ਕਹੀ ਸੀ, ਮੈਂ ਉਹਨੂੰ ਵੀ ਅਰਜ਼ ਕੀਤੀ ਸੀ ਕਿ ਸਿੱਖੋ ਚਮਕੌਰ ਦੀ ਗੜੀ ਤੇ ਸਰਹੰਦ ਦੀਆਂ ਨੀਆਂ ਆਪਣੇ ਵੀਰਾਂ ਨੂੰ ਆਵਾਜ਼ਾਂ ਪਈਆਂ ਮਾਰਦੀਆਂ। ਉਹ ਕਹਿੰਦਾ ਹਮਲਾ ਕੀਤਾ, ਸਰਹੰਦ ਨੂੰ ਫਤਿਹ ਕੀਤਾ ਤੇ ਬੰਦਾ ਸਿੰਘ ਬਹਾਦਰ ਨੇ ਕੁਝ ਕੁ ਇਮਾਰਤਾਂ ਰਹਿਣ ਦਿੱਤੀਆਂ। ਹੁਣ ਮੈਂ ਅਰਜ਼ ਕਰ ਰਿਹਾ, ਸਿੱਖਾਂ ਨੇ ਇੱਕ ਇਰਾਦਾ ਕੀਤਾ ਦ੍ਰਿੜਤਾ ਨਾਲ ਕਿ ਸਰਹੰਦ ਨੂੰ ਨਹੀਂ ਰਹਿਣ ਦੇਣਾ, ਤੇ ਜੋ ਇਰਾਦਾ ਕੀਤਾ ਦ੍ਰਿੜਤਾ ਨਾਲ ਉਹ ਪੂਰਾ ਹੋਇਆ। ਸਾਲ ਭਾਵੇਂ ਕਿੰਨੇ ਲੱਗ ਗਏ, ਸ਼ਹਾਦਤਾਂ ਕਿੰਨਾ ਹੋਈਆਂ। ਬੰਦਾ ਸਿੰਘ ਬਹਾਦਰ ਤੋਂ ਬਾਅਦ ਸੰਮਤ ਆਉਂਦਾ 1811। ਧਿਆਨ ਦੇਣਾ, ਮੈਂ ਕੁਝ ਕੁ ਸੰਮਤ ਅਰਜ਼ ਕਰਨ ਲੱਗਾ। ਕਰਮ ਸਿੰਘ ਹਿਸਟੋਰੀਅਨ ਕਹਿੰਦਾ ਕਿ ਉਸ ਵਕਤ ਸਿੱਖ 10,000 ਆਇਆ, ਉਹਨੇ ਸਰਹੰਦ ਨੂੰ ਚੀਰ ਕੇ ਪਾਰ ਨਿਕਲ ਗਿਆ, ਪਰ ਅਜੇ ਇਹ ਗਰਕ ਨਹੀਂ ਹੋਈ। ਸੰਮਤ ਆਇਆ 1814, ਉਦੋਂ ਫਿਰ ਸਿੱਖਾਂ ਨੇ ਹੱਲਾ ਕੀਤਾ, ਸਰਹੰਦ ਕੁਝ ਕੁ ਲੁੱਟੀ, ਫਿਰ ਨਿਕਲ ਗਿਆ, ਪੂਰੀ ਗਰਕ ਨਹੀਂ ਹੋਈ। ਸੰਮਤ ਆਇਆ 1816, ਫਿਰ ਇਹਨਾਂ ਹੱਲਾ ਕੀਤਾ। ਸੰਮਤ ਆਇਆ 1818, ਫਿਰ ਹਮਲਾ ਕੀਤਾ, ਤੇ ਜਦੋਂ ਇਹਨਾਂ ਪੰਜਵਾਂ ਹਮਲਾ ਕੀਤਾ ਸੰਮਤ 1820 ਦੇ ਅੰਦਰ, ਉਦੋਂ ਸਾਰੀ ਸਰਹੰਦ ਨੂੰ ਗਰਕ ਕਰ ਦਿੱਤਾ, ਤੇ ਕਹਿੰਦੇ ਸਿੱਖ ਸਰਦਾਰਾਂ ਨੇ ਉਸ ਸਰਹੰਦ ਦੇ ਉੱਪਰ ਹਲ ਵਾਇਆ ਸੀ ਤੇ ਹੁਕਮ ਕੀਤਾ ਸੀ ਕਿ ਸਰਹੰਦ ਦੀਆਂ 5-5 ਇੱਟਾਂ ਜਿਹੜੀਆਂ ਨੇ ਉਹ ਹਰ ਇੱਕ ਸਿੱਖ ਜਿਹੜਾ ਉਹ ਸਤਲੁਜ ਵਿੱਚ ਸੱਟ ਕੇ ਆਵੇ, ਕਿਉਂਕਿ ਗੁਰੂ ਮਾਰੀ ਸਰਹੰਦ ਹੈ। ਜਿਹੜਾ ਦ੍ਰਿੜ ਇਰਾਦਾ ਕੀਤਾ ਉਹਦੇ ਤੇ ਪਾਰ ਹੋਏ। ਪਿਆਰਿਓ, ਆਓ ਜਿਸ ਗੁਰੂ ਗੋਬਿੰਦ ਸਿੰਘ ਦੇ ਚਰਨ ਅਸੀਂ ਵੀ ਪਰਸ ਲਈਏ। ਮੈਂ ਅਰਜ਼ ਕਰਾਂ, ਕਦੀ ਉਸ ਗੁਰੂ ਗੋਬਿੰਦ ਸਿੰਘ ਦੇ ਬਣ ਕੇ ਤਾਂ ਦੇਖੋ। ਭਾਵਾਂ ਅਸੀਂ ਆਮ ਤੌਰ ਤੇ ਹੁਣ ਅਨਾਉਂਸ ਵੀ ਕਰਨੇ ਪਏ ਆ ਕਿ ਅੰਮ੍ਰਿਤ ਦੀ ਦਾਤ ਲਵੋ, ਗੁਰੂ ਵਾਲੇ ਬਣੋ, ਸਿੰਘ ਸਾਹਿਬ ਆ ਰਹੇ ਨੇ, ਉਹਨਾਂ ਨੂੰ ਅਸੀਂ ਜੀ ਆਇਆਂ ਵੀ ਕਹਿਣਾ, ਇਸ ਕਰਕੇ ਕਿਉਂਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਨੇ, ਉਸ ਤਖ਼ਤ ਤੋਂ ਆ ਰਹੇ ਨੇ। ਹਰ ਸਿੱਖ ਜਿਹੜਾ ਗੁਰੂ ਨਾਨਕ ਨਾਮ ਲੇਵਾ ਉਹਦੇ ਮਨ ਅੰਦਰ ਉਸ ਤਖ਼ਤ ਦਾ ਅਦਬੇ। ਪਰ ਆਪਾਂ ਗੁਰੂ ਗੋਬਿੰਦ ਸਿੰਘ ਦੇ ਬਣ ਕਿਉਂ ਨਹੀਂ ਜਾਂਦੇ? ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਬੜੇ ਕਮਾਲ ਦੀ ਗੱਲ ਕਹੀ ਸੀ, ਭਾਵਾਂ ਉਹ ਕਵੀ ਸੱਜਣ ਨੇ। ਉਹ ਕਹਿੰਦਾ ਹੈ, ਮੇਰਾ ਦਿਲ ਕੀਤਾ ਕਿ ਮੈਂ ਮੂਰਤੀਕਾਰ ਬਣ ਜਾਵਾਂ ਤੇ ਗੁਰੂ ਗੋਬਿੰਦ ਸਿੰਘ ਦੀ ਮੂਰਤ ਬਣਾਵਾਂ, ਤੇ ਮੂਰਤ ਬਣਾਉਣ ਤੋਂ ਬਾਅਦ ਸਤਲੁਜ ਦੇ ਵਿੱਚ ਜਲ ਪ੍ਰਵਾਹ ਕਰ ਦਿਆਂ ਤੇ ਥੱਲੇ ਲਿਖ ਦਿਆਂ ਇਹ ਵੀ ਗੁਰੂ ਗੋਬਿੰਦ ਸਿੰਘ ਦੀ ਮੂਰਤ ਨਹੀਂ। ਧਿਆਨ ਦੇਣਾ, ਸਿੱਖੀ ਦਾ ਸਿਧਾਂਤ ਕੀ ਹੈ? ਉਹ ਕਹਿੰਦਾ ਮੈਂ ਮੂਰਤ ਬਣਾਵਾਂ, ਥੱਲੇ ਲਿਖ ਦਿਆਂ ਗੁਰੂ ਗੋਬਿੰਦ ਸਿੰਘ ਤੇਰੀ ਇਹ ਮੂਰਤ ਨਹੀਂ, ਫਿਰ ਬਣਾਵਾਂ, ਫਿਰ ਜਲ ਪ੍ਰਵਾਹ ਕਰਦਿਆਂ, ਫਿਰ ਬਣਾਵਾਂ, ਫਿਰ ਪਾਣੀ ਵਿੱਚ ਜਲ ਪ੍ਰਵਾਹ ਕਰਾਂ, ਤੇ ਵੇਖਣ ਵਾਲੇ ਲੋਕ ਕਹਿਣ ਕਿ ਅੱਧੀ ਉਮਰ ਤਾਂ ਇਹ ਮੂਰਤੀਆਂ ਬਣਾਉਣ ਦੀ ਜਾ ਸਕਦਾ ਰਿਹਾ ਤੇ ਅੱਧੀ ਜ਼ਿੰਦਗੀ ਬਣਾਉਂਦਾ ਰਿਹਾ, ਪਰ ਮੋਏ ਤੋਂ ਬਣੀ ਇੱਕ ਵੀ ਨਾ। ਸ਼ਬਦ ਵਰਤਿਆ, ਮੋਏ ਤੋਂ ਬਣੀ ਇੱਕ ਵੀ ਨਾ। ਲੋਕ ਮੈਨੂੰ ਇਹ ਕਹਿਣ ਤੇ ਮੈਂ ਜਾ ਕੇ ਪੁੱਛਾਂ ਗੰਗਾ ਨੂੰ ਕਿ ਤੂੰ ਬੋਲ ਖਾਂ, ਤੇਰੇ ਕਿਨਾਰੇ ਤੇ ਕਲਗੀ ਵਾਲੇ ਨੇ ਬਾਲ ਚੋਜ ਕੀਤੇ, ਮੇਰਾ ਗੁਰੂ ਗੋਬਿੰਦ ਸਿੰਘ ਕਿਹੋ ਜਿਹਾ ਸੀ ਬਾਲ ਉਮਰ ਅੰਦਰ, ਮੈਨੂੰ ਬੋਲ ਕੇ ਦੱਸ, ਮੈਂ ਉਹਦੀ ਤਸਵੀਰ ਬਣਾਉਣੀ ਹੈ। ਪਰ ਗੰਗਾ ਬੋਲ ਕੇ ਕਹਿ ਨਾ, ਇੱਕੋ ਗੱਲ ਕਹਿ ਪੂਰਨ ਸਿਆ, ਤਸਵੀਰਾਂ ਬਣਾਉਣ ਤੁਰ ਪਏ, ਜਿਹੜਾ ਕਲਗੀ ਵਾਲੇ ਨੂੰ ਪਰਸ ਲੈਂਦਾ ਈ ਉਹ ਕਲਗੀ ਵਾਲੇ ਦੀ ਤਸਵੀਰ ਨੂੰ ਹਿਰਦੇ ਵਿੱਚ ਹੀ ਲੁਕਾ ਲੈਂਦਾ, ਬੋਲਦਾ ਨਹੀਂ। ਕਹਿੰਦਾ ਮੈਂ ਪੁੱਛਾਂ ਸਤਲੁਜ ਤੋਂ ਆ ਕੇ ਕਿ ਦੱਸ ਕਾ ਸੱਜਣਾ, ਤੇਰੇ ਕਿਨਾਰੇ ਕਲਗੀ ਵਾਲੇ ਰਹੇ, ਭਰਾਵਾ ਤੂੰ ਉਦਨ ਦਾ ਤੁਰਿਆ, ਮੇਰਾ ਗੁਰੂ ਗੋਬਿੰਦ ਸਿੰਘ ਕਿਹੋ ਜਿਹਾ ਸੀ? ਉਹ ਵੀ ਚੁੱਪੇ। ਮੈਂ ਪੁੱਛਾਂ ਜਾ ਕੇ ਨੰਦੇੜ ਦੀ ਗਦਾਵਰੀ ਤੋਂ ਕਿ ਮੇਰਾ ਗੁਰੂ ਗੋਬਿੰਦ ਸਿੰਘ ਕਿਹੋ ਜਿਹਾ, ਮੈਂ ਮੂਰਤ ਬਣਾਉਣੀ ਹੈ, ਉਹ ਵੀ ਚੁੱਪੇ। ਮੈਂ ਪੁੱਛਾਂ ਜਾ ਕੇ ਅਬਚਲ ਦੇ ਸ਼ਸਤਰਾਂ ਤੋਂ, ਮੇਰਾ ਗੁਰੂ ਗੋਬਿੰਦ ਸਿੰਘ ਕਿਹੋ ਜਿਹਾ, ਉਹ ਵੀ ਚੁੱਪੇ। ਤੇ ਕਹਿੰਦਾ ਜਦੋਂ ਮੈਂ ਸਾਰਿਆਂ ਨੂੰ ਪੁੱਛਿਆ ਤੇ ਇੱਕੋ ਆਵਾਜ਼ ਆਈ, ਉਹ ਪੂਰਨ ਸਿਆ, ਤੂੰ ਗੁਰੂ ਗੋਬਿੰਦ ਸਿੰਘ ਦੀਆਂ ਮੂਰਤਾਂ ਕਾਗਜ਼ ਤੇ ਨਾ ਬਣਾ। ਯਾਦ ਰੱਖੀ, ਗੁਰੂ ਗੋਬਿੰਦ ਸਿੰਘ ਦੀ ਮੂਰਤ ਕਾਗਜ਼ ਤੇ ਨਹੀਂ ਉਹ ਬਣਨੀ, ਯਤਨ ਵੀ ਕਰੇ ਤੇ ਤਾਂ ਵੀ ਨਹੀਂ ਬਣਨੀ। ਗੁਰੂ ਗੋਬਿੰਦ ਸਿੰਘ ਦੀ ਮੂਰਤ ਬਣਦੀ ਆ ਇੱਕ ਗੁਰਸਿੱਖ ਦੇ ਹਿਰਦੇ ਉੱਤੇ। ਤੂੰ ਹਿਰਦੇ ਤੇ ਮੂਰਤ ਬਣਾ, ਗੁਰੂ ਗੋਬਿੰਦ ਸਿੰਘ ਦੀ ਮੂਰਤ ਬਣਦੀ ਆ ਹਿਰਦੇ ਦੇ ਉੱਤੇ। ਤੇ ਪੂਰਨ ਸਿੰਘ ਅੱਗੇ ਲਿਖਦਾ, ਉੱਠੋ ਪੂਰਨ ਸਿੰਘ, ਛੱਡ ਕਾਗਜ਼ ਤੇ ਰੰਗਾਂ ਦੇ ਡੱਬੇ ਨੂੰ, ਚੱਲ ਕਿਸੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਦੇ ਦਰਸ਼ਨ ਕਰ, ਉਹਦੇ ਹਿਰਦੇ ਤੇ ਮੂਰਤ ਏ। ਤੇ ਜਦੋਂ ਪਰਦਾ ਚੁੱਕੇ ਤੇ ਥੱਲਿਓ ਮੂਰਤ ਕਹਿ ਤੂੰ ਮੈਂ, ਗੁਰੂ ਕਹਿ ਮੂਰਤ ਵਿੱਚੋਂ ਤੂੰ ਮੈਂ, ਤੇ ਸਿੱਖ ਕਹਿ ਮੈਂ ਤੂੰ, ਤੇ ਤੂੰ ਤੂੰ ਵਿੱਚ ਇੰਨਾ ਕੁ ਲੁਈਨ ਹੋ ਜਾਣ ਤੇ ਗੁਰੂ ਗੋਬਿੰਦ ਸਿੰਘ ਤੇ ਸਿੱਖ ਵਿੱਚ ਅੰਤਰ ਹੀ ਕੋਈ ਨਾ ਰਹੇ। ਅਖੀਰ ਵਿੱਚ ਕਹਿੰਦਾ, ਖਾਲਸਾ ਵੀਰ ਭੈਣ, ਅਸੀਂ ਕਾਗਜ਼ ਦੀਆਂ ਮੂਰਤਾਂ ਬਣਾਈਆਂ ਪਰ ਹਿਰਦੇ ਤੇ ਗੁਰੂ ਗੋਬਿੰਦ ਸਿੰਘ ਨੂੰ ਟਿਕਾਇਆ ਹੀ ਨਾ, ਹਿਰਦੇ ਤੇ ਉਹਦੀ ਮੂਰਤ ਬਣਾਈ ਨਾ, ਉਹਨੂੰ ਹਿਰਦੇ ਤੇ ਟਿਕਾ। ਤੇ ਯਾਦ ਰੱਖੀ, ਮੈਂ ਤੂੰ ਤੇ ਤੂੰ ਮੈਂ ਬਣ ਜਾਏਗਾ। ਉਹ ਇੱਕ ਗੱਲ ਕਹਿੰਦਾ ਕਿ ਤੂੰ ਸੁਹਾਗ ਵਾਲਾ ਬਣ ਜਾ, ਗੁਰੂ ਗੋਬਿੰਦ ਸਿੰਘ ਦੇ ਅੰਮ੍ਰਿਤ ਦੀ ਦਾਤ ਲੈ, ਅੰਮ੍ਰਿਤ ਦੀ ਦਾਤ ਲੈ ਕੇ ਕਮਾਈ ਕਰੀ, ਬਸ ਉਸੇ ਹਿਰਦੇ ਉੱਤੇ ਗੁਰੂ ਗੋਬਿੰਦ ਸਿੰਘ ਦੀ ਮੂਰਤ ਬਣ ਜਾਂਦੀ। ਪਿਆਰਿਓ ਆਓ ਆਪਾਂ ਵੀ ਉਸ ਗੁਰੂ ਦਾ ਸ਼ੁਕਰ ਕਰੀਏ। ਕਿੰਨਾ ਕੁ ਸ਼ੁਕਰ ਕਰਾਂਗੇ। ਮੈਂ ਅੱਲਾ ਯਾਰਖਾਂ ਜੋਗੀ ਦੀਆਂ ਇਹਨਾਂ ਪੰਕਤੀਆਂ ਨਾਲ ਸਮਾਪਤੀ ਕਰਨੀ ਚਾਹਾਂਗਾ। ਉਹਨੇ ਤਰਕ ਨਹੀਂ ਕੀਤਾ, ਉਹ ਹਕੀਕਤ ਕਹਿ ਰਿਹਾ। ਕਹਿੰਦਾ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਨਜ਼ਮ ਲਿਖਣਾ ਵਾ, ਹੈਰਾਨ ਹੁੰਦਾ ਵਾ, ਗੁਰੂ ਗੋਬਿੰਦ ਸਿੰਘ ਤੁਸੀਂ ਇੱਕ ਬੰਦੇ ਅੰਦਰ ਇੰਨੇ ਗੁਣ ਪਾ ਦਿੱਤੇ। ਹਿੰਦੁਸਤਾਨ ਦੀ ਪੁਰਾਣੀ ਫਿਲਾਸਫੀ ਏ, ਸਿਮਰਤੀਆਂ ਦੀ, ਪੁਰਾਣਾ ਦੀ, ਵੇਦਾਂ ਦੀ, ਕਿ ਚਾਰ ਬੰਦੇ ਵੱਖ ਵੱਖ ਚਾਰ ਕੰਮ ਕਰਦੇ ਨੇ। ਕਿ ਬ੍ਰਾਹਮਣ ਕੇਵਲ ਪੜ੍ਹ ਸਕਦਾ, ਪੜ੍ਹਾ ਸਕਦਾ, ਜਾਂ ਲੋਕਾਂ ਨੂੰ ਕਥਾ ਸੁਣਾਉਂਦਾ, ਜਾਂ ਉਹ ਵਖਿਆਨ ਦਿੰਦਾ। ਖੱਤਰੀ ਕੇਵਲ ਜੰਗ ਕਰਦਾ, ਵੈਸ਼ ਕੇਵਲ ਵਾਹੀ ਕਰਦਾ, ਤੇ ਸ਼ੂਦਰ ਜਿਹੜਾ ਉਹਦੇ ਭਾਗਾਂ ਵਿੱਚ ਪੜ੍ਹਨਾ ਕੀ, ਉਹਨੇ ਤਾਂ ਬਾਕੀ ਤਿੰਨਾਂ ਦੀ ਸੇਵਾ ਕਰਨੀ, ਝਾੜੂ ਲਾਉਣਾ, ਗੰਦ ਬਾਹਰ ਸੱਟਣਾ। ਉਹ ਕਹਿੰਦਾ ਹੈਰਾਨਗੀ ਦੀ ਗੱਲ, ਜਿਹੜਾ ਸਮਾਜ ਚਾਰ ਵਰਨਾ ਵਿੱਚ ਵੰਡਿਆ ਹੋਇਆ ਸੀ, ਮੇਰੇ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਚਾਰੇ ਗੁਣ ਇੱਕ ਦੇ ਅੰਦਰ ਭਰ ਦਿੱਤੇ ਨੇ। ਪੁੱਛਿਆ ਕਿਵੇਂ? ਕਹਿੰਦਾ ਜਦੋਂ ਮੈਂ ਦੇਖਣਾ ਨਾ ਤੇਰਾ ਬਾਬਾ ਦੀਪ ਸਿੰਘ ਦੀ ਜੀਵਨ ਦੀ ਗੱਲ ਕਰਦਿਆਂ, ਕਿ ਉਹਨਾਂ ਨੇ ਕਲਮ ਪਕੜੀਏ, ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਦੇ ਨੇ, ਉਦੋਂ ਤੇਰਾ ਸਿੱਖ ਮਹਾਨ ਪੰਡਿਤ ਏ, ਉਦੋਂ ਵਿਦਵਾਨ ਬ੍ਰਾਹਮਣ ਏ, ਤੇ ਜਦੋਂ ਉਹੀ ਖਬਰ ਸੁਣਦਾ ਕਿ ਅੰਮ੍ਰਿਤਸਰ ਦੀ ਧਰਤੀ ਤੇ ਹਮਲਾ ਹੋ ਗਿਆ, ਤੇ 80 ਸਾਲ ਦਾ ਬਾਬਾ ਕਲਮ ਰੱਖ ਕੇ ਖੰਡੇ ਨੂੰ ਹੱਥ ਪਾਉਂਦਾ, ਤੇ ਉਦੋਂ ਤੇਰਾ ਸਿੱਖ ਖੱਤਰੀ ਵਾਲਾ ਕੰਮ ਕਰਦਾ। ਕਹਿਣ ਲੱਗੇ ਜਦੋਂ ਉਹੀ ਹਲ ਵਾਹੁੰਦਾ ਤੇ ਦਸਵੰਧ ਕੱਢਦਾ, ਉਦੋਂ ਵੈਸ਼ ਵਾਲਾ ਕੰਮ ਕਰਦੀ, ਤੇ ਜਿਹੜੇ ਸ਼ੂਦਰ ਵਾਲੇ ਕੰਮ ਲੋਕੀ ਨਵਰਤ ਕਰਦੇ ਨੇ, ਤੇ ਤੇਰੀ ਕਮਾਈ ਵਾਲੇ ਸਿੱਖ ਸਾਰਾ ਦਿਨ ਲੰਗਰ ਦੇ ਭਾਂਡਿਆਂ ਵਿੱਚ ਖਲੋਤੇ ਰਹਿੰਦੇ ਨੇ, ਸਾਰਾ ਦਿਨ ਝਾੜੂ ਲਾਉਂਦੇ ਨੇ। ਤੂੰ ਇੱਕ ਸਿੱਖ ਅੰਦਰ ਸਾਰੇ ਗੁਣ ਭਰ ਦਿੱਤੇ। ਉਹਨੇ ਜਿਹੜੀ ਇੱਕ ਗੱਲ ਕੀ, ਤਰਲਾ ਲਿਆ। ਕਹਿੰਦਾ ਸਿੱਖੋ, ਇੱਕ ਗੱਲ ਉਹਨੇ ਬੜੀ ਸੋਹਣੀ ਕਹੀ। ਉਹਨੂੰ ਕਿਸੇ ਕਿਹਾ ਸੀ ਤੈਨੂੰ ਖੁਦਾ ਨੇ ਘਰ ਵੀ ਥਾਂ ਨੀ ਦੇਣੀ, ਤੂੰ ਕਾਫਰਾਂ ਦੀ ਬੋਲੀ ਬੋਲਣਾ। ਉਹ ਕਹਿੰਦਾ ਮੈਨੂੰ ਤੇ ਉਦਣ ਹੀ ਥਾਂ ਮਿਲ ਗਈ ਸੀ ਜਿੱਦਣ ਮੈਂ ਚਮਕੌਰ ਦੀ ਖਾਕ ਆਪਣੇ ਮੱਥੇ ਤੇ ਲਾ ਲਈ ਸੀ। ਕਹਿੰਦਾ ਤੁਸੀਂ ਭੁਲੇਖੇ ਵਿੱਚ ਹੋ। ਉਹਨੇ ਇੱਕ ਗੱਲ ਕਹੀ, ਕਹਿੰਦਾ ਮੈਂ ਮਹਾਭਾਰਤ ਨੂੰ ਵੀ ਦੇਖਣਾ ਵਾ। ਕਹਿੰਦਾ ਲੰਕਾ ਦੀ ਧਰਤੀ ਤੇ ਵੀ ਜੰਗ ਹੋਇਆ, ਮੈਂ ਤਰਕ ਨਹੀਂ ਕਰ ਰਿਹਾ, ਜੋ ਹਕੀਕਤ ਹਕੀਕਤ ਏ। ਕਹਿੰਦਾ ਕੁਰੂਕਸ਼ੇਤਰ ਦੀ ਧਰਤੀ ਤੇ ਵੀ ਜੰਗ ਹੋਇਆ, ਅਯੋਧਿਆ ਤੋਂ ਸ੍ਰੀ ਰਾਮ ਚੰਦਰ ਜੀ ਚੱਲਦੇ ਨੇ, ਮਾਤਾ ਸੀਤਾ ਜੀ ਨਾਲ ਨੇ ਉਹਨਾਂ ਦੇ, ਸੁਪਤਨੀ ਥੱਕਾ ਭਰਾ ਲਛਮਣ ਨਾਲ ਏ, ਜੰਗਲ ਵਿੱਚ ਗਏ ਨੇ, ਭਰਾ ਨਾਲ ਏ, ਇਸਤਰੀ ਨਾਲ ਏ। ਕਹਿੰਦੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਮੈਂ ਤੈਨੂੰ ਮਾਛੀਵਾੜੇ ਵੱਲ ਤੱਕਦਾ ਨਾ, ਉਦੋਂ ਮੈਂ ਸੋਚਣਾ ਹੁਣ ਤੈਨੂੰ ਕੀ ਕਹਾਂ, ਤੇਰਾ ਭਰਾ ਤਾਂ ਕੋਈ ਹੈ ਨਹੀਂ, ਪੁੱਤਰ ਤੇਰੇ ਨਾਲ ਨਹੀਂ, ਮਹਿਲ ਤੇਰੇ ਨਾਲ ਨਹੀਂ, ਸਿੱਖ ਤੇਰੇ ਬਿਖਰੇ ਨੇ, ਉਧਰ ਤੱਕ ਨਾ ਜੰਗਲ ਵਿੱਚ ਪਰਿਵਾਰ ਏ, ਇਧਰ ਤੱਕ ਨਾ ਜੰਗਲ ਵਿੱਚ ਤੇਰੇ ਨਾਲ ਕੇਵਲ ਅਕਾਲ ਏ। ਇਹੀ ਗੱਲ ਤਾਂ ਡੱਲੇ ਨੇ ਕਹੀ ਸੀ, ਡੱਲੇ ਦੇ ਕੋਲ ਸਾਧੋ ਕੀ ਤਲਵੰਡੀ, ਨਾ ਡੱਲਾ ਨਾ ਮੱਲਾ, ਗੁਰੂ ਗੋਬਿੰਦ ਇਕੱਲਾ। ਤੇ ਮੇਰੇ ਬਾਬੇ ਨੇ ਕਿਹਾ ਸੀ ਨਹੀਂ ਉਹ ਡੱਲਿਆ, ਨਾ ਡੱਲਾ ਨਾ ਮੱਲਾ, ਗੁਰੂ ਗੋਬਿੰਦ ਸਿੰਘ ਨਾਲ ਅੱਲਾ, ਮੇਰੇ ਨਾਲ ਰੱਬ, ਮੈਂ ਇਕੱਲਾ ਨਹੀਂ। ਕਹਿਣ ਲੱਗੇ ਮਾਛੀਵਾੜੇ ਦੇ ਜੰਗਲਾਂ ਵਿੱਚ ਤੁਸੀਂ ਇਕੱਲੇ ਹੋ। ਫਿਰ ਕਹਿੰਦਾ ਮੈਂ ਤੱਕਣਾ, ਮਹਾਭਾਰਤ ਦਾ ਯੁੱਧ ਹੁੰਦਾ ਤੇ ਅਰਜਨ ਸ਼ਸਤਰ ਰੱਖ ਦਿੰਦਾ, ਤੇ ਕ੍ਰਿਸ਼ਨ ਜੀ ਕਹਿੰਦੇ ਨੇ ਸੰਸਾਰ ਵਿੱਚ ਹੈ, ਮੋਹ ਦੇ ਬੰਧਨਾਂ ਵਿੱਚ ਨਾ ਪਾਓ। ਕ੍ਰਿਸ਼ਨ ਜੀ ਤੋਰਦੇ ਨੇ ਅਰਜਨ ਨੂੰ, ਉਹਨਾਂ ਦਾ ਪੁੱਤਰ ਪੂਰੇ ਜੰਗ ਵਿੱਚ ਕੋਈ ਨਹੀਂ, ਕੋਈ ਕ੍ਰਿਸ਼ਨ ਜੀ ਦਾ ਬੱਚਾ ਨਹੀਂ, ਆਪਣੇ ਚੇਲਿਆਂ ਨੂੰ ਪ੍ਰੇਰਦੇ ਨੇ ਲੜਨ ਲਈ, ਪਰ ਗੁਰੂ ਗੋਬਿੰਦ ਸਿੰਘ ਜੀ ਆ ਚਮਕੌਰ ਦੀ ਗੜੀ ਵਿੱਚ ਆਪਣੇ ਪੁੱਤਰਾਂ ਨੂੰ ਤੋਰਨਾ ਪਏ, ਤੇ ਦਇਆ ਸਿੰਘ ਤੇ ਧਰਮ ਸਿੰਘ ਨੂੰ ਬਚਾ ਕੇ ਤੂੰ ਨਾਲ ਪਿਆਲ ਜਾਣਾ, ਤੇਰੇ ਵਰਗਾ ਮੁਰਸ਼ਦ ਕੌਣ ਏ? ਉਹ ਕਹਿੰਦਾ ਲਛਮਣ ਸਾਹਿਬ ਬਿਰਾਦਰ ਪਾਏ ਤਸਕੀਨ ਜ਼ਿਗਰ ਥਾ, ਸੀਤਾ ਸੀ ਪਤੀ ਵਰਤਾ ਬਨ ਰਾਮ ਕੋ ਘਰ ਥਾ, ਬਾਕੀ ਹੈ ਕਨਹੱਈਆ ਨਾ ਉਨਕਾ ਪਿਸਰ ਥਾ, ਸੱਚ ਹੈ ਗੁਰੂ ਗੋਬਿੰਦ ਕਾ ਰੁਤਬਾ ਹੀ ਜ਼ਿਗਰ ਥਾ, ਕਟਾ ਦੀਏ ਸ਼ਿਸ਼ ਸਾਹਮਣੇ ਗੀਤਾ ਕੋ ਸੁਣਾ ਕਰ। ਕਹਿਣ ਲੱਗੇ ਕ੍ਰਿਸ਼ਨ ਜੀ ਨੇ ਚੇਲੇ ਕਟਵਾ ਦਿੱਤੇ ਸ਼ਾਮ ਤੇ, ਕਹਿਣ ਲੱਗੇ ਕਟਵਾ ਦੀਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰ, ਪਰ ਰੂਹ ਫੂਕ ਦੀ ਗੋਬਿੰਦ ਨੇ ਆਪਣੀ ਔਲਾਦ ਕਟਾ ਕਰ। ਉਹਨੇ ਆਪਣੇ ਪੁੱਤਰਾਂ ਨੂੰ ਕੁਰਬਾਨ ਕੀਤਾ। ਆਓ ਫਿਰ ਉਸ ਕਲਗੀ ਵਾਲੇ ਕੋਲੋਂ ਨਾ ਅੰਮ੍ਰਿਤ ਦੀ ਦਾਤ ਲਓ। ਜੇ ਵਾਕਈ ਆਪਾਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਨੇਹ ਕਰਨੇ ਆ ਨਾ, ਫਿਰ ਉਹ ਤਾਂ ਕਹਿੰਦੇ ਨੇ ਹਰ ਅੰਮ੍ਰਿਤਧਾਰੀ ਸਾਡਾ ਭਰਾ ਏ, ਫਿਰ ਆਪਾਂ ਉਹਨਾਂ ਦੇ ਵੀਰ ਕਿਉਂ ਨਾ ਬਣ ਜਾਈਏ। ਗੁਰੂ ਗੋਬਿੰਦ ਸਿੰਘ ਮੇਹਰ ਕਰੇ, ਅੰਮ੍ਰਿਤ ਦੀ ਦਾਤ ਲਵੋ, ਅੰਮ੍ਰਿਤਧਾਰੀ ਹੋਵੋ, ਆਪਸੀ ਨਫ਼ਰਤ ਨੂੰ ਗੁਰੂ ਕੀ ਬਾਣੀ ਰਹੀ ਦੂਰ ਕਰਕੇ ਨਾ ਇੱਕ ਗੁਰੂ ਨਾਲ, ਇੱਕ ਬਾਣੀ ਨਾਲ, ਇੱਕ ਸੰਗਤ ਨਾਲ ਤੇ ਇੱਕ ਪੰਗਤ ਨਾਲ ਜੁੜ ਜਾਈਏ। ਧੰਨ ਗੁਰੂ ਗ੍ਰੰਥ ਸਾਹਿਬ ਨੇ ਬਹੁਤ ਕਿਰਪਾ ਕੀਤੀ ਹੈ। ਆ ਸੁਚੱਜੇ ਪ੍ਰਬੰਧਕਾਂ ਨੇ ਤੇ ਗੁਰਮੁਖਾਂ ਨੇ ਲੰਗਰ ਦਾ ਪ੍ਰਬੰਧ ਕੀਤਾ। ਅੱਜ ਵੀ ਉਹਨਾਂ ਵੱਲੋਂ ਬੇਨਤੀ ਆਈ ਸੀ, ਹੱਥ ਜੋੜ ਕੇ ਗੱਲ ਵਿਚ ਪੱਲਾ ਪਾ ਕੇ ਅਰਦਾਸ ਫਿਰ ਕਰ ਦਿਆ ਜੇ। ਮੈਂ ਤਾਂ ਉਦਣ ਦੀ ਬੇਨਤੀ ਕਰ ਰਿਹਾ ਕਿਉਂਕਿ ਅੱਜ ਚਲੇ ਜਾਣਾ ਅੱਗੇ, ਆਖਰੀ ਦੀਵਾਨ ਹੈ ਇਸ ਵਕਤ ਦਾ। ਮੈਂ ਫਿਰ ਤੁਹਾਡੇ ਚਰਨਾਂ ਵਿਚ ਹੱਥ ਜੋੜ ਕੇ ਬੇਨਤੀ ਕਰਾਂਗਾ, ਮੇਰੇ ਲਈ ਵੀ ਅਰਦਾਸ ਕਰਿਓ। ਜੋ ਕਹਿੰਦੇ ਆ ਕੇਵਲ ਸਟੇਜ ਤੇ ਨਾ ਦਾਅਵੇ ਕਰਦੇ ਰਹੀਏ, ਜ਼ਿੰਦਗੀ ਵਿਚ ਕਮਾ ਲਈਏ। ਤੁਸੀਂ ਕਿਰਪਾ ਕਰਕੇ ਗੁਰੂ ਕੇ ਚਰਨਾਂ ਨਾਲ ਜੁੜੋ, ਅੰਮ੍ਰਿਤ ਦੀ ਦਾਤ ਲਵੋ ਤੇ ਸ੍ਰੀ ਅਕਾਲ ਤਖ਼ਤ ਦੇ ਹੁਕਮ ਨੂੰ ਪ੍ਰਵਾਨ ਕਰ ਲਈਏ, ਉਹਦੇ ਅੱਗੇ ਸੀਸ ਝੁਕਾ ਦਈਏ, ਪੰਗਤ ਵਿਚ ਬੈਠ ਕੇ ਗੁਰੂ ਕਾ ਲੰਗਰ ਛਕੋ। ਇਹਦੋ ਵੱਡੀ ਕੋਈ ਖੁਸ਼ੀ ਨਹੀਂ। ਤੇ ਜਿਹੜੇ ਛਕਣਗੇ ਉਹਨਾਂ ਦੇ ਚਰਨਾਂ ਨੂੰ ਕੋਟ ਕੋਟ ਪ੍ਰਣਾਮ, ਕਿਉਂਕਿ ਉਹ ਗੁਰੂ ਦਾ ਹੁਕਮ ਪੈਮਾਨਦੇ ਨੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਕਿਰਪਾ ਕਰ, 6 ਪੌੜੀਆਂ ਜਪਜੀ ਸਾਹਿਬ ਦੀਆਂ ਹੋਈਆਂ ਨੇ, ਬਾਕੀ ਜਦੋਂ ਸਮਾਂ ਮਿਲਿਆ ਸਬੱਬ ਬਣਿਆ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਫਿਰ ਆਪ ਦੇ ਦਰਸ਼ਨ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।